ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ ਜੀ, ਕਿਸ ਤਰ੍ਹਾਂ ਚੜਾ ਰਹੇ ਹੋ ਅੱਜ ਵੀਕਐਂਡ? ਦਿਨ ਸ਼ਨਿਚਰਵਾਰ ਹੈ ਅੱਜ, ਤੇ ਕੀ ਪਲਾਨ ਹੈ ਤੁਹਾਡੇ? ਉਮੀਦ ਰੱਖਦੇ ਹਾਂ ਕਿ ਤੁਸੀਂ ਅੱਧੀ ਦਿਹਾੜੀ ਕੰਮ ਤੇ ਹੋਵੋਗੇ ਜੀ। ਪੰਜਾਬੀਆਂ ਦੀ ਅੱਧੀ ਦਿਹਾੜੀ ਹੁੰਦੀ ਹੈ ਜੀ, ਪੂਰੀ ਦਿਹਾੜੀ ਨਹੀਂ ਹੁੰਦੀ, ਪਰ ਕੋਈ ਗੱਲ ਨਹੀਂ। ਵੀਕਐਂਡ ਤੇ ਵੀ ਬਹੁਤ ਸੱਜਣ ਜਿਹੜੇ ਕੰਮ ਕਰਦੇ ਨੇ ਕਿਤੇ ਫੇਰ ਛੁੱਟੀ ਕਰ ਲੈਂਦੇ ਨੇ। ਸੋ ਜਿੱਥੇ ਵੀ ਤੁਸੀਂ ਹੋ, ਜੋ ਵੀ ਕੁਛ ਤੁਸੀਂ ਕਰ ਰਹੇ ਹੋ, ਤੇ ਆਓ ਪਹਿਲਾਂ ਆਪਾਂ ਅੰਤਰ ਧਿਆਨ ਹੋਈਏ ਤੇ ਅਸੀਂ ਸਰਬੱਤ ਦਾ ਭਲਾ ਮੰਗਣਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਸਵਾਗਤ ਕਰਦੇ ਹਾਂ ਜੀ ਦੁਬਾਰਾ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ ਅੱਜ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਜੁਆਇਨ ਕਰਨਗੇ ਥੋੜੀ ਦੇਰ ਬਾਅਦ। ਬੜਾ ਚਿੰਤਨ ਕਰਾਂਗੇ ਅੱਜ, ਅਸੀਂ ਕੋਸ਼ਿਸ਼ ਕਰਾਂਗੇ ਦਿਲ ਵਾਲੀਆਂ ਗੱਲਾਂ ਕਰਨ ਦੀ। ਤੁਸੀਂ ਵੀ ਸਾਡਾ ਸਾਥ ਦਿਓਗੇ, ਟੈਲੀਗ੍ਰਾਮ ਐਪ ਦੇ ਰਾਹੀਂ ਸੁਨੇਹਾ ਭੇਜੋਗੇ ਜਾਂ ਈਮੇਲ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸੰਪਰਕ ਕਾਇਮ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ। ਬਹੁਤ ਸਾਰੇ ਸੱਜਣ SMS ਜਾਂ ਕਈ ਵਾਰੀ ਪਰਸਨਲ ਫੇਸਬੁੱਕ ਤੇ ਮੈਸੇਜ ਕਰ ਦਿੰਦੇ ਨੇ। ਮੈਂ ਬੇਨਤੀ ਕਰਦਾ ਕਿ ਜ਼ਰੂਰੀ ਨਹੀਂ ਕਿ ਉਹ ਕਈ ਵਾਰੀ ਨੋਟਿਸ ਚ ਲਿਆਂਦੇ ਜਾਣ, ਕਿਉਂਕਿ ਜਿਹੜਾ ਪਲੇਟਫਾਰਮ ਖੁੱਲ੍ਹਾ ਹੁੰਦਾ ਕਈ ਵਾਰੀ ਉਹ ਤੋਂ ਧਿਆਨ ਹਟਦਾ ਨਹੀਂ। ਤੇ ਸੁਨੇਹਾ ਤੁਸੀਂ ਭੇਜ ਸਕਦੇ ਹੋ, ਕੋਈ ਤਸਵੀਰ ਭੇਜ ਸਕਦੇ ਹੋ ਹਫ਼ਤੇ ਦੌਰਾਨ ਤੁਸੀਂ ਖਿੱਚੀ ਹੋਵੇ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਰੇ ਸਰੋਤਿਆਂ ਦੇ ਨਾਲ। ਕੁਛ ਸੁਨੇਹਾ, ਕੋਈ ਦਿਲ ਵਾਲੀ ਗੱਲ ਤੁਹਾਨੂੰ ਬੌਦਰ ਕਰ ਰਹੀ ਹੈ ਜਾਂ ਚੰਗੀ ਲੱਗ ਰਹੀ ਹੈ, ਉਹ ਵੀ ਸ਼ੇਅਰ ਕਰ ਸਕਦੇ ਹੋ। ਬਹੁਤ ਸਾਰੇ ਸੁਨੇਹੇ ਪਹਿਲਾਂ ਹੀ ਪ੍ਰੋਗਰਾਮ ਚ ਆਏ ਹੋਏ ਨੇ, ਉਨ੍ਹਾਂ ਤੇ ਆਪਾਂ ਗੱਲਬਾਤ ਵੀ ਕਰਨੀ ਆ। ਤੇ ਅੱਜ ਇਸ ਵੇਲੇ ਘੜੀ ਜਿਹੜੀ ਆ ਉਹ ਦਿਖਾ ਰਹੀ ਹੈ ਜੀ 9:03, ਦਿਨ ਸ਼ਨਿਚਰਵਾਰ, 10 ਫਰਵਰੀ 2018, ਸਿਡਨੀ ਸਮੇਂ ਦਾ ਇਹ ਸਿਡਨੀ ਸਮਾਂ ਹੈ। ਤੇ ਬ੍ਰਿਸਬੇਨ ਦੇ ਵਿਚ 8:03 ਹੈ, ਔਰ ਐਡਲੇਡ ਦੇ ਵਿਚ 8:33, ਪਰਥ ਦੇ ਵਿਚ ਸੁਬਾਹ ਦੇ 6:03 ਹੋਏ ਨੇ। ਭਾਰਤ ਦੇ ਵਿਚ ਵੱਡਾ ਤੜਕਾ 3:33, ਲੰਡਨ ਦੇ ਵਿਚ ਰਾਤ ਦੇ ਸ਼ੁੱਕਰਵਾਰ ਦੇ 10:03 ਹੋਏ ਨੇ। ਨਿਊਯਾਰਕ ਦੇ ਵਿਚ 5:04 ਹੋ ਗਏ ਨੇ ਹੁਣ, ਤੇ ਲਾਸ ਏਂਜਲਿਸ ਦੇ ਵਿਚ ਵੀ 2:02 ਦੁਪਹਿਰ ਸ਼ੁੱਕਰਵਾਰ ਦੇ ਹੋਏ ਨੇ। ਸੋ ਪ੍ਰੋਗਰਾਮ ਦੇ ਵਿਚ ਆਪਾਂ ਵਿਚਾਰ ਵੀ ਸਾਂਝੇ ਕਰਨੇ ਨੇ, ਪਰ ਉਸ ਤੋਂ ਪਹਿਲਾਂ ਸੱਤੀ ਸਿੰਘ ਹੁਣੀ ਜੁੜੇ ਨੇ, ਲਖਵੀਰ ਸਰਾਂ ਪਰਥ ਤੋਂ ਜੁੜੇ ਨੇ, ਤੇ ਮਨਦੀਪ ਸਿੰਘ ਮੈਲਬਨ ਤੋਂ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ। ਇਸ ਤੋਂ ਪਹਿਲਾਂ ਤੁਸੀਂ ਦਲਜੀਤ ਸਿੰਘ ਮਹਿਤਾ ਚੌਂਕ ਹੋਣਾ ਦੀ ਪੇਸ਼ਕਾਰੀ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਸੀ, ਜਿਨ੍ਹਾਂ ਨੇ 1-2 ਦਿਨਾਂ ਤੱਕ ਇੰਡੀਆ ਚਲੇ ਜਾਣਾ, ਵਾਪਸ ਆਸਟ੍ਰੇਲੀਆ ਆਏ ਹੋਏ ਨੇ। ਸੋ ਇੰਡੀਆ ਤੋਂ ਫਿਰ ਆਪਾਂ ਹੋਰ ਪ੍ਰੋਗਰਾਮ ਉਨ੍ਹਾਂ ਤੋਂ ਲਵਾਂਗੇ ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਚ ਸਾਂਝਾ ਪਾਵਾਂਗੇ। ਤੇ ਪਹਿਲਾ ਜਿਹੜਾ ਅੱਜ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਨਾ ਜੀ, ਉਹ ਹੈਗਾ ਜੀ ਨਫ਼ਰਤ ਦਾ ਇਲਾਜ। ਤੇ ਨਫ਼ਰਤ ਦਾ ਇਲਾਜ ਦੇ ਬਾਰੇ ਇੱਕ ਤੁਹਾਡੇ ਨਾਲ ਮੈਂ ਕਹਾਣੀ ਸ਼ੇਅਰ ਕਰਾਂਗਾ, ਖਲੀਲ ਜ਼ਿਬਰਾਨ ਦੀ। ਪਿਆਰਾ ਸਿੰਘ ਪਦਮ ਨੇ ਪੰਨਾ ਨੰਬਰ 50 ਦੇ ਉੱਤੇ ਦਰਜ ਕੀਤੀ, 48ਵੇਂ ਨੰਬਰ ਦੇ ਉੱਤੇ। ਸੋ ਕਹਿੰਦੇ ਨੇ ਕਿ ਬਸਰੀ ਸ਼ਹਿਰ ਵਿਚ ਇਕ ਬਹੁਤ ਹੀ ਦਿਆਲੂ ਸ਼ਹਿਜ਼ਾਦਾ ਰਹਿੰਦਾ ਸੀ ਜਿਸ ਨੂੰ ਸਾਰੀ ਪਰਜਾ ਬਹੁਤ ਪਿਆਰ ਕਰਦੀ ਸੀ। ਪਰ ਉਥੇ ਇਕ ਐਸਾ ਆਦਮੀ ਵੀ ਸੀ ਜਿਸ ਨੂੰ ਸ਼ਹਿਜ਼ਾਦੇ ਦੇ ਨਾਲ ਭਾਰੀ ਨਫ਼ਰਤ ਸੀ। ਉਹ ਹਮੇਸ਼ਾ ਜ਼ਹਿਰ ਉਗਲਦਾ ਰਹਿੰਦਾ। ਸ਼ਹਿਜ਼ਾਦੇ ਨੂੰ ਇਸ ਸਾਰੀ ਗੱਲ ਦਾ ਪਤਾ ਸੀ ਪਰ ਉਹ ਖਾਮੋਸ਼ ਰਹਿੰਦਾ। ਅਖੀਰ ਇਕ ਦਿਨ ਉਹਨੇ ਇਸ ਦਾ ਇਲਾਜ ਕੱਢਿਆ ਤੇ ਆਪਣੇ ਗੁਲਾਮ ਹੱਥ ਰਾਤ ਨੂੰ ਇਕ ਆਟੇ ਦੀ ਬੋਰੀ, ਸਾਬਣ ਦਾ ਡੱਬਾ ਤੇ ਸ਼ੱਕਰ ਦਾ ਤੌੜਾ ਭੇਜਿਆ। ਉਹ ਸਭ ਕੁਝ ਲੈ ਕੇ ਬੜਾ ਖੁਸ਼ ਹੋਇਆ ਤੇ ਫੁੱਲਿਆ ਨਾ ਸਮਾਇਆ। ਉਹ ਮੁਫਤੀ ਪਾਸ ਜਾ ਕੇ ਕਹਿਣ ਲੱਗਾ, ਦੇਖੋ ਸ਼ਹਿਜ਼ਾਦਾ ਮੇਰੀ ਕਿੰਨੀ ਕਦਰ ਕਰਦਾ ਹੈ ਤੇ ਇਹ ਨਜ਼ਰਾਨੇ ਭੇਜਦਾ ਹੈ। ਮੁਫਤੀ ਕਹਿਣ ਲੱਗਾ, ਮੈਨੂੰ ਪਤਾ ਹੈ ਕਿ ਉਹ ਸ਼ਹਿਜ਼ਾਦਾ ਕਿੰਨਾ ਸਿਆਣਾ ਹੈ ਤੇ ਤੂੰ ਕਿੰਨਾ ਮੂਰਖ। ਉਹ ਹਰ ਗੱਲ ਇਸ਼ਾਰਿਆਂ ਨਾਲ ਕਰਦਾ ਹੈ। ਆਟੇ ਦੀ ਬੋਰੀ ਤੇਰੇ ਖਾਲੀ ਪੇਟ ਲਈ ਹੈ, ਸਾਬਣ ਤੇਰਾ ਮੈਲਾ ਲਿਬਾਸ ਸਾਫ਼ ਕਰਨ ਦੇ ਲਈ ਹੈ ਅਤੇ ਸ਼ੱਕਰ ਉਸ ਨੇ ਇਸ ਲਈ ਭੇਜੀ ਹੈ ਕਿ ਤੂੰ ਆਪਣੀ ਜ਼ਬਾਨ ਨੂੰ ਜ਼ਰਾ ਮਿੱਠਾ ਕਰ ਸਕੇ। ਇਹ ਸੁਣ ਕੇ ਉਸ ਆਦਮੀ ਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲੱਗੀ ਤੇ ਮੁਫਤੀ ਨੂੰ ਵੀ ਉਹ ਕਹਿਰੀ ਨਜ਼ਰ ਨਾਲ ਤੱਕਣ ਲੱਗਾ। ਪਰ ਇਸ ਤੋਂ ਬਾਅਦ ਕਦੀ ਵੀ ਉਸ ਨੇ ਸ਼ਹਿਜ਼ਾਦੇ ਵਿਰੁੱਧ ਮੂੰਹ ਨਾ ਖੋਲਿਆ। ਸੋ ਇਹ ਬੜੀ ਡੂੰਘੀ ਕਹਾਣੀ ਹੈ। ਬੜਾ ਇਸ ਦੇ ਵਿਚ ਇਕ ਸੂਝਵਾਨ ਰਾਜੇ ਸ਼ਹਿਜ਼ਾਦੇ ਦੀ ਗੱਲਬਾਤ ਹੋਈ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਤੇ ਮੈਨੂੰ ਜਦ ਇਹ ਕਹਾਣੀ ਪੜ੍ਹ ਰਿਹਾ ਸੀ ਮੈਨੂੰ ਡਾਕਟਰ ਮਨਮੋਹਨ ਸਿੰਘ ਦੀ ਯਾਦ ਆ ਰਹੀ ਸੀ ਕਿ ਉਹ ਵੀ ਮੂੰਹ ਬਹੁਤ ਘੱਟ ਖੋਲਦਾ ਸੀ, ਬੋਲਦਾ ਬਹੁਤ ਘੱਟ ਸੀ ਤੇ ਕੰਮ ਕਰੀ ਜਾਂਦਾ ਸੀ ਕਰੀ ਜਾਂਦਾ ਸੀ। ਚਲੋ ਹੁਣ ਆਪਾਂ ਮੋਦੀ ਸਾਹਿਬ ਦੀ ਗੱਲ ਨਹੀਂ ਕਰਨੀ। ਜੇ ਦੇਖਿਆ ਜਾਵੇ ਤਾਂ ਉਹ ਥੋੜਾ ਜਿਹਾ ਬੋਲਦੇ ਵੀ ਨੇ ਤੇ ਕੰਮ ਵੀ ਵੈਸੇ ਕਾਫੀ ਕਰ ਰਹੇ ਨੇ, ਐਸੀ ਗੱਲ ਨਹੀਂ ਹੈਗੀ। ਪਰ ਸਮੇਂ ਸਮੇਂ ਸਿਰ ਇਹੋ ਜਿਹੇ ਰਾਜੇ ਹੋਏ ਨੇ ਜਿਨ੍ਹਾਂ ਨੇ ਆਪਣੀ ਪਰਜਾ ਦੀ ਨਬਜ਼ ਨਹੀਂ ਪਛਾਣੀ, ਸਿਰਫ ਉਨ੍ਹਾਂ ਨੇ ਧੱਕਾ ਕੀਤਾ ਤੇ ਐਸ਼ ਪ੍ਰਸਤੀ ਦੇ ਵਿਚ ਪੈ ਗਏ ਨੇ। ਕੂੜ ਰਾਜਾ ਤੇ ਕੂੜ ਪਰਜਾ, ਤੇ ਉਹ ਕੂੜ ਦੇ ਵਿਚ ਹੀ ਸਮਾਏ ਹੋਏ ਨੇ ਤੇ ਉਨ੍ਹਾਂ ਦੀ ਪਰਜਾ ਨੂੰ ਵੀ ਫਿਰ ਕੂੜ ਝੱਲਣਾ ਪੈ ਗਿਆ। ਸੋ ਇਹੋ ਜਿਹੀ ਇਕ ਐਗਜ਼ਾਮਪਲ ਅਕਬਰ ਦੇ ਟਾਈਮ ਤੇ ਆਈ ਸੀ ਦੁੱਲੇ ਭੱਟੀ ਦੇ ਨਾਲ। ਪੰਜਾਬੀ ਦਾ ਇਕ ਨਾਇਕ ਹੈ, ਰੋਬਿਨਹੁੱਡ ਵੀ ਕਹਿ ਸਕਦੇ, ਰੋਬਿਨਹੁੱਡ ਤਾਂ ਚਲੋ ਬਾਅਦ ਦੇ ਵਿਚੋਂ ਹੋਇਆ, ਤੇ ਉਸ ਨੇ ਵੀ ਆਜ਼ਾਦੀ ਨੂੰ ਖਤਮ ਕਰਕੇ ਦੁੱਲਾ ਭੱਟੀ ਉਹਦਾ ਬਾਬਾ ਤੇ ਬਾਪ ਨੂੰ ਮਾਰ ਦਿੱਤਾ, ਲਟਕਾ ਦਿੱਤਾ, ਬੜਾ ਜ਼ੁਲਮ ਕੀਤਾ ਤੇ ਫਿਰ ਦੁੱਲੇ ਭੱਟੀ ਨੇ ਤਲਵਾਰ ਚੱਕੀ। ਹੁਣ ਇਹ ਜਿਹੜੀ ਤਲਵਾਰ ਚੱਕਣੀ ਆ, ਰੈਵੋਲੂਸ਼ਨ ਕਰਨਾ ਆ, ਇਹ ਇਹ ਕੋਈ ਗੱਲ ਨਹੀਂ, ਇਹ ਇਹ ਪੋਸੀਬਲ ਹੈ, ਇਹ ਹੁੰਦਾ ਹੈ, ਹੋਣਾ ਚਾਹੀਦਾ ਵੀ ਹੈ। ਸੋ ਇਸੇ ਹੀ ਥੀਮ ਦੇ ਉੱਤੇ ਆਪਾਂ ਇੱਕ ਤੁਹਾਨੂੰ ਗੀਤ ਸੁਣਾਉਣਾ, ਦੁੱਲਾ ਭੱਟੀ ਤੇ ਰਾਜੇ ਸ਼ਹਿਜ਼ਾਦੇ ਤੇ ਪਬਲਿਕ ਦੇ ਵਿਚ ਜਦੋਂ ਤਕਰਾਰ ਵੱਧ ਜਾਵੇ, ਬਹੁਤ ਜ਼ਿਆਦਾ ਤਕਰਾਰ ਵੱਧ ਜਾਵੇ। ਹੁਣ ਦੇਖੋ ਇਹ ਜਿਹੜੀ ਕਹਾਣੀ ਖਲੀਲ ਜ਼ਬਰਾਨ ਨੇ ਭੇਜੀ ਹੈ ਕਿ ਉਹ ਇੱਕ ਜਿਹੜਾ ਪਰਜਾ ਦਾ ਬੰਦਾ ਸੀ ਉਹਨੇ ਰਾਜੇ ਦੇ ਵਿਰੁੱਧ ਬੋਲਦਾ ਸੀ। ਹੁਣ ਜੇ ਮੰਨ ਲਓ ਦੁੱਲਾ ਭੱਟੀ ਉਹਦਾ ਬਾਬਾ ਜਾਂ ਉਹਦਾ ਬਾਪ ਜਿਹੜਾ ਵਿਰੁੱਧ ਬੋਲਦਾ ਵੀ ਸੀ ਤਾਂ ਰਾਜੇ ਦੀ ਵੀ ਸਮਝਦਾਰੀ ਕਿੱਥੇ ਗਈ ਸੀ ਕਿ ਉਸਨੇ ਉਹਨੂੰ ਮਾਰ ਕੇ ਉਹਨੂੰ ਟੰਗ ਦਿੱਤਾ ਦਹਿਸ਼ਤ ਫੈਲਾਉਣ ਦੇ ਲਈ। ਹੁਣ ਇਧਰ ਇਹ ਸ਼ਹਿਜ਼ਾਦਾ ਹੈ ਕਿ ਉਹਨੇ ਤਰੀਕੇ ਦੇ ਨਾਲ ਉਹਨੂੰ ਡਿਵਰਟ ਕਰ ਦਿੱਤਾ। ਹੁਣ ਜਦੋਂ ਅਕਬਰ ਨੇ ਇਉਂ ਕੀਤਾ, ਮੁਗਲਾਂ ਨੇ ਖਰਾਬ ਕੀਤਾ, ਤਾਂ ਫਿਰ ਦੁੱਲੇ ਭੱਟੀ ਨੇ ਤਲਵਾਰ ਚੱਕੀ ਤੇ ਫਿਰ ਉਹਨੂੰ ਸਮਝੌਤੇ ਕਰਨੇ ਪਏ। ਸੋ ਆਓ ਤੁਹਾਨੂੰ ਦੁੱਲੇ ਭੱਟੀ ਦੀ ਵਾਰ ਸੁਣਾਉਂਦੇ ਹਾਂ ਐਮੀ ਵਿਰਕ ਦੀ ਆਵਾਜ਼ ਦੇ ਵਿਚ।
ਅੱਜ ਜ਼ੋਰ ਦਿਖਾਉਣਾ ਹੋਏ ਅੱਤ ਚੱਕੀ ਹੈ ਜਿਸਨੇ ਉਹਨੂੰ ਪੂੰਜੇ ਪਾਉਣਾ ਪੁੱਤ ਤੂੰ ਆਣ ਖਾਣਾ ਥੱਲਿਆ ਫੁੱਲਵਾੜੀ ਵਿੱਚ ਉਹਨੇ ਅੱਗ ਮਚਾਈ ਹਾਸਿਆਂ ਵੇਲੇ ਅੰਬੜੀ ਤੇਰੀ ਬਹੁਤ ਰਵਾਈ ਨੱਤ ਪਾ ਦੇ ਉਸ ਸਬਰ ਨੂੰ ਸਬਰ ਨੂੰ ਹਾਏ ਸਬਰ ਨੂੰ ਨੱਤ ਪਾ ਦੇ ਉਸ ਸਬਰ ਨੂੰ ਬਹੁਤਾ ਫਿਰ ਤਾਂ ਖੁੱਲਿਆ
ਜੀ ਦੁੱਲਾ ਭੱਟੀ ਬੜਾ ਹੀ ਮਸ਼ਹੂਰ ਕਿਰਦਾਰ ਹੈ ਪੰਜਾਬ ਦਾ ਤੇ ਇੱਕ ਹੋਰ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦਾ ਸੀ ਇਸ ਦੇ ਨਾਲ ਹੀ ਲੱਗਦਾ ਕਿ ਬਹੁਤ ਸਬਰ ਸੰਤੋਖ ਦੀ ਲੋੜ ਹੁੰਦੀ ਹੈ ਦੋਨੋਂ ਪਾਸਿਆਂ ਤੋਂ ਰਾਜਿਆਂ ਮਹਾਰਾਜਿਆਂ ਵੱਲੋਂ ਵੀ ਤੇ ਨਾਲ ਪਰਜਾ ਦੇ ਜਿਹੜੇ ਸੂਝਵਾਨ ਬੰਦੇ ਨੇ ਮੋਹਰੀ ਬੰਦੇ ਨੇ ਉਨ੍ਹਾਂ ਨੂੰ ਵੀ ਸਬਰ ਸੰਤੋਖ ਕਾਫੀ ਚਾਹੀਦਾ ਹਰ ਬੰਦੇ ਨੂੰ ਹੀ ਚਾਹੀਦਾ ਵੈਸੇ ਤਾਂ ਤੇ ਇੱਕ ਬਹੁਤ ਹੀ ਸੁੰਦਰ ਵਿਚਾਰ ਬਾਬਾ ਫਰੀਦ ਜੀ ਸ਼ਲੋਕ ਦੇ ਰਾਹੀਂ ਦੇ ਰਹੇ ਨੇ ਤੇ ਬੜਾ ਮਸ਼ਹੂਰ ਸਲੋਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਸੋ ਜਿਹੜੀ ਆਪਾਂ ਪਹਿਲਾਂ ਅੱਜ ਖਲੀਲ ਜ਼ਬਰਾਨ ਦੀ ਉਦਾਹਰਣ ਉੱਚੋ ਕਹਾਣੀ ਮਿੰਨੀ ਕਹਾਣੀ ਸੁਣੀ ਹੈ ਜਿਹਦੇ ਵਿੱਚ ਬੜਾ ਹੀ ਡੂੰਘਾ ਸੁਨੇਹਾ ਛੁਪਿਆ ਸੀ ਉਸ ਦੇ ਉੱਤੇ ਇਹ ਸਲੋਕ ਬੜਾ ਢੁੱਕਦਾ ਹੈ ਕਹਿ ਲਓ ਕਿ ਇਹ ਕਹਾਣੀ ਜਿਹੜੀ ਹੈ ਇਸ ਸਲੋਕ ਦੀ ਵਿਆਖਿਆ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ ਤੇ ਉਹ ਜਿਹੜਾ ਬੰਦਾ ਸੀ ਉਹ ਰਾਜੇ ਦਾ ਬੁਰਾ ਹਮੇਸ਼ਾ ਹੀ ਕਰਦਾ ਸੀ ਤੇ ਇਸ ਕਰਕੇ ਰਾਜੇ ਨੇ ਉਸ ਦਾ ਭਲਾ ਕੀਤਾ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾ ਮਨ ਦੇ ਵਿੱਚ ਗੁੱਸਾ ਨਾ ਹੰਡਾ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਦੇਹੀ ਦੇ ਵਿੱਚ ਰੋਗ ਲੱਗਦੇ ਨੇ ਜਦੋਂ ਸਾਡੇ ਸਰੀਰ ਦੇ ਵਿੱਚ ਇਮਬੈਲੈਂਸ ਹੋ ਜਾਂਦੀ ਹੈ ਊਰਜਾ ਐਨਰਜੀ ਤਾਂ ਰੋਗ ਲੱਗਦਾ ਹੈ ਉਹ ਸਰੀਰ ਦੇ ਕਿਸੇ ਨਾ ਕਿਸੇ ਅੰਗ ਦੇ ਉੱਤੇ ਬੋਝ ਪਾਉਂਦਾ ਹੈ ਜਦੋਂ ਸਟ੍ਰੈਸ ਹੁੰਦੀ ਹੈ ਤਾਂ ਸਾਡੇ ਜਿਹੜੇ ਗਲੈਂਡਸ ਹੈ ਉਹ ਹਾਰਮੋਨ ਛੱਡਦੇ ਨੇ ਉਹ ਐਡਰੇਨਾਲਿਨ ਛੱਡਦੇ ਨੇ ਜਿਸ ਦੇ ਕਾਰਨ ਸਰੀਰ ਦੀ ਗਤੀਵਿਧੀ ਵੱਧ ਜਾਂਦੀ ਹੈ ਕਈ ਵਾਰੀ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ ਤੇ ਕਈ ਵਾਰੀ ਜਦੋਂ ਉਹ ਘਟਾ ਦਿੰਦੇ ਨੇ ਆਪਣੇ ਹਾਰਮੋਨ ਤਾਂ ਅਸੀਂ ਡਿਪਰੈਸ਼ਨ ਚ ਚਲ ਜਾਂਦੇ ਹਾਂ ਸੋ ਜਦੋਂ ਅਸੀਂ ਬੁਰੇ ਦਾ ਬੁਰਾ ਕਰਨ ਦੀ ਸੋਚੀ ਜਾਂਦੇ ਹਾਂ ਅਸੀਂ ਗੁੱਸੇ ਚ ਰਹਿੰਦੇ ਹਾਂ ਤਾਂ ਸਾਡਾ ਜਿਹੜਾ ਸਰੀਰ ਹੈ ਬਹੁਤ ਜ਼ਿਆਦਾ ਐਕਟਿਵ ਹੋਇਆ ਰਹਿੰਦਾ ਆ ਹਾਈਪਰ ਰਹਿੰਦਾ ਆ ਐਂਗਜ਼ਾਇਟੀ ਰਹਿੰਦੀ ਆ ਐਂਗਜ਼ਾਇਟੀ ਰਹਿਣ ਦੇ ਨਾਲ ਸਾਡਾ ਕਿਸੇ ਨਾ ਕਿਸੇ ਅੰਗ ਦੇ ਉੱਤੇ ਜ਼ਰੂਰ ਫਰਕ ਪੈਂਦਾ ਆ ਤੇ ਫਿਰ ਦੇਹੀ ਨੂੰ ਰੋਗ ਲੱਗਦੇ ਨੇ ਉਹ ਅੰਗ ਜਿਹੜੇ ਨੇ ਉਹ ਜ਼ਿਆਦਾ ਕੰਮ ਕਰ ਕਰਕੇ ਹੰਬ ਜਾਂਦੇ ਨੇ ਥੱਕ ਜਾਂਦੇ ਨੇ ਤੇ ਫਿਰ ਉਹ ਕੰਮ ਕਰਨ ਨੂੰ ਹਟ ਜਾਂਦੇ ਨੇ ਤੇ ਫਿਰ ਜਦੋਂ ਹਟ ਜਾਂਦੇ ਨੇ ਤਾਂ ਇਮਿਊਨ ਸਿਸਟਮ ਸਾਡਾ ਜਿਹੜਾ ਆ ਉਹ ਖਰਾਬ ਹੋ ਜਾਂਦਾ ਤੇ ਫਿਰ ਰੋਗ ਲੱਗ ਜਾਂਦੇ ਨੇ ਸੋ ਇਸ ਕਰਕੇ ਇੱਕ ਵਾਰੀ ਫਿਰ ਸ਼ਲੋਕ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਸੋ ਬਹੁਤ ਹੀ ਸੁੰਦਰ ਵਿਖਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਸ਼ਲੋਕ ਦੇ ਰਾਹੀਂ ਬਾਬਾ ਜੀ ਨੇ ਕੀਤਾ ਤੇ ਲਓ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤੇ ਬਹੁਤ ਸਾਰੇ ਸੱਜਣ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਸੱਤੀ ਸਿੰਘ ਹੁਣੀ ਖੀਰਿਆਂ ਨੂੰ ਚਲੇ ਗਏ ਨੇ ਖੀਰੇ ਤੋੜਨ ਵਾਸਤੇ ਤੇ ਉਹਨਾਂ ਨੇ ਖੀਰਿਆਂ ਦਾ ਡੱਬਾ ਭਰਿਆ ਹੋਇਆ ਉਹਦੀ ਫੋਟੋ ਵੀ ਖਿੱਚ ਕੇ ਭੇਜ ਦਿੱਤੀ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ ਫੋਟੋ ਮੈਂ ਸ਼ੇਅਰ ਕਰਤੀ ਆ ਜੀ ਲਖਵੀਰ ਸਰਾਂ ਪਰਥ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੱਕ ਕਹਿੰਦੇ ਕਹਾਣੀ ਬੜੀ ਵਧੀਆ ਲੱਗੀ ਸੋ ਸ਼ੇਅਰ ਕਰਨ ਲੱਗਾ ਜੀ ਜੋਬ ਸਟਾਰਟ ਹੋਣ ਤੋਂ ਪਹਿਲਾਂ ਲਖਵੀਰ ਜੀ ਪਰਥ ਤੋਂ ਤੁਸੀਂ ਤੜਕੇ ਤੜਕੇ ਕੰਮ ਸ਼ੁਰੂ ਕਰਤਾ ਕੋਈ ਗੱਲ ਨੀ ਇਹ ਕਹਾਣੀ ਮੈਨੂੰ ਬੜਾ ਵਧੀਆ ਲੱਗੀ ਮੈਂ ਬੁੱਕਮਾਰਕ ਕਰੀਏ ਅਮਰੀਕ ਸਿੰਘ ਫਲੋਰਾ ਨੂੰ ਆਣ ਦਿਓ ਤੇ ਆਪਾਂ ਜ਼ਰੂਰ ਸੁਣਾਂਗੇ ਮਨਦੀਪ ਸਿੰਘ ਜੀ ਵੀ ਪ੍ਰੋਗਰਾਮ ਚ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਨੀ ਵੈਦਰ ਹੈ ਮੈਲਬਨ ਦੇ ਵਿਚ ਬਿੱਟੂ ਬੋਪਾ ਰਾਏ ਮਿਲਡੂਰਾ ਵਾਲੇ ਕਿਆ ਬਾਤ ਹੈ ਜੀ 29 ਡਿਗਰੀ ਇਸ ਵੇਲੇ ਅੱਜ 40 ਤੱਕ ਪਹੁੰਚੂਗਾ ਤਾਪਮਾਨ ਸਿਰਾ ਹੀ ਕਰਾਇਆ ਪਿਆ ਜੀ ਤੁਸੀਂ ਤਾਂ ਮਲਡੂਰਾ ਵਾਲੇ ਤੁਹਾਨੂੰ ਸੁਨੇਹਾ ਆਊਗਾ ਐਡਲੇਡ ਦੇ ਵਿਚ ਕੀਰਤਨ ਦਰਬਾਰ ਸਿੱਖ ਖੇਡਾਂ ਦੇ ਹੋ ਰਹੇ ਨੇ ਐਡਲੇਡ ਤੇ ਰਿਵਰਲੈਂਡ ਦੇ ਵਿਚ ਤੇ ਤੁਹਾਡੇ ਮਲਡੂਰਾ ਦੇ ਵਿਚੋਂ ਵੀ ਉਹ ਕਾਫਲਾ ਲੰਘਣਾ ਆ ਤੇ ਜ਼ਰੂਰ ਆਪਾਂ ਸਾਰਿਆਂ ਨਾਲ ਮਿਲਣਾ ਆ ਹਨਾ ਤੇ ਤੁਹਾਨੂੰ ਭੇਜਾਂਗੇ ਸਾਰੀ ਜਾਣਕਾਰੀ ਸਾਰਿਆਂ ਨੂੰ ਤੁਸੀਂ ਗਾਂਹ ਫਾਰਵਰਡ ਕਰ ਦਿਓ ਤੇ ਕੁਲਵੀਰ ਸਿੰਘ ਧੰਜੂ ਬਹੁਤ ਅਹਿਮ ਨਿਊਜ਼ ਭੇਜੀ ਆਪਾਂ ਇਹ ਸ਼ੇਅਰ ਕਰਾਂਗੇ ਤਾਂ ਜਗਤਾਰ ਜੌਲ ਬਾਈ ਜੀ ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਇਹ ਮਨੀਲਾ ਤੋਂ, ਫਿਲੀਪੀਨਸ ਤੋਂ। ਜੌਲ ਸਾਹਿਬ ਠੀਕ ਠਾਕ ਹੋ? ਸਾਰਾ ਟੱਬਰ ਠੀਕ ਹੈ, ਚਿੜੀਆਂ ਤੋਤੇ ਸਭ ਕਿਵੇਂ? ਠੀਕ ਠਾਕ ਹੈ। ਨਰਿੰਦਰ ਰਾਠੌਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਆ ਗਏ ਨੇ। ਸਾਰੇ ਹਰਮਨ ਪਰਿਵਾਰ ਨੂੰ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੁਖਜੀਤ ਢਿੱਲੋਂ ਜੀ ਗੁੱਡ ਮਾਰਨਿੰਗ, ਕੀ ਹਾਲ ਚਾਲ? ਠੀਕ ਠਾਕ ਹੋ? ਰਾਜ ਮਹਿੰਦਰ ਜੀ ਸਤਿ ਸ੍ਰੀ ਅਕਾਲ ਤੇ ਜਿੰਦੂ ਮੰਦੇਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਆਹਾ ਹਾ, ਉਨ੍ਹਾਂ ਨੇ ਵੀ ਫੋਟੋਆਂ ਭੇਜਤੀਆਂ। ਦੱਸਿਓ ਜੀ ਕਿਹੜੀ ਫਸਲ ਦੀਆਂ ਫੋਟੋਆਂ ਨੇ, ਕੀ ਭਰਾਈ ਹੋ ਰਹੀ ਆ ਤੇ ਆਸਟ੍ਰੇਲੀਆ ਦੀਆਂ ਫੋਟੋਆਂ ਲੱਗਦੀਆਂ, ਥੋੜੇ ਡਿਟੇਲ ਦੇ ਵਿਚ ਲਿਖਿਓ ਤਾਂ ਕਿ ਅਸੀਂ ਸ਼ੇਅਰ ਕਰ ਸਕੀਏ ਆਪਣੇ ਸਰੋਤਿਆਂ ਦੇ ਨਾਲ। ਚਲੋ ਫਿਰ ਬਾਕੀ ਸ਼ਹਿਰਾਂ ਦੀ ਵੀ ਹਾਜ਼ਰੀ ਆਪਾਂ ਲਾਉਂਦੇ ਹਾਂ, ਸ਼ੁਰੂ ਕਰਦੇ ਹਾਂ ਗੇਨਸ ਤੋਂ। 31 ਡਿਗਰੀ ਅੱਜ ਉੱਥੇ ਹੋਏਗਾ, ਨਾਰਥ ਕੁਈਨਜ਼ਲੈਂਡ ਦੇ ਵਿਚ ਤਕਰੀਬਨ ਇਹੀ ਤਾਪਮਾਨ ਰਹੇਗਾ। ਬ੍ਰਿਸਬਨ ਦੇ ਵਿਚ 34 ਡਿਗਰੀ, ਦਿਨ ਸਾਫ਼, 29 ਡਿਗਰੀ, ਥੋੜਾ ਗਰਮੀ ਵੱਲੋਂ। ਕੌਫ ਹਾਰਬਰ ਅੱਜ ਦਿਨ ਬੜਾ ਟਿਕਿਆ ਹੋਇਆ, ਧੁੱਪ ਨਿਕਲੀ ਹੋਈ ਆ। ਸਿਡਨੀ ਵਿਚ ਵੀ 29 ਡਿਗਰੀ ਤੇ ਅੱਜ ਮੇਰਾ ਸਿਡਨੀ ਦਾ ਚੌਥਾ ਟ੍ਰਿਪ ਹੈ ਜੀ, ਸਿੱਖ ਖੇਡਾਂ ਮੁਤਲਕ ਅੱਜ ਜਾ ਰਿਹਾ। ਦੁਪਹਿਰ ਤੋਂ ਬਾਅਦ ਕੱਲ ਦਾ ਪ੍ਰੋਗਰਾਮ ਸਿਡਨੀ ਤੋਂ ਕਰਾਂਗੇ, ਅਮਰੀਕ ਸਿੰਘ ਫਲੋਰਾ ਹੁਣੀ ਵੀ ਹੋਣਗੇ। ਤੇ ਕੈਨਬਰਾ ਦੇ ਵਿਚ 35 ਡਿਗਰੀ ਬੱਲੇ ਬੱਲੇ, ਗਿੱਲ ਸਾਹਿਬ ਕਰੋ ਕੁਛ। ਮੈਲਬਨ ਦੇ ਵਿਚ 33 ਡਿਗਰੀ ਆ ਤੇ ਉਥੇ ਗਰਜ ਨਾਲ ਛਿੱਟਾਂ ਅੱਜ ਦੱਸੀਆਂ ਗਈਆਂ ਨੇ। ਥੋੜੇ ਸ਼ਾਵਰ ਐਡਲੇਡ ਚ 34 ਡਿਗਰੀ, ਪਰਥ ਬਿਲਕੁਲ ਸਾਫ਼ 31 ਡਿਗਰੀ, ਡਾਰਵਿਨ ਦੇ ਵਿਚ ਮੀਂਹ ਪੈ ਰਿਹਾ ਜੀ, ਗਰਜ ਨਾਲ ਛਿੱਟਾਂ ਵੀ ਪਈ ਜਾ ਰਹੀਆਂ, ਵੈਟ ਵੈਦਰ ਚੱਲ ਰਿਹਾ ਉਥੇ। ਤੇ ਉਧਰ ਚਲੋ ਹੁਣ ਆਪਾਂ ਚੱਲਦੇ ਇੰਡੀਆ ਤੇ ਸ੍ਰੀ ਦਰਬਾਰ ਸਾਹਿਬ। ਇਸ ਵੇਲੇ 8 ਡਿਗਰੀ ਆ, ਧੁੰਦ ਪਈ ਹੋਈ ਆ ਤੇ ਦਿਨਾਂ ਨੂੰ ਬੱਦਲਵਾਈ ਰਹੇਗੀ ਤੇ ਕਿਤੇ ਕਿਤੇ ਸੂਰਜ ਵੀ ਝਾਤੀ ਮਾਰ ਸਕਦਾ ਬੱਦਲਾਂ ਦੇ ਓਹਲੇ ਤੋਂ। 24 ਡਿਗਰੀ ਤੱਕ ਤਾਪਮਾਨ ਰਹੇਗਾ ਤੇ ਬਿਲਕੁਲ। ਸਾਰੇ ਸਰੋਤਿਆਂ ਦਾ ਇਕ ਵਾਰੀ ਫੇਰ ਸਵਾਗਤ ਕਰਦੇ ਆ ਤੇ ਲਓ ਤੁਹਾਨੂੰ ਇਕ ਹਿੰਦੀ ਗੀਤ ਸੁਣਾਉਂਦੇ। ਫਿਰ 1975 ਦੇ ਵਿਚ ਫਿਲਮ ਆਈ ਸੀ ਪ੍ਰਤਿਗਿਆ, ਇਹਦੇ ਵਿਚ ਧਰਮਿੰਦਰ ਸੀ ਤੇ ਵਿਨੋਦ ਖੰਨਾ ਵਿਲਨ ਸੀ ਤੇ ਉਹ ਜਾਲੀ ਪੁਲਿਸ ਵਾਲਾ ਬਣ ਕੇ ਥਾਣੇਦਾਰ ਬਣ ਜਾਂਦਾ। ਲਓ ਸੁਣਦੇ ਆ ਰਫੀ ਸਾਹਿਬ ਨੂੰ, ਕਲਾਸਿਕ ਗੀਤ ਮੈਂ ਜੱਟ ਜੰਮਲਾ ਪਗਲਾ ਦੀਵਾਨਾ।
ਜੱਟ ਯਮਲਾ ਪਗਲਾ ਦੀਵਾਨਾ, ਮੈਂ ਜੱਟ ਯਮਲਾ ਪਗਲਾ ਦੀਵਾਨਾ। ਹੋ ਰੱਬਾ ਇਸ ਬਾਤ ਨ ਜਾਣਾ ਕੇ ਓ ਮੈਨੂੰ ਪਿਆਰ ਕਰਦੀ ਹੈ, ਸਾਡੇ ਬੁੱਤੇ ਬੋ ਮਰਦੀ ਹੈ ਕੇ ਓ ਮੈਨੂੰ ਪਿਆਰ ਕਰਦੀ ਹੈ, ਸਾਡੇ ਉੱਤੇ ਬੋ ਮਰਦੀ ਹੈ। ਮੈਂ ਜੱਟ ਯਮਲਾ ਪਗਲਾ ਦੀਵਾਨਾ, ਹੋ ਰੱਬਾ ਇਸ ਬਾਤ ਨ ਜਾਣਾ ਕੇ ਓ ਮੈਨੂੰ ਪਿਆਰ ਕਰਦੀ ਹੈ, ਸਾਡੇ ਉੱਤੇ ਬੋ ਮਰਦੀ ਹੈ ਕੇ ਓ ਮੈਨੂੰ ਪਿਆਰ ਕਰਦੀ ਹੈ, ਹਾਏ 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 ਸਾਡੇ ਉੱਤੇ ਬੋ ਮਰਦੀ ਹੈ। ਉਸਨੇ ਤੋ ਕਹਾ ਹਰ ਬਾਤ ਤੋ ਇਸ਼ਾਰੇ ਮੇਂ, ਦੀਆ ਵੀ ਜਲਾ ਕੇ ਰੱਖਾ ਰਾਤੋ ਕੋ ਚੌਬਾਰੇ ਮੇਂ। ਉਸਨੇ ਤੋ ਕਹਾ ਹਰ ਬਾਤ ਕੋ ਇਸ਼ਾਰੇ ਮੇਂ, ਦੀਆ ਵੀ ਜਲਾ ਕੇ ਰੱਖਾ ਰਾਤੋ ਕੋ ਚੌਬਾਰੇ ਮੇਂ।
रेशमी दुपट्टा फंका पीन के हुलार में मेले में अकेले फिरी बाजार सारे में कौन सा बनाया न बहाना 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 मैं जट यमला पगला दीवाना हो रब्बा इतनी सी बात न जाना के ओ मैंनू प्यार करती है साढ़े उठे वो मरती है के ओ मैंनू प्यार करती है साढ़े उठे वो मरती है ऐसा नहीं होता तो वो ऐसे शर्माती ना मुझे आके देख सड़क पे भाग जाती ना ऐसा नहीं होता तो वो ऐसे शर्माती ना मुझे आके देख सड़क पे भाग जाती ना लोगों के घूंघट में मुकड़ा छुपाती ना छोटी सी उम्र में वो जान को लगाती ना प्रेम का रोग पुराना 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 है जट यमला पगला दीवाना हो रब्बा इतनी सी बात न जाना के ओ मैनू प्यार करती है साढ़े उत्ते ओ मरती है के ओ मैनू प्यार करती है साढ़े उत्ते वो मरती है मैं जट यमला पगला दीवाना
जी प्रतिज्ञा फिल्म का एक गीत सुन रहे आनंद माण रहे सी ते अपना थोड़िया खबर भी सांझिया करनी पर जिंदू मंदेर होना जी फोटो भेजी सी क्यूकंबर पैक कर रहे ने बुजुर्ग बहुत इंटरेस्टिंग खबर है अपना खबर तो नहीं गलबात है आप शेयर करा गे थोड़ी देर बाद आलन दो अमरीक सिंह फलोरा नू ते राज महेंद्र होना ने भी एक विचार भेजा कीमत कहंदे ने कि कन्ने बिंदी टिप्पी ते अदक दी भी किन्नी कीमत हुंदी है तू तो फिर भी बंदा है एवं लग ना जाया कर हर किसी दे नाल ओ अपने अर्थ स्पष्ट कर लैणगे लैके तेरी ढाल क्या बात है बहुत सोहना विचार है जी वेरी नाइस ते फोटो मैं होर भी सांझियां कीतियां कहानी भी शेयर कीती है तुहाडे नाल ओ भी आपां करनी है पर अंतरराष्ट्रीय खबरां दे विच कोई बहुता ज्यादा घटनाक्रम वापर नहीं रहा सीरिया दे विच वेली वेली लड़ाई हजे भी जारी है कई इलाकियां दे विच और इधर मोदी साहब ने एक खबर भेजी सी कहंदे कि जिहड़े नोट ने कुलवीर सिंह धनजूणा ने भेजी सी कि NRI जदों इंडिया तो बाहर जाणगे वापस तां ओह रुपये अपने नाल चक नहीं सकदे लैके नहीं जा सकदे उन्हां नूं उत्थे ओह कन्वर्ट कराने पैणगे हुण RBI दा फैसला है ते पहलां जिहड़े RBI ने अलाउ कीता सी वी ओह 10,000 रुपया लैके जा सकदे सी बाहर इमीग्रेशन तों अगे क्योंकि ड्यूटी फ्री शॉपिंग करनी हुंदी है सिक्योरिटी चैकिंग एरिया उत्थे भी कम करना हुंदा सो हुण जिहड़ी नवीं कंडीशन है हुण कहिंदे आ कि ओह उत्थों गां लैके नहीं जा सकदे रुपये दे शुड डिस्पोज इंडियन करंसी बिफोर बोर्डिंग द प्लेन शॉपिंग एरिए तो सो इहदा मतलब यह हो गया भी मैनूं समझ नहीं आती भी जे तुसीं कस्टम तो क्लीयर कर गए इमीग्रेशन तो क्लीयर कर गए तो थोड़े को 10,000 रुपया तुसी लैके जा सकते हैं उस तो बाद वो कहंदे तुनू शॉपिंग करनी पौगी ते जस्ट सिली मतलब उस तो बाद फिर कस्टम बैठोगे उन्होंने चैक करने वास्ते जब तुसी क्लीयर ही हो गए हैं थोनू जे तुसी शॉपिंग ना की थोनू कोई चीज ना पसंद आवे फिर तुसी की करोगे ए पता नहीं केड़े ब्यूरोक्रेट बिठाले हुए ने मूर्ख जड़े अफसर ने उत्थे एहो जिहे जिहड़ियां 10,000 रुपये 15,000 रुपए 5,000 रुपए ए सारा स्केयर कैंपेन चल रही है ताकि जेडे लोग ने ड्यूटी फ्री शॉपा के उ पैनिक हो गए रुपये खर्च जान बेलोड़ा समान जो लै जा दो तीन गुणा भा दे ਰੈਡਿਕੁਲਸ ਤੇ ਪਤਾ ਨੀ ਕੀ ਰੁਪਈਏ ਕਰਨੇ ਵੀ ਕੀ ਆ ਇੱਥੇ ਲਿਆ ਕੇ ਮਤਲਬ ਉਹਨਾਂ ਦੀ ਕੋਈ ਕੀਮਤ ਥੋੜੋ ਰਹਿੰਦੀ ਆ ਪਤਾ ਨੀ ਨੋਟਬੰਦੀ ਹੋ ਜਾਣੀ ਆ ਸੋ ਜਸਟ ਪਤਾ ਨੀ ਕਿੱਦਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਖੈਰ ਟਾਈਮਸ ਆਫ ਇੰਡੀਆ ਦੇ ਵਿਚ ਛਪੀ ਆ ਤੇ ਇਹਦੇ ਬਾਰੇ ਤਹਿ ਤੱਕ ਆਉਣ ਵਾਲੇ ਦਿਨਾਂ ਦੇ ਵਿਚ ਜਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਕੁਲਵੀਰ ਸਿੰਘ ਧੰਜੂ ਜੀ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਆ ਲਓ ਜੀ ਖ਼ਬਰਾਂ ਤੋਂ ਬਾਅਦ ਹੁਣ ਇਕ ਕਹਾਣੀ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਆ ਜਿਹੜੀ ਸਵੇਰੇ ਸਾਡੇ ਨਾਲ ਸ਼ੇਅਰ ਕੀਤੀ ਆ ਲਖਵੀਰ ਸਰਾਨ ਹੈ ਪਰਥ ਤੋਂ ਨਿੱਕੀ ਜਿਹੀ ਖੁਸ਼ੀ ਜਨਮੇਜਾ ਜੌਲ ਉਹਨਾਂ ਦੀ ਇਹ ਛੋਟੀ ਜਿਹੀ ਆਬਜ਼ਰਵੇਸ਼ਨ ਹੈ ਤੇ ਕਹਿੰਦੇ ਨੇ ਕਿ ਨਾ ਮੈਨੂੰ ਇਸ ਚਿੜੀ ਦਾ ਨਾਂ ਪਤਾ ਹੈ ਤੇ ਨਾ ਹੀ ਪਤਾ ਹੈ ਕਿ ਕਿੱਥੋਂ ਆਈ ਹੈ ਪਰ ਜਦ ਇਹ ਵਿਹੜੇ ਵਿਚ ਲੱਗੇ ਹੋਏ ਪੌਦਿਆਂ ਦੇ ਪੱਤਿਆਂ ਵਿਚ ਲੁਕ ਕੇ ਚਿਰਪ ਚਿਰਪ ਕਰਦੀ ਹੈ ਤੇ ਅੱਖ ਦੇ ਫੋਰ ਤੋਂ ਪਹਿਲਾਂ ਟਪੂਸੀ ਮਾਰ ਦੌੜ ਜਾਂਦੀ ਹੈ ਤਾਂ ਕੁਦਰਤ ਦੇ ਇਸ ਘਸਮੈਲੇ ਰੰਗ ਰੰਗੇ ਪੰਛੀ ਤੇ ਬੜਾ ਪਿਆਰ ਆਉਂਦਾ ਹੈ ਜੇਕਰ ਅਸੀਂ ਆਪਣੇ ਖੇਤ ਬਗੀਚੇ ਜਾਂ ਫੁਲਵਾੜੀ ਵਿਚ ਆਰਾਮ ਨਾਲ ਬਹਿ ਜਾਈਏ ਤਾਂ ਅਨੇਕਾਂ ਹੀ ਅਜਿਹੇ ਰੰਗ ਬਿਰੰਗੇ ਪੰਛੀ ਸਾਨੂੰ ਦਿਸ ਪੈਣਗੇ ਇਹ ਸਾਡੇ ਵਿਹੜਿਆਂ ਵਿਚ ਖੁਸ਼ੀਆਂ ਵੰਡਣ ਕਿਉਂ ਆਉਂਦੇ ਹਨ ਇਸ ਸਵਾਲ ਦੇ ਇਕ ਹਿੱਸੇ ਦਾ ਜਵਾਬ ਤਾਂ ਵਿਗਿਆਨੀ ਦੇ ਸਕਦੇ ਹਨ ਪਰ ਇਨ੍ਹਾਂ ਦਾ ਸਾਡੇ ਨਾਲ ਕੀ ਨਾਤਾ ਹੈ ਇਹ ਵਿਗਿਆਨ ਦੀ ਪਹੁੰਚ ਤੋਂ ਬਹੁਤ ਪਰੇ ਦੀ ਗੱਲ ਹੈ ਜੇ ਅਸੀਂ ਕਹੀਏ ਕਿ ਇਹ ਸਾਡਾ ਪਾਇਆ ਚੋਗਾ ਚੁਗਣ ਆਉਂਦੇ ਹਨ ਤਾਂ ਇਹ ਗੱਲ ਗਲਤ ਹੈ ਜਿੰਨੇ ਵੀ ਇਹੋ ਜਿਹੇ ਰੰਗ ਬਿਰੰਗੇ ਪੰਛੀ ਹਨ ਇਹ ਕਦੇ ਪਾਇਆ ਚੋਗਾ ਨਹੀਂ ਖਾਂਦੇ ਇਹ ਹਮੇਸ਼ਾ ਪੱਤਿਆਂ ਪਿੱਛੇ ਲੱਗੇ ਕੀੜੇ ਜਾਂ ਧਰਤੀ ਵਿਚੋਂ ਜੀਵ ਹੀ ਚੁਗਦੇ ਹਨ ਦਾਣੇ ਵਗੈਰਾ ਤਾਂ ਥੋੜੇ ਵੱਡੇ ਪੰਛੀ ਹੀ ਖਾਂਦੇ ਹਨ ਜਿਵੇਂ ਕਬੂਤਰ ਘੁੱਗੀ ਸਾਰਖ ਆਦਿ ਇਹ ਤਾਂ ਮਨੁੱਖ ਤੇ ਪੌਦਿਆਂ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਇਨ੍ਹਾਂ ਦੀ ਇਹ ਸੇਵਾ ਨਿਰਸਵਾਰਥ ਹੈ ਭਾਵੇਂ ਇਨ੍ਹਾਂ ਦੀ ਬੋਲੀ ਗੀਤ ਸਾਨੂੰ ਸਮਝ ਨਹੀਂ ਆਉਂਦੇ ਜਾਂ ਨਹੀਂ ਲੱਗਦੀ ਪਰ ਮੈਨੂੰ ਯਕੀਨ ਹੈ ਕਿ ਇਹ ਕੁਦਰਤ ਦਾ ਗੁਣਗਾਨ ਹੀ ਕਰਦੇ ਹੋਣਗੇ ਜਨਮੇਜਾ ਸਿੰਘ ਜੌਲ ਉਨ੍ਹਾਂ ਦੀ ਇਹ ਮਿੰਨੀ ਕਹਾਣੀ ਜਾਂ ਆਬਜ਼ਰਵੇਸ਼ਨ ਫੋਟੋ ਵੀ ਉਨ੍ਹਾਂ ਨੇ ਪਾਈ ਆ ਬੜੇ ਵਧੀਆ ਫੋਟੋਗ੍ਰਾਫਰ ਵੀ ਨੇ ਬਹੁਤ ਪੱਕੀ ਸ਼ਖਸੀਅਤ ਦੇ ਮਾਲਕ ਨੇ ਸਰਦਾਰਾ ਸਿੰਘ ਜੌਲ ਦੇ ਬੇਟੇ ਨੇ ਉਹ ਤੇ ਸਾਡੇ ਨਾਲ ਤਾਂ ਬਹੁਤ ਜ਼ਿਆਦਾ ਸੀਨੀਅਰ ਹੈ ਤੇ ਇਜ਼ ਇਨ ਲੇਟ 50ਸ ਆਈ ਥਿੰਕ ਤੇ ਬਹੁਤ ਸੋਹਣੀ ਆਬਜ਼ਰਵੇਸ਼ਨ ਉਨ੍ਹਾਂ ਨੇ ਲਿਖੀ ਹੈ ਗੱਲ ਵਿਗਿਆਨ ਦੀ ਆ ਗਈ ਕਿ ਚਿੜੀਆਂ ਬੋਲਦੀਆਂ ਨੇ ਆਉਂਦੀਆਂ ਨੇ ਸਾਨੂੰ ਚੰਗੀਆਂ ਲੱਗਦੀਆਂ ਨੇ ਚੰਗਾ ਲੱਗਣ ਦਾ ਮੀਟਰ ਕਿੱਥੇ ਆ ਜਿਹੜਾ ਅਨੁਭਵ ਦਾ ਮੀਟਰ ਉਹਦੇ ਲਈ ਕੋਈ ਸਾਇੰਸ ਦੀ ਮਸ਼ੀਨ ਨਹੀਂ ਬਣੀ ਨਾ ਹੀ ਬਣੇਗੀ ਮੈਂ ਅਕਸਰ ਕਹਿੰਦਾ ਹੁੰਦਾ ਕਿ ਮੈਂ ਹਸਪਤਾਲਾਂ ਦੇ ਵਿਚ ਬਹੁਤ ਰਿਹਾ ਮੈਡੀਸਨ ਸਾਇੰਸ ਦੇ ਆਲੇ ਦੁਆਲੇ ਮੇਰੇ ਬਹੁਤ ਘੁੰਮੀ ਆ ਮੇਰੇ ਤੇ ਬੜੀ ਐਪਲੀਕੇਬਲ ਹੋਈ ਆ ਅਪਲਾਈ ਕੀਤੀ ਆ ਪਰ ਫਿਰ ਵੀ ਜਿਹੜੀਆਂ ਅਨੁਭਵ ਵਾਲੀਆਂ ਚੀਜ਼ਾਂ ਆ ਉਹਨਾਂ ਦਾ ਕੋਈ ਮੀਟਰ ਕੋਈ ਮਸ਼ੀਨ ਕੋਈ ਹਜੇ ਤੱਕ ਔਜ਼ਾਰ ਨਹੀਂ ਬਣਿਆ ਡਾਕਟਰ ਤੁਹਾਨੂੰ ਪੁੱਛੂਗੇ ਤੁਸੀਂ ਹਸਪਤਾਲ ਜਾਓਗੇ ਤੁਹਾਨੂੰ ਪੇਨ ਹੋਊਗੀ ਤੁਹਾਨੂੰ ਪੁੱਛੂਗੇ ਕਿ ਮਿਸਟਰ ਸਿੰਘ ਔਨ ਸਕੇਲ ਆਫ 1 to 10 ਹਾਊ ਮੱਚ ਪੇਨ ਡੂ ਯੂ ਫੀਲ ਹਜੇ ਤੱਕ ਪੇਨ ਮੀਟਰ ਨਹੀਂ ਬਣਿਆ ਤੁਸੀਂ ਇਹਨੂੰ ਮਈਅਰ ਕਰੇ ਨਹੀਂ ਸਕਦੇ ਤੁਸੀਂ ਇਹਨੂੰ ਨਾਪਤੋਲ ਕਰੇ ਨਹੀਂ ਸਕਦੇ ਤੁਹਾਨੂੰ ਕਿੰਨੀ ਪੇਨ ਹੋ ਰਹੀ ਹੈ ਜਾਂ ਕਿੰਨਾ ਦੁੱਖ ਲੱਗ ਰਿਹਾ ਪੀੜ ਹੋ ਰਹੀ ਹੈ ਸੋ ਪੀੜ ਤੇ ਖੁਸ਼ੀ ਦੇ ਕੋਈ ਮੀਟਰ ਨਹੀਂ ਹੈਗੇ ਨਾ ਇਹ ਬਣ ਸਕਦੇ ਆ ਇਹ ਅਨੁਭਵ ਵਾਲੀਆਂ ਚੀਜ਼ਾਂ ਜਿਹੜੀ ਵਿਗਿਆਨ ਦੀ ਪਹੁੰਚ ਤੋਂ ਬਹੁਤ ਪਰੇ ਨੇ ਸੋ ਉਹਨਾਂ ਨੂੰ ਵੀ ਦੱਸਣਾ ਪੈਂਦਾ ਕਿ ਮੈਨੂੰ ਔਨ ਸਕੇਲ ਆਫ 1 to 10 ਇੱਕ ਤੋਂ 10 ਦੇ ਦਰਜੇ ਦੇ ਉੱਤੇ ਮੈਨੂੰ 3 ਪੇਨ ਹੋ ਰਹੀ ਆ ਜੇ 3 ਹੋ ਰਹੀ ਆ ਤਾਂ ਤੁਹਾਨੂੰ ਪੈਨਾਡੋਲ ਦੇਣਗੇ ਜੇ 5 ਹੋ ਰਹੀ ਆ ਤਾਂ ਤੁਹਾਨੂੰ ਕੋਡੀਨ ਦੇ ਦੇਣਗੇ ਜੇ 7 ਹੋ ਰਹੀ ਆ ਤਾਂ ਤੁਹਾਨੂੰ ਹੋਰ ਮੋਰਫੀਨ ਦਾ ਟੀਕਾ ਲਾ ਦੇਣਗੇ ਜੇ 9 ਹੋ ਰਹੀ ਹੈ ਤੁਹਾਨੂੰ ਫੈਂਟਾਮਿਨ ਦਾ ਟੀਕਾ ਲਾ ਦੇਣਗੇ ਉਹ ਵੀ ਕੋਈ ਮੀਟਰ ਨਹੀਂ ਹੈਗਾ ਕੋਈ ਮਤਲਬ ਸਰੀਰ ਦੇ ਵਿਚ ਇਹੋ ਜਿਹਾ ਆਰਗਨ ਨਹੀਂ ਹੈਗਾ ਜਿਹਦੇ ਵਿਚ ਉਹ ਲਾ ਕੇ ਦੇਖ ਸਕਣ ਵੀ ਪੇਨ ਕਿੰਨੀ ਹੋ ਰਹੀ ਹੈ ਸੋ ਇਹ ਅਨੁਭਵ ਵਾਲੀਆਂ ਚੀਜ਼ਾਂ ਵਿਗਿਆਨ ਤੋਂ ਪਰੇ ਨੇ ਤੇ ਅਮਰੀਕ ਸਿੰਘ ਫਲੋਰਾ ਵੀ ਇੰਤਜ਼ਾਰ ਕਰ ਰਹੇ ਨੇ ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿਚ ਲੈਣਾ ਹੈ ਤੇ ਪਾਲਾ ਬੈਂਸ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਕੰਮ ਕਰਦੇ ਹਾਂ ਜੀ ਪ੍ਰੋਗਰਾਮ ਸੁਣ ਰਹੇ ਲੱਗੇ ਰਹੋ ਜੀ ਕੰਮ ਕਰਨਾ ਚਾਹੀਦਾ ਜਿੰਨੀ ਦੇਰ ਸਾਡਾ ਸਰੀਰ ਅਲਾਓ ਕਰਦਾ ਸਾਡਾ ਮਨ ਅਲਾਓ ਕਰਦਾ ਕਰਨਾ ਚਾਹੀਦਾ ਚਾਲ ਹੁਣ ਵੀ ਜੁੜੇ ਨੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਲਓ ਫਿਰ ਤੁਹਾਨੂੰ ਇੱਕ ਬਹੁਤ ਵਧੀਆ ਗੀਤ ਸੁਣਾਉਂਦੇ ਆ ਚੰਨ ਵਰਗਾ ਮਾਹੀ ਚੰਨ
ਚਾਹੁੰਦਾ ਰਹੀ ਸੱਜਣਾ ਵੇ ਜਿੱਦਾਂ ਅਸੀਂ ਤੈਨੂੰ ਚਾਹੁੰਦੇ ਤੇਰੀ ਟੌਰ ਦੇ ਚਰਚੇ ਤਾਵੇ ਮੇਰੇ ਬੁੱਲਾਂ ਉੱਤੇ ਆਉਂਦੇ ਤੂੰ ਤਾਂ ਜਿੱਧਰੋਂ ਲੰਘਦਾ ਏ ਵੇ ਖੜ ਕੇ ਤੱਕਦੇ ਨੇ ਤੈਨੂੰ ਰਾਹੀ ਮੈਂ ਤਾਂ ਦੱਸਦੀ ਸਖੀਆਂ ਨੂੰ ਅੜੀਓ ਚੰਨ ਵਰਗਾ ਮੇਰਾ ਮਾਹੀ ਮੁੱਛਾਂ ਕੁੰਡੀਆਂ ਰੱਖਦਾ
ਸਤਿਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ ਐਪ ਵਿਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ ਧੰਨਵਾਦ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਜੀ ਤੇ ਪੂਰੇ ਜੋਬਨ ਤੇ ਅੱਜ ਦਿਨ ਸ਼ਨਿਚਰਵਾਰ ਨੂੰ ਤੇ ਗੱਲਾਂ ਬਾਤਾਂ ਹੁਣ ਆਪਾਂ ਸ਼ੁਰੂ ਕਰਨੀਆਂ ਕਿਉਂਕਿ ਅਮਰੀਕ ਸਿੰਘ ਫਲੋਰਾ ਜਿਮ ਜਾ ਆਏ ਨੇ, ਐਕਸਰਸਾਈਜ਼ ਕਰਿਆ ਨੇ, ਤਕੜੇ ਹੋ ਗਏ ਨੇ, ਨਹਾ ਵੀ ਲਏ ਨੇ, ਸੋ ਆਓ ਉਨ੍ਹਾਂ ਦਾ ਸਵਾਗਤ ਕਰਦੇ ਆਂ। ਅਮਰੀਕ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ? ਜਿਮ ਤੁਸੀਂ ਜਾ ਕੇ ਆਏ ਹੋ, ਐਨਰਜੀ ਮੇਰੇ ਚ ਆ ਗਈ ਹੈ
ਜੀ। ਜੀ ਅਮਨਦੀਪ, ਪਹਿਲਾਂ ਜਿਹੜਾ ਸਵੇਰੇ ਸਵੇਰੇ ਕੰਮ ਹੋ ਜਾਵੇ ਨਾ,
ਹਾਂਜੀ,
ਉਹਦੇ ਨਾਲ ਤੁਹਾਨੂੰ ਐਨਰਜੀ ਵੀ ਆ ਜਾਂਦੀ। ਐਨਰਜੀ ਤਾਂ ਚਲੋ ਆਉਂਦੀ ਜਾਂ ਨਹੀਂ ਆਉਂਦੀ, ਲੇਕਿਨ ਏਦਾਂ ਲੱਗਦਾ ਵੀ ਤੁਸੀਂ ਨਾ ਥੋੜਾ ਡਿਸਿਪਲਿਨ ਚ ਆ, ਤੁਸੀਂ ਕੋਈ ਕੰਮ ਕਰ ਲਿਆ ਸੀ ਤੁਹਾਡੇ ਚ, ਉਦਾਂ ਹੀ ਥੋੜਾ ਉਤਸ਼ਾਹ ਪੈਦਾ ਹੋ ਜਾਂਦਾ। ਨਹੀਂ ਤਾਂ ਦਿਲੇਦਰ ਜਿਹਾ ਲੱਗਦਾ ਵੀ ਕੰਮ ਹਲੇ ਮੈਂ ਕਰਨਾ ਆ, ਹਲੇ ਤੋਂ ਬਾਅਦ ਕਰਨਾ ਆ। ਸੈਟਰਡੇ ਨੂੰ ਵੈਸੇ ਲੋਕ ਬਹੁਤ ਲੇਟ ਉੱਠਦੇ, ਪਰ ਸਾਨੂੰ ਪਹਿਲਾਂ ਤੋਂ ਯਾਦ ਤੇ ਗਈ ਸੈਟਰਡੇ ਹੋਵੇ, ਕੋਈ ਦਿਨ ਹੋਵੇ, 5:30-6 ਵਜੇ ਉੱਠ ਚਾਹੀਦਾ। ਚਲੋ ਅਮਨਦੀਪ, ਇਹਦੇ ਨਾਲ ਸਾਰੇ ਸਰੋਤਿਆਂ ਨੂੰ, ਹਰਮਨ ਰੇਡੀਓ ਦੇ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਦਿਲ ਵਾਲੀ ਗੱਲ ਨੂੰ, ਉਹਦੇ ਬਹੁਤ ਵਧੀਆ ਚੰਗੇ ਚੰਗੇ ਵਿਚਾਰ ਭੇਜ ਰਹੇ ਆ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਜੈ ਹਿੰਦ ਜੀ।
ਜੈ ਹਿੰਦ ਜੀ। ਚਲੋ ਜੀ, ਬਹੁਤ ਓਜੀ ਓਜੀ ਓਏ 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 ਵੀ ਕਹੋ ਨਾਲ, ਹੁਣ ਤੁਸੀਂ ਆਸਟ੍ਰੇਲੀਆ ਚੋ।
ਹਾਂਜੀ, ਓਜੀ 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 ਜਿੰਦਾਬਾਦ ਵੀ। ਹਾਂਜੀ,
ਓਜੀ ਜਿੰਦਾਬਾਦ,
ਇਹਦੇ ਵਿੱਚ ਸਮਾਜ ਦਾ ਭਲਾਸ਼ੀ ਪਿਆ
ਜੀ। ਜੀ, ਵੈਸੇ ਇਹਨਾਂ ਦਾ ਹੈਗਾ ਓਜੀ 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 ਓਏ ਓਏ ਓਏ, ਠੀਕ ਹੈ,
ਓਏ
ਓਏ। ਹਾਂਜੀ,
ਪਹਿਲਾਂ ਅਮਨਦੀਪ ਇਹ ਹੁੰਦਾ ਸੀ, ਫਿਰ ਚੇਂਜ ਹੋ ਗਿਆ ਸੀ, ਕਾਮਨ ਓਜੀ ਕਾਮਨ ਓਜੀ ਕਾਮਨ ਓਜੀ ਹੋ ਗਿਆ ਸੀ।
ਅੱਛਾ,
ਪਹਿਲਾਂ ਇਹ 70s ਦੇ ਵਿਚ ਜਿਹੜੇ ਪੈਕਰ ਸੀਰੀਜ਼ ਸ਼ੁਰੂ ਹੋਈ ਆ, 80s ਦੇ ਵਿਚ ਉਹ ਪਹਿਲਾਂ ਸਲੋਗਨ ਇਹ ਹੁੰਦਾ ਸੀ ਕਮਨ ਓਜੀ ਕਮਨ ਓਜੀ ਕਮਨ ਓਜੀ, ਫਿਰ ਜਿਹੜੇ 90s ਦੇ ਵਿਚ ਜਿਹੜੇ ਸਟੀਬਾ ਵਗੈਰਾ ਆਏ, ਫਿਰ ਓਜੀ ਓਜੀ ਓਏ ਓਏ ਦਲਾਪੇ, ਹੁਣ ਬਦਲਦੇ ਰਹਿੰਦੇ ਆ
ਬਦਲਦੇ ਰਹਿੰਦੇ ਆ। ਚਲੋ ਅਮਰੀਕ ਜੀ, ਅੱਜ ਨਾ ਬਹੁਤ ਸਾਰਾ ਮੈਟਰ ਆਪਾਂ ਗੱਲਾਂ ਕਰਨੀਆਂ ਵਾ, ਤੇ ਇਕ ਨਾ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਉਨ੍ਹਾਂ ਨੇ ਮੈਸੇਜ ਭੇਜਿਆ ਸੀ, ਇਕ ਨਿਊਜ਼ੀਲੈਂਡ ਸ਼ਾਇਦ ਜੱਜ ਦਾ ਹੋਇਆ, ਜੱਜ ਦਾ ਸਮਰੀ ਆ ਪਰਿਵਾਰਾਂ ਦੇ ਨਾਲ ਸੰਬੰਧਿਤ, ਉਹਦੀ ਆਪਾਂ ਗੱਲ ਕਰਨੀ ਆ। ਪਹਿਲਾਂ ਆਪਣੇ ਪਾਲਾ ਬੈਂਸ ਗੋਬਰਮ ਵਾਲੇ ਕਹਿ ਰਹੇ ਨੇ ਭਾਜੀ ਅੰਮ੍ਰਿਤ ਮਾਨ ਬਾਰੇ ਵੀ ਕੋਈ ਗੱਲ ਕਰੋ, ਜਿਹੜਾ ਹਰ ਵੀਡੀਓ ਚ ਹਥਿਆਰ ਚੁੱਕੀ ਫਿਰਦਾ ਵੱਡੇ ਵੱਡੇ, ਕੀ ਇਹਦੇ ਬਾਰੇ ਜੀ ਗੱਲ ਕਰਨੀ ਆ? ਦੇਖੋ, ਜਿਹੜਾ ਅੰਮ੍ਰਿਤ ਮਾਨ ਹੈ ਉਹ ਆਪ ਮੇਰੇ ਕੋਲ 1,500 ਫੁੱਟ ਦਾ ਹੋਣਾ, ਤੇ ਹਥਿਆਰ ਜਿਹੜੇ ਉਹ ਲੱਗਦੇ ਹੀ ਵੱਡੇ ਹੁੰਦੇ, ਕਿਉਂਕਿ ਉਹਦੇ ਨਾਲ ਜਿਹੜੇ ਪ੍ਰੋਪ ਹੁੰਦੇ ਨੇ ਪਿੱਛੇ ਹੁੰਦੇ ਨੇ ਉਹ ਕੋਈ 6 ਫੁੱਟ ਨਹੀਂ ਹੁੰਦਾ, ਉਹ ਵੀ ਜੇ ਉਹ ਆਪ 4.5 ਫੁੱਟ ਦਾ ਤੇ ਨਾਲ ਦੇ ਉਹਦੇ 4-4 ਫੁੱਟ ਦੇ ਲਏ ਹੁੰਦੇ ਆ, ਉਹ ਹਥਿਆਰ ਨਾਰਮਲ ਤੋਂ ਵੀ ਛੋਟੇ ਹੁੰਦੇ, ਲੱਗਦੇ ਹੀ ਵੱਡੇ ਹੁੰਦੇ, ਜਿੱਦਾਂ ਮਾਡਲ ਸਕੇਲ ਨਹੀਂ ਹੁੰਦਾ ਅਮਰੀਕ ਜੀ, ਇੱਦਾਂ ਆ ਉਹ। ਤੇ ਤੁਸੀਂ ਦੇਖਿਆ ਹੋਣਾ ਫਿਲਮਾਂ ਦੇ ਵਿਚ ਜਿੱਦਾਂ ਜਿਹੜੇ ਬੈਕਅਪ ਹੁੰਦੇ ਆ, ਨੋਟ ਕੀਤਾ ਤੁਸੀਂ ਜਦੋਂ ਹੀਰੋਇਨ ਨੋਟ ਹੈਰੋਇਨ ਹੀਰੋਇਨ ਜਦੋਂ ਗਾਉਂਦੀ ਆ ਜਾਂ ਹੀਰੋ ਗਾਉਂਦਾ ਆ, ਤੁਹਾਨੂੰ ਪਤਾ ਉਹਦੇ ਪਿੱਛੇ ਜਿਹੜੇ ਗਾਉਂਦੇ ਹੁੰਦੇ ਆ ਉਹ ਜਾਣੀ ਕਿ ਉਹ ਤੋਂ ਘੱਟ ਸੋਹਣੇ ਲਏ ਹੁੰਦੇ ਆ, ਇੰਨੇ ਸੋਹਣੇ ਨੀ ਲੈਂਦੇ ਤਾਂ ਕਿ ਹੀਰੋ ਸ਼ਾਈਨ ਕਰ ਸਕੇ ਜਾਂ ਹੀਰੋਇਨ ਸ਼ਾਈਨ ਕਰ
ਸਕੇ।
ਜੇ ਹੁਣ ਕੋਈ
ਬਿਲਕੁਲ ਬਿਲਕੁਲ
ਹੁਣ ਅਮਰੀਕ ਜੀ ਜੇ ਹੁਣ ਰਿਕਰੂਟ ਕਰਨ ਆ ਜਾਣ ਪੇ ਸਾਨੂੰ, ਜੇ ਮਤਲਬ ਕੋਈ ਹੀਰੋ ਕਵੇ ਬਈ ਸਲਮਾਨ ਖਾਨ ਜਾਂ ਸ਼ਾਹਰੁਖ ਖਾਨ ਜਾਂ ਐਨੀ ਖਾਨ ਹਨਾ ਅਮੀਰ ਖਾਨ, ਪੀ ਸਾਨੂੰ ਬੈਕਗਰਾਉਂਡ ਤੇ ਨਾ ਬੰਦੇ ਚਾਹੀਦੇ ਸਾਡੇ ਨਾਲ ਖੜਨ ਵਾਲੇ ਹਨਾ, ਉਹ ਆਪ ਤਾਂ ਵਿਚਾਰੇ ਹੁਣ ਅਮੀਰ ਖਾਨ ਤਾਂ ਛੋਟਾ ਜਿਹਾ ਹੀ ਆ, ਜਾਂ ਅੰਮ੍ਰਿਤ ਮਾਨ ਹੀ ਰੱਖ ਲਓ ਉਹਦੇ ਅਰਗੇ, ਹੁਣ ਤੁਹਾਡੇ ਅਰਗੇ ਨੌਜਵਾਨ ਵੱਡੇ ਜਾਂ ਮੇਰੇ ਅਰਗੇ ਹਨਾ ਖੜ ਜਾਣ ਜਾ ਕੇ, ਉਹਨੂੰ ਤਾਂ ਉਹਨੂੰ ਕਹਿੰਦੇ ਦੇਖਣਾ ਲੋਕਾਂ ਨੇ ਤਾਂ ਬੈਕਗਰਾਉਂਡ ਸਾਡੇ ਅਰਗਿਆਂ ਨੂੰ ਦੇਖੀ ਜਾਣਾ, ਮੈਂ ਇਹ ਨੀ ਕਹਿੰਦਾ ਮੈਂ ਅਸੀਂ ਬਹੁਤ ਸੋਹਣੇ ਆ, ਇੱਕ ਇਫੈਕਟ ਪਾਇਆ
ਸਾਡੇ ਨਾਲ ਦੁਰਗਤੀ ਹੋ ਚੁੱਕੀ ਆ ਮੈਲਬੋਰਨ ਖੇਡਾਂ ਦੇ ਵਿਚ 2008 ਦੇ ਵਿਚ,
ਲੋਕਾਂ ਨੂੰ ਬਹੁਤ ਵੱਡੀਆਂ ਵੱਡੀਆਂ ਆਸਾਂ ਸੀ ਸਾਡੇ ਤੋਂ। ਖੈਰ ਮੈਂ
ਤਿੰਨੇ ਜਣੇ, ਮੈਂ ਵੀ ਸੀਗੇ ਤੁਸੀਂ ਵੀ ਸੀ ਤੇ ਮਿੰਟੂ
ਬਰਾੜ ਵੀ ਸੀਗਾ,
ਚਲੋ ਬਾਅਦ ਚ ਕਿਸੇ ਵੇਲੇ ਕਹਾਣੀ ਸੁਣਾ ਦਿਓ।
ਲੋਕਾਂ ਨੂੰ ਤਾਂ ਬਹੁਤ ਵੱਡੀਆਂ ਵੱਡੀਆਂ ਆਸਾਂ ਸੀ, ਪਰ ਜਦੋਂ ਨੀ ਸਾਨੂੰ ਦੇਖਿਆ ਉਹਨਾਂ ਦੀ ਆਸਾਂ ਤੇ ਪਾਣੀ ਫਿਰ ਗਿਆ। ਖੈਰ ਇਹ ਗੱਲ ਇੱਦਾਂ ਹੀ ਹੈ ਵੀ ਅਸੀਂ ਦੇਖਿਆ ਹੈ ਸਾਰਾ ਕੁਝ, ਅੰਮ੍ਰਿਤ ਮਾਨ ਹੋਣੀ ਕੋਈ ਐਡੇ ਵੱਡੇ ਚੀਜ਼ ਨਹੀਂ, ਪਰ ਉਹ ਇਹ ਸਾਰਾ ਕੁਝ ਨਾ ਸੈਟਅਪ ਹੁੰਦਾ, ਕੈਮਰੇ ਦੇ ਐਂਗਲ ਹਨਾ, ਕੈਮਰੇ ਤੂੰ ਕਿੱਧਰੋਂ ਲੈਣਾ ਆ, ਕਿਹੜੀ ਹਾਈਟ ਤੇ ਰੱਖਣਾ ਆ, ਉਹ ਤਾਂ ਕਿ ਵੱਡਾ ਲੱਗੇ, ਹਥਿਆਰ ਵੀ ਵੱਡਾ ਲੱਗੇ। ਦੂਜੀ ਗੱਲ ਇਹ ਅਮਰੀਕ ਜੀ, ਚਲੋ ਆਪਾਂ ਖਬਰਾਂ ਵੀ ਕਰਾਂਗੇ, ਜਿਹੜੇ ਚਿੰਤਨ ਕਰਨਾ ਹੈ ਨਾ ਜਿਹੜਾ ਹਥਿਆਰਾਂ ਦਾ, ਵੀ ਉਹਨਾਂ ਨੇ ਹੁਣ ਚਲੋ ਗੱਲ ਛੇੜੇ ਹੀ ਲਈ ਆ ਦਿਲ ਵਾਲੀ ਗੱਲ, ਕਹਿੰਦੇ ਵੀ ਅੱਜ ਕੱਲ ਇਹ ਦੱਸਿਆ ਜਾ ਰਿਹਾ ਵੀ ਜਿਹੜੇ ਹਥਿਆਰਾਂ ਦੇ ਬਾਰੇ ਗੱਲ ਕਰਨੀ ਬੜੀ ਮਾੜੀ ਆ, ਮੈਂ ਇਹਨੂੰ ਦੋਨੋਂ ਐਂਗਲ ਤੋਂ ਦੇਖਣਾ ਚਾਹੁੰਦਾ, ਦੋਨੋਂ ਐਂਗਲਾਂ ਤੋਂ ਦੇਖਣਾ ਚਾਹੁੰਦਾ ਆ, ਦ੍ਰਿਸ਼ਟੀਕੋਣ ਤੋਂ, ਕਿ ਮਾੜੀ ਕਹਿਣਾ ਚੰਗੀ ਗੱਲ ਹੈ ਵੀ ਚਲੋ ਜਿਹੜੇ ਹਥਿਆਰਾਂ ਦੀ ਫੁਕਰਾਪੰਥ ਦੀ ਵਰਤੋਂ ਹੈ ਉਹਨੂੰ ਮਾੜੀ ਕਹਿਣਾ ਚਾਹੀਦਾ, ਪਰ ਐਜ ਸੱਚ ਜਿਹੜਾ ਹਥਿਆਰ ਹੈ ਉਹ ਮਾੜਾ ਨੀ ਹੈਗਾ।
ਹਾਂਜੀ,
ਕਿਉਂਕਿ ਸਾਨੂੰ ਸਾਡੇ ਦਸਵੇਂ ਪਾਤਸ਼ਾਹ ਨੇ ਨੀ, ਸਾਨੂੰ ਸਾਡੇ ਛੇਵੇਂ ਪਾਤਸ਼ਾਹ ਤੋਂ ਸਾਨੂੰ ਹੁਕਮ ਹੈ, ਸਾਡੀ ਕੌਮ ਨੂੰ ਹੁਕਮ ਹੈ, ਸਾਡੇ ਖਿੱਤੇ ਨੂੰ ਹੁਕਮ ਹੈ ਵੀ ਤੁਸੀਂ ਹਥਿਆਰ ਰੱਖੋ, ਆਪਣੇ ਆਪ ਨੂੰ ਬਲਵਾਨ ਰੱਖੋ, ਸੈਲਫ ਡਿਫੈਂਸ ਲਈ ਕਰੋ। ਔਰ ਉਹਨਾਂ ਨੇ ਸਾਨੂੰ ਹਥਿਆਰ ਦੀ ਵਰਤੋਂ ਕਰਨ ਦੇ ਕਾਇਦੇ ਕਾਨੂੰਨ ਦਿੱਤੇ ਨੇ ਕਿ ਤੁਸੀਂ ਹਥਿਆਰ ਰੱਖਣਾ ਕਿੱਦਾਂ, ਤੁਸੀਂ ਹਥਿਆਰ ਦੀ ਪੂਜਾ ਕਰਨੀ ਹੈ, ਤੁਸੀਂ ਉਹਨੂੰ ਐਜ਼ ਏ ਸ਼ਰਧਾ ਭਾਵਨਾ ਦੇ ਨਾਲ ਰੱਖਣਾ ਆ, ਉਹਨੂੰ ਰਿਸਪੈਕਟ ਦੇ ਨਾਲ ਰੱਖਣਾ ਆ। ਠੀਕ ਹੈ, ਹੁਣ ਉਦੋਂ ਤਾਂ ਕੋਈ ਕਾਨੂੰਨ ਨੀ ਸੀ, ਫਾਈਨ ਨੀ ਸੀ ਹੁੰਦਾ, ਪੁਲਿਸ ਵਾਲੇ ਨੀ ਸੀ ਕਰਦੇ, ਹਨਾ, ਉਦੋਂ ਤਾਂ ਲੜਾਈ ਆਰ ਪਾਰ ਦੀ ਸੀ, ਮਾਰ ਦਿਓ ਜਾਂ ਮਾਰ ਦਿਓ, ਹਨਾ। ਤੇ ਉਸ ਟਾਈਮ ਦੇ ਵਿਚ ਦੇਖੋ ਵੀ ਕਿੱਡੀ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਹਥਿਆਰ ਦੀ ਸ਼ਸਤਰ ਪੂਜਾ ਕਰਨ ਨੂੰ ਕਿਹਾ ਵੀ ਤੁਸੀਂ ਇਹਨੂੰ ਇੱਕ ਪਰਮਾਤਮਾ ਮੰਗ ਰਹੇ ਪੂਜੋ ਵੀ ਇਹਦੀ ਪੂਜਾ, ਇਹ ਪੂਜਾ ਕਰਨ ਦੇ ਲਾਇਕ ਹੈ, ਇਹਨੂੰ ਸ਼ਰਧਾ ਨਾ ਰੱਖੋ, ਇਹਨੂੰ ਸਾਂਭ ਸੰਭਾਲ ਰੱਖੋ ਪ੍ਰੋਪਰ, ਜਿੱਦਾਂ ਅੱਜ ਕੱਲ ਪੁਲਿਸ ਕਹਿੰਦੀ ਹੈ ਨਾ ਇਹਨੂੰ ਅਲਮਾਰੀ ਚ ਰੱਖੋ, ਇਹਨੂੰ ਲੋਕ ਲਾ ਕੇ ਰੱਖੋ। ਇੱਦਾਂ ਹੀ ਸਾਨੂੰ ਗੁਰੂ ਸਾਹਿਬ ਨੇ ਹੁਕਮ ਕੀਤੇ ਹੋਏ ਨੇ, ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ, ਸਮਾਂ ਕਿ ਸਾਨੂੰ ਹੁਕਮ ਹੈ ਹਥਿਆਰ ਰੱਖਣ ਦਾ। ਪਰ ਉਹ ਹਥਿਆਰਾਂ ਦੇ ਉੱਤੇ ਬੈਠ ਕੇ ਜਾਂ ਹਥਿਆਰਾਂ ਨੂੰ ਹੱਥ ਚ ਫੜ ਕੇ ਫੁਕਰਾ ਪੰਥੀ ਅਲਾਊਡ ਨਹੀਂ ਹੈਗੀ। ਉਹ ਜਿਹੜੇ ਸਿੰਗਰ ਕਰ ਰਹੇ ਨੇ ਇਹ ਹੈਗਾ ਉਹੀ ਹਥਿਆਰ ਹੈ, ਪਰ ਇਹ ਫੁਕਰਾ ਪੰਥੀ ਕਰ ਰਹੇ ਨੇ, ਫੁਕਰਾ ਪੰਥੀ ਗਲਤ ਹੈ, ਹਥਿਆਰ ਰੱਖਣਾ ਗਲਤ ਗੱਲ ਨਹੀਂ ਹੈਗੀ। ਮੈਂ ਤਾਂ ਇਹ ਕਹਿਣਾ ਚਾਹੁੰਦਾ, ਤੁਹਾਡਾ ਕੀ ਵਿਚਾਰ ਹੈ?
ਬਿਲਕੁਲ ਬਿਲਕੁਲ ਅਮਨਦੀਪ, ਮੈਂ ਵੀ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਹਾਂ, ਤੇ ਬਾਕੀ ਸਾਡੇ ਸਰੋਤੇ ਵੀ ਬਹੁਤ ਸਾਰੇ ਸਹਿਮਤ ਹੋਣਗੇ ਇਸ ਗੱਲ ਦੇ ਨਾਲ ਕਿ ਜਿਹੜਾ ਹਥਿਆਰ ਆ ਇਹ ਕਦੇ ਵੀ ਮਾੜਾ ਨਹੀਂ ਹੁੰਦਾ, ਲੇਕਿਨ ਜਿਸ ਵੇਲੇ ਹਥਿਆਰ ਚਲਾਉਣ ਦੀ ਮਨਸ਼ਾ ਮਾੜੀ ਹੁੰਦੀ ਆ ਉਸ ਵੇਲੇ ਹਥਿਆਰ ਨੂੰ ਨਿੰਦਿਆ ਜਾਂਦਾ, ਨਾ ਕਿ ਉਹ ਬੰਦੇ ਨੂੰ ਨਿੰਦਿਆ ਜਾਂਦਾ ਜਿਹਨੇ ਹਥਿਆਰ ਚਲਾਇਆ ਹੁੰਦਾ। ਬਿਲਕੁਲ, ਪੰਜਾਬ ਦੇ ਵਿੱਚ ਅੱਜ ਕੱਲ ਦਿੱਤੀ ਗਈ ਲਾਇਸੈਂਸ ਲੈਣੇ ਬੜੇ ਸੌਖੇ ਹੋ ਗਏ ਅਮਨਦੀਪ, ਤੇ ਇਹਦਾ ਹੁਣ ਦੁਰਉਪਯੋਗ ਬਹੁਤ ਜ਼ਿਆਦਾ ਹੋ ਰਿਹਾ। ਈਵਨ ਜੇ ਤੁਸੀਂ ਕਿਸੇ ਨੇ ਮਾੜਾ ਮੋਟਾ ਮਨ ਮਿਟਾਵ ਵੀ ਹੋ ਜਾਂਦਾ, ਸੜਕਾਂ ਤੇ ਕੋਈ ਐਕਸੀਡੈਂਟ ਵੀ ਹੋ ਜਾਂਦਾ, ਉੱਥੇ ਵੀ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ। ਚਲੋ ਉਹ ਤਾਂ ਲੜਾਈ ਹੋ ਗਈ, ਹੁਣ ਵਿਆਹਾਂ ਦੇ ਵਿੱਚ ਜਿੱਦਾਂ ਹਥਿਆਰਾਂ ਦੀ ਵਰਤੋਂ ਤਾਂ ਹੁੰਦੀ, ਜਿੱਦਾਂ ਉੱਪਰ ਨੂੰ ਫਾਇਰ ਕਰਦੇ, ਸ਼ਰਾਬ ਪੀ ਕੇ ਫਾਇਰ ਕਰਦੇ, ਖੁਸ਼ੀ ਮਨਾਉਂਦੇ, ਉਹ ਕਾਹਦੀ ਖੁਸ਼ੀ ਆ? ਉਹ ਕੋਈ ਖੁਸ਼ੀ ਨੀ। ਮੇਰੇ ਇੱਕ ਦੋਸਤ ਆ, ਉਹ ਪਹਿਲਾਂ ਨਾ ਸਾਰੇ ਆਪਣੇ ਸ਼ਾਕਾਹਾਰੀ ਭੋਜਨ ਖਾਂਦੇ ਸਨ, ਉਹਨਾਂ ਦੇ ਜਿਹੜੇ ਪਹਿਲਾਂ ਵਿਆਹ ਹੋਏ ਸਾਰਿਆਂ ਦੇ ਨਾ ਮੁੰਡਿਆਂ ਕੁੜੀਆਂ ਦੇ, ਉਹ ਬੜੇ ਦੂਜੇ ਵਿਆਹ ਹੋਏ, ਸਾਦੇ ਵਿਆਹ ਹੋਏ, ਜਿੱਦਾਂ ਉਹਨਾਂ ਚ ਕੋਈ ਇੱਦਾਂ ਦੀ ਮੀਟ ਬਾਟ ਸ਼ਰਾਬ ਨਹੀਂ ਚੱਲਦੀ। ਤਾਂ ਪਿੱਛੇ ਜਿਹਾ ਵਿਆਹ ਹੋਇਆ ਉਹਨਾਂ ਦੇ ਭਰਾ ਦੇ ਮੁੰਡੇ ਦਾ, ਤੇ ਉਹ ਮੈਨੂੰ ਮਿਲੇ ਤੇ ਮੈਂ ਕਿਹਾ ਕਿੱਦਾਂ ਜੀ ਤੁਹਾਡੇ ਵਿਆਹ ਤਾਂ ਉੱਦਾਂ ਹੀ ਹੋਇਆ ਹੁਣਾ ਜਿੱਦਾਂ ਆਮ ਪਹਿਲਾਂ ਹੋਇਆ? ਨਾ ਜੀ ਭਾਜੀ, ਇਸ ਵਾਰੀ ਤਾਂ ਅੱਧੇ ਹੀ ਹੋਊਗੀ, ਇਸ ਵਾਰੀ ਤਾਂ ਚੱਕ ਤੇ ਫਟੇ, ਹਥਿਆਰ ਵੀ ਚੱਲੇ ਤੇ ਸਭ ਕੁਛ ਇਹ ਹੋਇਆ ਜਿਹੜਾ ਅੱਜ ਕੱਲ ਹੁੰਦਾ ਹੈ। ਗੱਲੇ ਰਹਿ ਦੋ ਜੀ, ਪੁੱਛੋ ਹੀ ਨਾ, ਤੁਸੀਂ ਚਾਹਣੀਆਂ ਪਾ ਲਈਆਂ ਜੀ, ਹਥਿਆਰ ਚਲਾ ਚਲਾ ਕੇ ਚਾਹਣੀਆਂ ਪਾ
ਦੀਆਂ,
ਬਿੱਲ ਵਧਾ ਲਿਆ। ਤਾਂ ਵਿਆਹ ਦੀ ਗੱਲ ਫੇਰ ਕਿਸੇ ਵੇਲੇ ਕਰਾਂਗੇ। ਕੱਲ ਮੈਂ ਇੱਕ ਵੀਡੀਓ ਸੁਣਦਾ ਸੀ ਯੂਟਿਊਬ ਤੇ ਆ ਰਹੇ ਸੀ, ਬਹੁਤ ਵਧੀਆ ਡਿਸਕਸ਼ਨ ਹੋ ਰਹੀ ਸੀ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਵਿੱਚ ਜਗਬਾਣੀ ਵਾਲੇ ਕਰ ਰਹੇ ਸੀ, ਤੇ ਉਹ ਸੁਣ ਕੇ ਤਾਂ ਤੁਸੀਂ ਜਾਣੇ ਦਿਓ ਅਮਨਦੀਪ, ਉਹ ਵਿਆਹਾਂ ਦੀਆਂ ਗੱਲਾਂ ਤਾਂ ਅੱਜ ਕੱਲ ਨਵ ਨਵੀਆਂ ਆ ਰਹੀਆਂ। ਇੱਕ ਚਲੋ ਸ਼ੇਅਰ ਕਰ ਦਿੰਦੇ ਤੁਹਾਡੇ ਨਾਲ, ਹਥਿਆਰਾਂ ਦੀ ਗੱਲ ਹੈ, ਹਥਿਆਰ ਵਗਾਉਣ ਚੱਲਦੇ ਆ, ਤੇ ਇੱਕ ਅੱਜ ਕੱਲ ਅਮਨਦੀਪ ਹੋਰ ਨਵਾਂ ਟ੍ਰੈਂਡ ਚੱਲਿਆ, ਇਹਨੂੰ ਤਾਂ ਤੁਸੀਂ ਰਹਿਣ ਦਿਓ, ਪ੍ਰੀ ਵੈਡਿੰਗ ਸ਼ੂਟਿੰਗ ਤੇ ਤਾਂ ਅਸੀਂ ਕਰ ਸੀ, ਉਹਦੀ ਵੀ ਗੱਲ ਹੋਈ ਸੀ ਕਿ ਪ੍ਰੀ ਵੈਡਿੰਗ ਸ਼ੂਟਿੰਗ ਤੇ ਜੇ ਨਾਰਮਲ ਸ਼ੂਟਿੰਗ ਤੁਸੀਂ ਕਰਾਣੀ ਆ ਤੇ ਉਹਦਾ ਇੱਕ ਦਿਨ ਦਾ 50,000 ਰੁਪਇਆ ਖਰਚਾ ਹੈ, ਤਾਂ 7 ਦਿਨ ਸ਼ੂਟਿੰਗ ਹੁੰਦੀ ਆ ਜੇ ਨਾਰਮਲ ਕਰਾਣੀ ਆ। ਬਾਕੀ ਤੁਸੀਂ ਉਹਦੇ ਵਿੱਚ ਰੰਗਤ ਜਿਹੜੀ ਮਰਜ਼ੀ ਦੇ ਦਿਓ, ਹਥਿਆਰਾਂ ਦੀ ਫੋਟੋ ਵੀ ਇਸ ਵੇਲੇ ਆ ਗਈ ਤੁਹਾਡੇ ਕੋਲ, ਇੱਕ ਚਿਕਨ ਦਾ ਪੀਸ ਪਿਆ ਤੇ ਨਾਲ ਉਹਦੇ ਵਿੱਚ 100 ਰੁਪਏ ਰਾਜਮਿੰਦਰ ਹੁਣੀ ਭੇਜਿਆ,
ਇਹ ਰਾਜਮਿੰਦਰ ਹੁਣੀ ਭੇਜਿਆ,
ਬਿਲਕੁਲ ਬਿਲਕੁਲ ਵਿਆਹ ਦੇ ਢੁਕਮਾ ਆ। ਚਲੋ ਉਹ ਅਜੇ ਰੇਟ ਤੇ ਵੀ ਗੱਲ ਕਰਦੇ ਆ, ਤੇ ਕਮਾਲ ਹੀ ਕਰ ਦਿੱਤਾ ਇਹਨਾਂ ਨੇ, ਬਿਲਕੁਲ ਬਿਲਕੁਲ ਪਸਤੌਲ ਬਣਾਇਆ ਨੀ,
ਹੱਡੀ ਦਾ ਹੱਡੀ ਚਰੂੰਡ ਕੇ। ਉਹ ਕਹਿੰਦੇ ਅਮਰਿਤ, ਕਹਿੰਦੇ ਅਮਰਿਤ ਮਾਨ ਨੂੰ, ਅਮਰਿਤ ਮਾਨ ਨੂੰ ਇਹ ਰਿਵਾਲਵਰ ਭੇਜੋ, ਰਿਵਾਲਵਰ ਦੇ ਨਾਲ ਪਲੇਟ ਦੇ ਵਿੱਚ ਹੱਡੀ ਚਰੂੰਡ ਕੇ ਰੱਖੀ ਹੋਈ, ਬਿਲਕੁਲ ਰਿਵਾਲਵਰ ਲੱਗਦੀ ਆ, ਤੇ
ਬਿਲਕੁਲ ਰਿਵਾਲਵਰ ਲੱਗਦੀ ਨਾਲ ਐਕਚੁਅਲ ਰਿਵਾਲਵਰ ਆ। ਦੇਖੋ ਕਿੰਨੀ ਵਧੀਆ ਇਹਨਾਂ ਨੇ ਫੋਟੋ ਭੇਜੀ ਆ ਜੀ, ਆਮ ਜਿਹੜੀ ਆਮ ਚਰਚਾ ਕਰ ਰਹੇ ਸੀ ਆਪਣੀ ਰੂਟੀਨ ਗੱਲ ਕਰ ਰਹੇ ਸੀ, ਉਹ ਤੋਂ ਡਾਇਵਰਟ ਹੋ ਗਿਆ ਇਹਦੇ ਤੇ ਆ ਗਿਆ। ਚਲੋ ਇੱਕ ਬੰਦੀ ਜਿਹੜੀ ਪ੍ਰੀ ਵੈਡਿੰਗ ਸ਼ੂਟਿੰਗ ਤਾਂ ਛੱਡੋ, ਇੱਕ ਨਵਾਂ ਟ੍ਰੈਂਡ ਆਇਆ ਉਹਦੇ ਵਿੱਚ ਇਹ ਆਇਆ, ਮੈਂ ਪਹਿਲੀ ਵਾਰ ਸੁਣਿਆ, ਹੋ ਸਕਦਾ ਸਾਡੇ ਸਰੋਤਿਆਂ ਨੇ ਸੁਣਿਆ ਵੀ ਹੋਵੇ, ਪਹਿਲੀ ਵਾਰ ਉਹਨਾਂ ਨੂੰ ਪਤਾ ਵੀ ਹੋਵੇ। ਉਹ ਟ੍ਰੈਂਡ ਇਹ ਆ ਕਿ ਜਿਹੜੀ ਹਾਲ ਦੀ ਜਾਂ ਜਿੱਥੇ ਵਿਆਹ ਹੁੰਦਾ, ਜਿੱਥੇ ਸਭ ਕੁਛ ਮਤਲਬ ਖਾਣਾ ਪੀਣਾ ਹੁੰਦਾ, ਡੀਜੇ ਹੁੰਦਾ, ਉਹਦੀ ਸਜਾਵਟ ਦਾ ਜਿਹੜਾ ਰੰਗ ਆ ਨਾ, ਉਹ ਰੰਗ ਉਦਾਂ ਦਾ ਹੋਣਾ ਚਾਹੀਦਾ ਜਿੱਦਾਂ ਦਾ ਕੁੜੀ ਨੇ ਲਹਿੰਗਾ ਪਹਿਨਿਆ ਹੁੰਦਾ। ਜੇ ਕੁੜੀ ਨੇ ਪੀਲਾ ਲਹਿੰਗਾ ਪਹਿਨਿਆ ਤਾਂ ਸਾਰਾ ਪੀਲਾ ਪੀਲਾ ਹੋਣਾ ਚਾਹੀਦਾ। ਜੇ ਕੁੜੀ ਨੇ ਹੋਰ ਕਿਸੇ ਕਲਰ ਦਾ ਲਹਿੰਗਾ ਪਹੁੰਚਿਆ, ਰੈਡ ਜਾਂ ਹੋਰ ਜਿੱਦਾਂ ਵੀ ਆ, ਉਹ ਰੰਗਾਂ ਦੇ ਹਿਸਾਬ ਨਾਲ ਉਹਦੀ ਡੈਕੋਰੇਸ਼ਨ ਹੁੰਦੀ ਆ। ਤੇ ਕਿਹਾ ਜਾ ਰਿਹਾ ਕਿ ਉਹ ਐਕਸਟਰਾ ਡੈਕੋਰੇਸ਼ਨ ਜਿਸ ਕਸਟਮਾਈਜ਼ ਉਹਨੂੰ ਕਰਨਾ ਪੈਂਦਾ, ਤੇ ਉਹਦੇ ਤੇ 2-2.5 ਲੱਖ ਐਕਸਟਰਾ ਖਰਚਾ ਆਉਂਦਾ। ਤੇ ਇੱਕ ਹੋਰ ਆ ਕਿ ਜਿਹੜਾ ਫਰਸ਼ ਆ, ਤੇ ਜਿੱਥੇ ਫਰਸ਼ ਆ ਨਾ, ਉਹਦਾ ਰੰਗ ਉਦਾਂ ਦਾ ਹੋਣਾ ਚਾਹੀਦਾ ਜਿੱਦਾਂ ਦੇ ਕੁੜੀ ਨੇ ਸੈਂਟ ਲਗਾਏ ਹੁੰਦੇ ਆ।
ਪੈਸੇ ਬਣਾਉਣ ਦਾ ਚੱਕਰ ਹੈ। ਦੇਖੋ ਜਿਹੜੇ ਭਾਰਤੀ ਵਿਆਹ ਨੇ ਰੰਗ ਬਿਰੰਗੇ ਹੁੰਦੇ ਨੇ, ਠੀਕ ਹੈ ਨਾ, ਜਿਹੜੇ ਜਿਹੜੇ ਇੰਡੀਅਨ ਵੈਡਿੰਗਸ ਹੈ ਉਹ ਰੰਗ ਬਿਰੰਗੇ ਸੂਟ ਹੁੰਦੇ ਨੇ, ਕਲਰਫੁੱਲ ਹੁੰਦੇ ਨੇ, ਲਾਲ ਜੋੜੇ ਹੁੰਦੇ ਨੇ, ਹਨਾ, ਮਤਲਬ ਗੁਲਾਬੀ ਪੱਗਾਂ, ਹਨਾ, ਨੀਲੇ, ਹਰੇ। ਹੁਣ ਇਹਦੇ ਵਿਚ ਜਿਹੜੀ ਉਹਦਾ ਡੈਕੋਰੇਸ਼ਨ ਕਾਨੂੰਨ ਇਹ ਕਹਿੰਦਾ ਆ, ਮੈਂ ਆਰਕੀਟੈਕਚਰ ਕੀਤਾ ਹੋਇਆ, ਮੈਨੂੰ ਤਾਂ ਪਤਾ ਥੋੜਾ ਜਿਹਾ ਰੰਗਾਂ ਦਾ, ਤੇ ਬਾਕੀ ਮੈਂ ਗੁਰਪ੍ਰੀਤ ਬਠਿੰਡੇ ਨਾਲ ਰਹਿੰਦਾ ਅੱਜ ਕੱਲ ਤੇ ਤਾਂ ਮੈਨੂੰ ਪਤਾ। ਤੇ ਗੱਲ ਇਹ ਹੈ ਭਾਜੀ ਵੀ ਜਿਹੜਾ ਨਾ ਕਾਨੂੰਨ ਇਹ ਕਹਿੰਦਾ ਆ ਵੀ ਕਾਨੂੰਨ ਨੀ ਮਤਲਬ ਜਿਹੜੇ ਸਿਧਾਂਤ ਇਹ ਕਹਿੰਦਾ ਵੀ ਕੰਧਾਂ ਹੁਣ ਕਿਉਂ ਚਿੱਟੀਆਂ ਹੁੰਦੀਆਂ ਘਰ ਦੇ ਵਿਚ, ਕਿਉਂ ਰੱਖੀ ਦੀਆਂ? ਇੱਕ ਤਾਂ ਉਹ ਚਲੋ ਹੀਟ ਦਾ ਵੀ ਇਸ਼ੂ ਹੈਗਾ, ਦੂਜਾ ਜਿਹੜਾ ਨਾ ਵਿਆਹ ਦੀਆਂ ਚਾਨਣੀਆਂ ਚਿੱਟੀਆਂ ਕਿਉਂ ਲਾਉਂਦੇ ਆ ਇੰਡੀਅਨ ਵੈਡਿੰਗਸ ਦੇ ਵਿਚ? ਚਿੱਟਾ ਰੰਗ ਜਾਂ ਆਫ ਵਾਈਟ ਜਿਹੜਾ ਆ ਉਹ ਜ਼ਿਆਦਾ ਪਾਪੂਲਰ ਹੈਗਾ ਆ। ਉਹ ਜੇ ਤੁਸੀਂ ਗੋਰਾ ਹਾਇਰ ਕਰੋਗੇ ਨਾ ਜਿਹਨੇ ਪੂਰੀ ਟ੍ਰੇਨਿੰਗ ਲਈ ਆ, ਉਹ ਤੁਹਾਨੂੰ ਇੰਡੀਅਨ ਵੈਡਿੰਗ ਦੇ ਵਿਚ ਹਮੇਸ਼ਾ ਹੀ ਚਿੱਟਾ ਜਾਂ ਆਫ ਵਾਈਟ ਰੰਗ ਰੈਕਮੈਂਡ ਕਰੇਗਾ ਕੰਧਾਂ ਦਾ, ਹਾਲ ਦਾ ਜਾਂ ਡੈਕੋਰੇਸ਼ਨ ਦਾ। ਕਿਉਂ? ਕਿਉਂਕਿ ਚਿੱਟੀ ਬੈਕਗਰਾਉਂਡ ਦੇ ਵਿਚ ਜਿਹੜਾ ਮਤਲਬ ਬਰਾਈਡ ਐਂਡ ਗਰੂਮ ਹੈ, ਲਾੜਾ ਲਾੜੀ ਆ, ਉਨ੍ਹਾਂ ਦੀ ਜਿਹੜੀ ਡਰੈਸ ਹੈ ਉਹ ਹਾਈਲਾਈਟ ਹੋ ਸਕੇ ਬੈਕਗਰਾਉਂਡ ਦੇ ਵਿਚ। ਜੇ ਹੁਣ ਉਸੇ ਡਰੈਸ ਦਾ ਹੈਗਾ ਫਿਰ ਉਹ ਲੜਕੀ ਤਾਂ ਕਿਤੇ ਦਿਸਣੀ ਨੀ, ਲੜਕੀ ਤਾਂ ਉਹਦੇ ਵਿਚ
ਕਸਟਮਾਈਜ਼ ਕਰਕੇ, ਉਹਨੂੰ ਕਸਟਮਾਈਜ਼ ਕਰਕੇ ਐਜ਼ ਏ
ਪੈਸੇ ਪਰ ਜਿਹੜੇ ਸਿਧਾਂਤ ਉਹ ਤਾਂ ਨੀ ਚੱਲ ਰਹੇ। ਮਤਲਬ ਲੜਕੀ ਦਾ ਤਾਂ ਉਹਦੇ ਵਿੱਚ ਬਲੈਂਡ ਹੋ ਗਿਆ ਨਾ, ਠੀਕ ਹੈ ਨਾ, ਕੈਮੋਫਲਾਜ ਹੋ ਗਿਆ ਉਹ ਤਾਂ, ਮਤਲਬ ਉਹ ਟੋਟਲੀ ਓਪੋਜ਼ਿਟ ਲੜਕੀ ਦੇ ਸੂਟ ਦੇ ਨਾਲੋਂ ਜਾਂ ਜਿਹੜੇ ਵਿਆਹ ਦੇ ਰੰਗ ਹੈ ਉਹਨਾਂ ਨਾਲੋਂ ਟੋਟਲੀ ਓਪੋਜ਼ਿਟ ਰੰਗ ਹੋਣਾ ਚਾਹੀਦਾ ਹੈ ਤਾਂ ਕਿ ਉਹ ਜਿਹੜੇ ਰੰਗ ਪਾਏ ਹੋਏ ਉਹਨਾਂ ਨੇ ਉਹ ਹਾਈਲਾਈਟ ਹੋ ਸਕਣ। ਮਤਲਬ ਇਹ ਤਾਂ ਹੁਣ ਤੁਸੀਂ ਮਤਲਬ ਪੰਜਵੀਂ ਛੇਵੀਂ ਚ ਸਿਧਾਂਤ ਪੜ੍ਹਦੇ ਹੋ, ਪਰ ਲੋਕਾਂ ਦੇ ਰੌਲਾ ਲੋਕਾਂ ਕੋਲ ਅਮਰੀਕ ਜੀ ਕੋਈ ਨੀ ਹੈਗਾ, ਕੋਈ ਇਨ੍ਹਾਂ ਕੋਲ ਮਤਲਬ ਰੰਗਾਂ ਦਾ ਇਸ਼ੂ ਨੀ ਹੈਗਾ, ਰੌਲਾ ਹੈ ਵੀ ਲੋਕਾਂ ਕੋਲ ਪੈਸਾ ਬਹੁਤ ਹੋ ਗਿਆ। ਪ੍ਰੋਬਲਮ ਇਹ ਆ ਤੇ
ਪੈਸਾ ਬਹੁਤ
ਖੁੱਲ ਗਿਆ ਇਹ ਵੀ
ਗੱਲ ਇਹ ਆ ਵੀ ਜੇ ਨਹੀਂ ਕਰਦੇ ਨਾ, ਜੇ ਨਹੀਂ ਕਰਦਾ ਕੋਈ ਨਹੀਂ ਕਰਦਾ ਤੇ ਉਹਦਾ ਨੱਕ ਵੱਢਿਆ ਜਾਂਦਾ ਸਮਾਜ ਚ, ਸਾਨੂੰ ਕੀ ਕਹੂਗੇ, ਸਾਡਾ ਸਟੈਂਡਰਡ ਕੀ ਆ, ਵੀ ਅਸੀਂ ਤਾਂ ਬਹੁਤ ਗਰੀਬ ਆ, ਵੀ ਸਾਨੂੰ ਲੋਕ ਕੁਛ ਨੀ ਲੋਕ ਕਹਿੰਦੇ। ਤੁਸੀਂ ਜੇ 50-60 ਲੱਖ ਰੁਪਇਆ 70 ਲਾ ਲਿਆ ਤੇ ਕਰਜਾਈ ਹੋ ਗਿਆ ਸਾਰੀ ਉਮਰ ਦੇ ਲਈ, 2-3 ਘੰਟੇ ਵਿਆਹ ਹੁੰਦਾ ਕਿ 3 ਦਿਨ ਵਿਆਹ ਹੁੰਦਾ ਸੀ, ਹੁਣ 3 ਘੰਟੇ ਵਿਆਹ ਹੁੰਦਾ। ਅੱਗੇ ਵਿਆਹ ਕਰਕੇ ਬੰਦਾ ਸੌਖਾ ਹੋ ਜਾਂਦਾ ਸੀ, ਉਹਨੂੰ ਸ਼ਾਂਤੀ ਮਿਲਦੀ ਸੀ 3 ਦਿਨ ਵਿਆਹ ਕਰਕੇ ਵੀ, ਤੇ ਹੁਣ 3 ਘੰਟੇ ਵਿਆਹ ਕਰਕੇ ਉਹ ਇੰਨਾ ਪਿੱਛੇ ਪੈ ਜਾਂਦਾ ਬੰਦਾ 70-80 ਲੱਖ ਦੇ ਥੱਲੇ ਆ ਕੇ, ਕਿ ਉਹਦੀ ਸਾਰੀ ਲਾਈਫ ਹੀ ਡਿਸਟਰਬ ਹੋ ਜਾਂਦੀ, ਇੱਧਰ ਉੱਧਰ ਹੋ ਜਾਂਦੀ ਆ। ਦੇਖ ਲਓ ਵੀ ਇਹ ਕਾਫੀ ਚਿੰਤਨ ਕਰਨ ਵਾਲੀ ਗੱਲ, ਦੀ ਕੰਮ ਵੀ ਹੋ ਰਿਹਾ ਪਿੰਡਾਂ ਦੇ ਵਿੱਚ, 100 ਦੇ 100 ਪਿੰਡ ਮਤੇ ਪਾਸ ਕਰ ਰਹੇ ਆ ਤੇ ਸਧਾਰਨ ਵਿਆਹ ਵੱਲ ਵੀ ਆ ਰਹੇ। ਇਹ ਨੀ ਵੀ ਸਾਰੇ ਹੀ ਕਰਦੇ ਆ, ਜਿੱਦਾਂ ਇਹਦਾ ਰਿਵਾਜ ਕਾਫੀ ਪੈ ਚੁੱਕਾ, ਲੇਕਿਨ ਹੁਣ ਉਸ ਦਾ ਬੈਕ ਗੇਅਰ ਵੀ ਲੱਗੇ ਇਸ ਬਾਰੇ,
ਲੱਗ ਜਾਣਾ
ਵੀ ਰਹੇ ਆ, ਸਮਝ ਵੀ ਆ ਰਿਹਾ, ਨਿਆਣੇ ਵੀ ਪੜ੍ਹ ਰਹੇ ਆ, ਹੱਟ ਹੱਟ ਜਾਊਗੇ ਨਾ।
ਹੋਰ ਕਈ ਮੁੱਦੇ ਵਿਚ ਆਪਾਂ ਰਹਿੰਦੇ ਆ, ਕਰਾਂਗੇ ਜ਼ਮੀਨਾਂ ਦੀ ਪ੍ਰਾਈਸ ਤੇ ਵੀ ਗੱਲ। ਅਮਰੀਕ ਜੀ,
ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਨੇ ਥੱਲੇ ਲੈਣਾ, ਚਲੋ ਬਾਅਦ ਚ ਕਰਾਂਗੇ।
ਹਾਂਜੀ, ਗੱਲ ਸਾਡੇ ਨਾਲ ਏਦਾਂ ਵੀ ਮਰਿੰਡਾ ਮੋਟਰ ਵਾਲੇ ਭਾਜੀ ਵੀ ਜੁੜੇ ਨੇ ਤੇ ਅਮਰਜੀਤ ਸਿੰਘ ਹੋਣੀ, ਤੇ ਉਨ੍ਹਾਂ ਨੇ ਵਿਚਾਰ ਭੇਜਿਆ, ਕਹਿੰਦੇ ਬੈਸਟ ਰਿਲੇਸ਼ਨ ਇਨ ਦਿਸ ਵਰਲਡ ਇਜ਼ ਵੈਨ ਯੂ ਹੋਲਡ ਦਾ ਹੈਂਡ ਆਫ ਅ ਪਰਸਨ ਐਂਡ ਦਾ ਪਰਸਨ ਵਾਕ ਵਿਦ ਯੂ ਵਿਦਆਊਟ ਆਸਕਿੰਗ ਵੇਅਰ ਐਂਡ ਵਾਈ। ਕੀ ਬਾਤ ਹੈ
ਜੀ ਜੀ,
ਬਹੁਤ ਵਧੀਆ
ਜੀ, ਬਿਲਕੁਲ ਸਕ੍ਰੀਨ ਤੇ ਆ ਰਹੇ ਨਾ, ਗੁੱਡ ਮਾਰਨਿੰਗ ਵੀ
ਉਹਨੇ। ਹੁਣ ਕਹਿੰਦੇ ਇਹ ਗੱਲ ਇਹ ਹੈ ਕਿ ਮੈਂ ਕੱਲ ਅਮਰੀਕ ਭਾਜੀ ਨੂੰ ਫੋਨ ਕੀਤਾ, ਤੁਹਾਨੂੰ ਵੀ ਫੋਨ ਕੀਤਾ, ਮੈਂ ਆਪਣੇ ਸਰੋਤਿਆਂ ਨੂੰ ਦੱਸ ਰਿਹਾ, ਮੈਂ ਕਿਹਾ ਭਾਜੀ ਮੈਂ ਆ ਰਿਹਾ ਕਹਿੰਦੇ ਆਇਆ ਕੋਈ ਚੱਕਰ ਹੀ ਨੀ
ਤੇ
ਗੱਲ ਤਾਂ ਇਹ ਆ ਵੀ ਮੈਂ ਆ ਜਿਹੜਾ ਮੈਸੇਜ ਭੇਜਿਆ ਮਰਿੰਡਾ ਮੋਟਰ ਵਾਲੇ ਭਾਜੀ ਨੇ ਵੀ ਇਹ ਬਿਲਕੁਲ ਢੁਕਦਾ ਸਾਡੀ ਕੱਲ ਦੀ ਗੱਲਬਾਤ ਤੋਂ ਮੈਨੂੰ ਚੇਤਾ ਆ ਗਿਆ ਵੀ ਮੈਂ ਜਦੋਂ ਭਾਜੀ ਨੂੰ ਫੋਨ ਕੀਤਾ ਨਾ ਭਾਜੀ ਮੈਂ ਆਉਣਾ ਸਿਡਨੀ ਕੋਈ ਨੀ ਤੂੰ ਆ ਜਾ ਚੱਕਰੇ ਕੋਈ ਨੀ ਘਰੇ ਹੀ ਆਪਾਂ ਚੱਲਾਂਗੇ ਜਿੱਥੇ ਕਿੱਥੇ ਜਾਣਾ ਜਿੱਥੇ ਮਰਜ਼ੀ ਚੱਲਾਂਗੇ ਹਨਾ ਇਹਨਾਂ ਨੇ ਨੀ ਪੁੱਛਿਆ ਵੀ ਕਿੱਥੇ ਜਾਣਾ ਕੱਲ ਹੀ ਆ ਰਿਹਾ ਤੂੰ ਕੀ ਕਰਨ ਆ ਰਿਹਾ ਆ ਜਾ ਬਸ ਠੀਕ ਹੈ ਸੋ ਇਹ 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 ਹੁੰਦਾ ਰਿਲੇਸ਼ਨਸ਼ਿਪ ਜਿੱਦਾਂ ਇਹਨੂੰ ਕਹਿੰਦੇ ਆ ਰਿਲੇਸ਼ਨਸ਼ਿਪ ਵੀ ਜੇ ਤੁਹਾਡਾ ਕੋਈ ਦੋਸਤ ਜਾਂ ਤੁਹਾਡਾ ਰੈਲੇਟਿਵ ਜਿਹੜਾ ਕਵੇ ਵੀ ਬਈ ਆਹ ਕੰਮ ਆਪਾਂ ਚਾਹਣਾ ਕਿਤੇ ਚਲੋ ਠੀਕ ਹੈ ਆ ਜਾਈ ਚੱਲਾਂਗੇ ਠੀਕ ਹੈ ਇੰਨਾ ਹੀ ਪੁੱਛਣ ਦੀ ਲੋੜ ਹੈ ਨਾ ਫਿਰ ਜਿਹੜੀ ਚੋਇਸਿਸ ਹੈ ਉਹ ਨਹੀਂ ਚਲੋ ਹੁਣ ਇੱਧਰ ਸਾਡੇ ਨਾਲ ਨਾ ਕੁਲਰਾਜ ਸਿੰਘ ਹੁਣੀ USA ਤੋਂ ਫੋਟੋਆਂ ਭੇਜੀਆਂ ਟਰੱਕਾਂ ਦੀਆਂ ਤੁਸੀਂ ਦੇਖੋ ਲਾਈਵ ਬਲੌਗ ਤੇ ਕਹਿੰਦੇ ਸਤਿ ਸ੍ਰੀ ਅਕਾਲ ਬਲਾਈ ਕਹਿੰਦੇ ਮੈਂ TV ਲਗਾ ਲਿਆ ਜੀ ਟਰੱਕ ਦੇ ਵਿਚ ਤੇ ਹੁਣ ਹਰਮਨ ਰੇਡੀਓ ਦੀਆਂ ਲਾਈਵ ਬਲੌਗ ਵਾਲੀਆਂ ਫੋਟੋਆਂ ਵੱਡੀ ਸਕਰੀਨ ਤੇ ਦੇਖਿਆ ਕਰਾਂਗਾ ਨਾਲ ਨਾਲ ਰੇਡੀਓ ਸੁਣਾਗਾ ਟਰੱਕ ਦੇ ਇਨਸਾਈਡ ਤੋਂ ਕੁਝ ਫੋਟੋਆਂ ਸੈਂਡ ਕਰ ਰਹੇ ਜੀ ਉਮੀਦ ਹੈ ਤੁਸੀਂ ਪਸੰਦ ਕਰੋਗੇ ਗੋਇੰਗ ਟੂ ਯੂਬਾ ਸਿਟੀ ਫਰੋਮ ਵਾਸ਼ਿੰਗਟਨ ਅਲੋਂਗ ਵਿਦ ਹਰਮਨ ਰੇਡੀਓ
ਇਹੀ ਉਹ ਨੌਜਵਾਨ ਨੀ ਜਿਹਨਾਂ ਨੇ ਸਾਨੂੰ ਘੁਮਾਣਾ
ਹਾਂ ਜਿਨ੍ਹਾਂ ਨੇ ਘੁਮਾਣਾ ਨਾ ਸਾਨੂੰ ਅਮਰੀਕਾ ਦੇ ਵਿਚ ਇਹ ਵਾਸ਼ਿੰਗਟਨ ਜਿਹੜਾ ਇਧਰ ਵਾਸ਼ਿੰਗਟਨ DC ਨੀ ਵਾਸ਼ਿੰਗਟਨ ਸਟੇਟ ਹੈ ਉਹਦੀ ਗੱਲ ਕਰ ਰਹੇ ਨੇ
ਤੇ
ਟਰੱਕ ਤੁਸੀਂ ਦੇਖੋ ਜੀ ਕਿਆ ਬਾਤ ਹੈ ਪੀਟਰ ਬਿਲਟ ਹੈ ਤੇ ਬੱਚੇ ਬੈਡ ਲੱਗਾ ਹੋਇਆ ਆਹ ਅਮਰੀਕ ਜੀ ਆਪਾਂ ਇੱਥੇ ਪੈਣਾ ਆ ਤੇ ਆ TV ਦੀ ਮਾਈਕ੍ਰੋਵੇਵ ਹਾਂਜੀ TV ਆਹ TV ਵੀ ਦੇਖੋ TV ਤੇ ਚੱਲ ਰਿਹਾ ਹਰਮਨ ਰੇਡੀਓ ਤੇ ਕਿਆ ਬਾਤ ਹੈ ਫਰਿੱਜ ਵੀ ਆ ਫਰਿੱਜ ਖੋਲ ਕੇ ਰੱਖੀ ਫਰਿੱਜ ਦੇ ਵਿਚ ਇਕ ਦੁੱਧ ਦੀ ਬੋਤਲ ਹੈ ਜੀ ਤੇ ਕੇਨਾ ਐਂਡ ਡਰਿੰਕ ਦੀਆਂ ਦਹੀਂ ਵੀ ਆ ਇਹ ਤਾਂ ਪੂਰਾ ਜੀ ਮਾਈਕ੍ਰੋਵੇਵ ਕਿਆ ਬਾਤ ਹੈ ਦੇਖੋ ਜੀ ਸਾਰੇ ਤੁਸੀਂ ਆਪਣੇ ਲਾਈਵ ਬਲੌਗ ਤੇ ਫੋਟੋਆਂ ਸ਼ੇਅਰ ਕੀਤੀਆਂ ਇਹ ਮੈਨੂੰ ਤਾਂ ਘਰ ਲੱਗਦਾ ਹੈ ਟਰੱਕ ਦੇ ਨਾਲੋਂ ਚਲੋ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ
ਫਾਈਵ ਸਟਾਰ ਹੋਟਲ ਦਾ ਰੂਮ ਲੱਗਦਾ ਘਰ ਲੱਗਦਾ
ਸਿਰਾ ਹੀ ਹੈ ਜੀ ਸਿਰਾ ਤੇ ਹਮਪ੍ਰੀਤ ਬਰਾੜ
ਆਈ ਨੀ ਲਾਈਵ ਬਲੌਗ ਤੇ ਫੋਟੋ ਆਈ ਨੀ
ਆਈ ਆ ਉਹ ਪਿਸਤੌਲ ਤੋਂ ਹੇਠਾਂ ਜੀ ਉਹ ਪਿਸਤੌਲ ਵਾਲਿਆਂ ਤੋਂ
ਪਿਸਤੌਲ ਹੇਠਾਂ ਅੱਛਾ
ਅੱਛਾ ਅੱਛਾ ਠੀਕ ਹੈ ਜੀ
ਪਿਸਤੌਲ ਪਿਸਤੌਲ ਦਾ ਕਮਾਲ
ਬਾਕੀ ਹਮਪ੍ਰੀਤ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਚੱਕੀ ਚੱਲੋ ਫੱਟੇ ਹਾਂਜੀ ਜੀ ਫੱਟੇ ਚੱਕੀ ਜਾਂਦੇ ਜੀ ਹਮਪ੍ਰੀਤ ਜੀ ਸੀਤਲ ਪ੍ਰਸਾਦ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਕਹਿੰਦੇ ਜੈ ਹਿੰਦ ਸਿੱਧੂ ਭਾਜੀ ਫਲੋਰਾ ਤੇ ਸਾਰੇ ਹਰਮਨ ਪ੍ਰਵਾਨ ਜੈ ਹਿੰਦ ਜੀ ਤੇ ਜਗਤਾਰ ਭਾਜੀ ਵੀ ਜੁੜੇ ਨੇ ਹਾਂਗਕਾਂਗ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿਆ ਬਾਤ ਹੈ ਸੜਕ ਦੇ ਕੰਢੇ ਤੋਂ ਖਿੱਚੀ ਹੈ ਫੋਟੋ ਬਨਸਪਤੀ ਦੀ ਤੇ ਨਾਲ ਬਹੁਤ ਸੋਹਣਾ ਵਿਚਾਰ ਉਹਨੇ ਸਾਂਝਾ ਕੀਤਾ ਹੈ ਕਹਿੰਦਾ ਕਿਰੇ ਹੋਏ ਫੁੱਲ ਦੁਬਾਰਾ ਮਹਿਕ ਨਹੀਂ ਸਕਦੇ ਜੇ ਜੜਾਂ ਚੋਂ ਦਮ ਹੋਵੇ ਤਾਂ ਨਵੇਂ ਫੁੱਲ ਲਗਾਏ ਜਾ ਸਕਦੇ ਨੇ ਜ਼ਿੰਦਗੀ ਚ ਗੁਆਚੇ ਦਾ ਫਿਕਰ ਛੱਡ ਕੇ ਨਵਾਂ ਸਿਰਜਣ ਬਾਰੇ ਸੋਚਣਾ ਚਾਹੀਦਾ ਕਿਆ ਬਾਤ ਹੈ ਬਹੁਤ ਸੋਹਣਾ ਵਿਚਾਰ ਭੇਜਿਆ ਇਹਨਾਂ ਨੇ ਤੇ ਹਾਂਜੀ ਮੈਂ ਸ਼ੇਅਰ ਕਰਾਂਗਾ ਆਪਣੇ ਸਰੋਤਿਆਂ ਦੇ ਨਾਲ ਤੇ ਵੈਸੇ ਜਗਤਾਰ ਭਾਜੀ ਕੁਦਰਤ ਦੇ ਪ੍ਰੇਮੀ ਨੇ ਵੀਕਐਂਡ ਦੇ ਉੱਤੇ ਕਾਫੀ ਇਹ ਸੈਰ ਕਰਦੇ ਨੇ ਵਾਕ ਤੇ ਜਾਂਦੇ ਨੇ ਫੋਟੋਆਂ ਖਿੱਚਦੇ ਨੇ ਤੇ ਆਪਣੇ ਆਪ ਨੂੰ ਹੈਲਥੀ ਰੱਖਦੇ ਨੇ ਵਧੀਆ ਗੱਲ ਹੈ ਜੀ ਤੇ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਪਿਛਲੇ ਹਫ਼ਤੇ ਗੁਰਪ੍ਰੀਤ ਗਿੱਲ ਵੀ ਜੰਗਲ ਦੀ ਫੇਰੀ ਜਾ ਕੇ ਆਇਆ ਤੇ ਤੁਸੀਂ ਵੀ ਘੁੰਮਿਆ ਕਰੋ ਜਾਇਆ ਕਰੋ ਕੁਦਰਤ ਨਾਲ ਜੁੜਿਆ ਕਰੋ ਨਹਿਰਾਂ ਨਦੀਆਂ ਨਾਲੇ ਬੀਚ ਜੰਗਲ ਬਹੁਤ ਕੁਝ ਪਿਆ ਕੁਦਰਤ ਨੇ ਸਾਨੂੰ ਦਿੱਤਾ ਹੋਇਆ ਜਿਹਦੇ ਨਾਲ ਅਸੀਂ ਜਾ ਕੇ ਕਦੀ ਦੇਖਿਆ ਵੀ ਨਹੀਂ ਤਾਂ ਚਾਲ ਹੁਣੀ ਵੀ ਜੁੜੇ ਨੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਤੇ ਸਾਡੇ ਨਾਲ ਸਾਡੇ ਬਲਗੁਲਗੇ ਦੇ ਨੌਜਵਾਨ ਮਨਜੀਤ ਸਿੱਧੂ ਵੀ ਸਾਡੇ ਨਾਲ ਜੁੜੇ ਨੇ ਆਹ ਉਨ੍ਹਾਂ ਨੇ ਵੀ ਬਹੁਤ ਸੋਹਣੀ ਤਸਵੀਰ ਭੇਜੀ ਜਿਹੜੀ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ ਤੇ ਉਨ੍ਹਾਂ ਦਾ ਮੈਸੇਜ ਵੀ ਮੈਂ ਬ੍ਰੇਕ ਤੋਂ ਬਾਅਦ ਸ਼ੇਅਰ ਕਰਾਂਗਾ ਤੁਹਾਡੇ ਨਾਲ ਸੋ ਅਮਰੀਕ ਜੀ ਅੱਜ ਜਿਹੜਾ ਆਪਾਂ ਚਿੰਤਨ ਕਰਨਾ ਨਾ ਕਿ ਵਿਆਹਾਂ ਦੀ ਚਲੋ ਆਪਾਂ ਥੋੜੀ ਬਹੁਤੀ ਗੱਲ ਕਰ ਲਈ ਆ ਤੇ ਹੁਣ ਜਦੋਂ ਵਿਆਹ ਹੋ ਜਾਂਦਾ ਆ ਵਿਆਹ ਹੋ ਕੇ ਫੇਰ ਉਹਨੂੰ ਸਿਰੇ ਕਿੱਦਾਂ ਚਾੜਨਾ ਆ ਹਸਬੈਂਡ ਵਾਈਫ ਦਾ ਕੀ ਰੋਲ ਹੋਣਾ ਚਾਹੀਦਾ ਉਸਦੇ ਮਾਂ ਬਾਪ ਦਾ ਕੀ ਰੋਲ ਹੋਣਾ ਚਾਹੀਦਾ ਦੋਨਾਂ ਧਿਰਾਂ ਦਾ ਇਹਦੇ ਬਾਰੇ ਨਾ ਗੁਰਵਿੰਦਰ ਸਿੰਘ ਆਪਣੇ ਬਹੁਤ ਕਰੀਬੀ ਨੇ ਨਿਊਜ਼ੀਲੈਂਡ ਤੋਂ ਉਨ੍ਹਾਂ ਨੇ ਇਕ ਜੱਜ ਦੇ ਨਜ਼ਰੀਏ ਤੋਂ ਜੱਜ ਰਿਟਾਇਰ ਹੋਇਆ ਉਹਨੇ ਫਿਰ ਆਪਣਾ ਨਾ ਫੈਮਿਲੀ ਕੋਰਟ ਚੋਂ ਰਿਟਾਇਰ ਹੋਇਆ ਤੇ ਉਹਨੇ ਆਪਣਾ ਫਿਰ ਸਮਰੀ ਲਿਖੀ ਆਪਣੇ ਐਕਸਪੀਰੀਅੰਸ ਉਹਦੇ ਬਾਰੇ ਆਪਾਂ ਨਾ ਚਿੰਤਨ ਕਰਨਾ ਵੀ ਆਪਾਂ ਉਹ ਕੀ ਕਹਿੰਦਾ ਆ ਤੇ ਉਹ ਸਾਡੀ ਹਾਂ ਤੇ ਉਹ ਸਾਡੀ ਸੋਚ ਦੇ ਉੱਤੇ ਕਿੰਨਾ ਕੁ ਨਿਰਭਰ ਕਰਦਾ ਪਰ ਇਨ ਦਾ ਮੀਨ ਟਾਈਮ ਇਕ ਮੈਂ ਪਹਿਲਾਂ ਖ਼ਬਰ ਸ਼ੇਅਰ ਕੀਤੀ ਸੀ ਚਾਲ ਹੁਣਾਂ ਨੇ ਸਾਡੇ ਨਾਲ ਨਹੀਂ ਧੰਜੂ ਹੁਣਾਂ ਨੇ ਸ਼ੇਅਰ ਕੀਤੀ ਸੀ ਕਿ ਆਰਬੀਆਈ ਨੇ ਫੇਰ ਨਵਾਂ ਪੰਗਾ ਪਾਤਾ ਜਿਹੜਾ ਮੈਂ ਤੁਹਾਨੂੰ ਤੁਸੀਂ ਸੁਣਿਆ ਹੀ ਹੋਣਾ ਕਿ 10,000 ਅਲਾਊਡ ਸੀਗਾ ਇੰਡੀਅਨ ਕਰੰਸੀ ਤੁਸੀਂ ਬਾਹਰ ਨੂੰ ਲੈ ਕੇ ਜਾ ਸਕਦੇ NRI ਹੁਣ ਉਹ ਕਹਿੰਦੇ ਤੁਸੀਂ ਲੈ ਕੇ ਨਹੀਂ ਜਾ ਸਕਦੇ ਮਤਲਬ ਕੀ ਚਾਹੁੰਦੇ ਆ ਇਹ ਹੁਣ
ਅਮਨਦੀਪ ਇਹਦੇ ਪਿੱਛੇ ਰੈਸ਼ਨਲ ਹੋ ਸਕਦਾ ਕਿ ਵੈਸੇ 10,000 ਕਰੰਸੀ ਕੁਛ ਵੀ ਨਹੀਂ ਹੁੰਦੀ 10,000 ਕਰੰਸੀ $300 ਦੇ ਕਰੀਬ ਹੁੰਦੀ ਹੈ ਇੰਡੀਅਨ ਕਰੰਸੀ ਹੁੰਦੀ ਆ ਉਹ ਜਿਸ ਵੇਲੇ ਅਸੀਂ ਲੈ ਕੇ ਆਉਂਦੇ ਹਾਂ ਸਾਨੂੰ ਫਾਇਦਾ ਇਹ ਹੁੰਦਾ ਕਿ ਤੁਸੀਂ ਥੋੜੇ ਜਿਹੇ ਪੈਸੇ ਤੇ ਖਰਚਣੇ ਹੁੰਦੇ ਆ ਜੇ ਤੁਸੀਂ ਏਅਰਪੋਰਟ ਤੇ ਖਾਣਾ ਪੀਣਾ ਵੀ ਲੈਣੀਆਂ ਹੁੰਦੀਆਂ ਉਹ ਇੰਡੀਅਨ ਕਰੰਸੀ ਵਿਚ ਤੁਸੀਂ ਦਿਓਗੇ ਤਾਂ ਸਾਨੂੰ ਸੌਖਾ ਰਹਿੰਦਾ ਤੇ ਉਹ ਪੈਸਾ ਜਿਹੜੇ ਅਸੀਂ ਕੈਰੀ ਕਰਕੇ ਇੱਥੇ ਲੈ ਕੇ ਆਉਂਦੇ ਹਾਂ ਘਰ ਰੱਖ ਲੈਂਦੇ ਚਲੋ ਕੋਈ ਗੱਲ ਨੀ ਘਰ ਰੱਖ ਲਓ ਜਿਸ ਵੇਲੇ ਤੁਸੀਂ ਦੁਬਾਰਾ ਜਾਂਦੇ ਆ ਨਾ ਸਾਨੂੰ ਸੌਖ ਜਿਹੀ ਲੱਗਦੀ ਆ ਕਿ ਤੁਹਾਡੇ ਕੋਲ ਥੋੜੇ ਬਹੁਤ ਪੈਸੇ ਹੁੰਦੇ ਆ ਤੁਸੀਂ ਟੈਕਸੀ ਵਗੈਰਾ ਕਰ ਸਕਦੇ ਜਾ ਸਕਦੇ ਆ 10,000 ਬਿਲਕੁਲ ਠੀਕ ਇੱਕ ਬੰਦੇ ਦੇ ਹੋਣੇ ਚਾਹੀਦੇ ਆ ਲੇਕਿਨ ਹੁਣ ਉਹ 10,000 ਘੱਟ ਕਰਨ ਦੇ ਪਿੱਛੇ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ 10,000 ਕਰਕੇ ਨਾ ਕਈ ਕਰੋੜ ਜਿਹੜਾ ਪੈਸਾ ਉਹ ਬਾਹਰ ਲਿਆਇਆ ਜਾਂਦਾ ਸੀ ਤੇ ਬਾਹਰੋਂ ਉਹ ਜਿਹੜੇ ਇੱਦਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਲੋਕ ਭਾਗ ਲੈਂਦੇ ਆ ਉਹਨਾਂ ਨੂੰ ਉਹ ਡਿਲੀਵਰ ਹੋ ਜਾਂਦੀ ਸੀ ਉਸ ਚੀਜ਼ ਨੂੰ ਰੋਕਣ ਦੇ ਲਈ ਕਿ ਪੈਸਾ ਬਾਹਰ ਜਾਵੇ ਨਾ ਤੇ ਉਹਨਾਂ ਨੂੰ ਡਿਲੀਵਰ ਨਾ ਹੋਵੇ ਮੇਰੇ ਖਿਆਲ ਦੇ ਵਿੱਚ ਇਹ ਇੱਕ ਤਰਕ ਦਿੱਤਾ ਜਾ ਰਿਹਾ ਕਿ ਇਸ ਦੇ ਪਿੱਛੇ ਇਹ ਤਰਕ ਆ
ਦੈਟਸ ਵੈਰੀ ਪੂਅਰ ਵੈਰੀ ਪੂਅਰ ਐਕਸਪਲੇਨੇਸ਼ਨ ਮਤਲਬ ਤੁਸੀਂ ਕੀ ਸਮਝਦੇ ਮੇਰੀ ਵਾਈਫ ਲੈ ਕੇ ਆ ਰਹੀ ਹੈ ਤੇ ਉਹ ਮਤਲਬ ਅੱਤਵਾਦੀਆਂ ਨੂੰ ਫੰਡ ਕਰ ਰਹੀ ਹੈ ਦੈਟਸ ਸਿਲੀ
ਨਹੀਂ ਉਹ ਤਾਂ ਇਹ ਤਰਕ ਦਿੱਤਾ ਜਾ ਰਿਹਾ ਕਿ ਤੁਸੀਂ ਤਾਂ ਲੈ ਆਓਗੇ ਜੀ ਤੁਸੀਂ ਤਾਂ ਸ਼ਰੀਫ ਆਦਮੀ ਆ ਨੋਰਮਲ ਸਿਟੀਜ਼ਨ ਆ ਲੈਂਦੇ ਇਸ ਔੜ ਦੇ ਉਹ ਬੰਦੇ ਵੀ ਪੈਸੇ ਜਿਆਦਾ ਲੈ ਆਉਂਦੇ ਆ ਜਿਹਨਾਂ ਨੇ ਕਿ ਸ਼ਰਾਰਤ ਕਰਨੀ ਹੁੰਦੀ ਆ
ਸ਼ਰਾਰਤੀ ਬੰਦੇ ਆ ਜੇ ਉਹਨਾਂ ਨੇ ਇਲਤ ਕਰਨੀ ਆ ਤਾਂ ਮਤਲਬ ਉਹ ਏਅਰਪੋਰਟ ਦੇ ਥਰੂ 10,000 ਵਾਲੀ ਕਰੂਗੇ ਲੈਟਸ ਬੀ ਸੈਂਸੀਬਲ ਬੀ ਜਿਹੜੇ ਜਿਨ੍ਹਾਂ ਨੇ ਗਲਤ ਕੰਮ ਕਰਨੇ ਨੇ ਉਹ 10,000 ਦਾ ਨਥਿੰਗ ਹੈ ਉਹਨਾਂ ਲਈ ਠੀਕ ਹੈ 10,000 ਦਾ ਉਹ ਕਹਿੰਦੇ ਯਾਰ 10,000 ਉਹ ਤਾਂ ਕਰੋੜਾਂ ਵਾਲਾ ਕੰਮ ਹੈ ਉਹ ਤਾਂ ਉਹ ਇੱਦਾਂ ਥੋੜੋ ਏਅਰਪੋਰਟਾਂ ਰਾਹੀਂ ਥੋੜੋ 10,000 ਇੱਧਰ ਉੱਧਰ ਜਾਣਾ ਆ ਠੀਕ ਹੈ ਇਹ ਦੂਜੀ ਗੱਲ ਇਹ ਹੈ ਵੀ ਮੈਨੂੰ ਲੱਗਦਾ ਇਹਨੂੰ ਨਾ ਵਰਲਡ ਕੋਰਟ ਦੇ ਵਿੱਚ ਚੈਲੰਜ ਕਰਨਾ ਚਾਹੀਦਾ ਇਸ ਚੀਜ਼ ਨੂੰ ਕਿ ਜਿਹੜੇ ਹੁਣ ਫੋਰਨ ਦੇ ਵਿੱਚ ਐਕਸਚੇਂਜ ਬਣੇ ਹੋਏ ਨੇ ਤੁਸੀਂ ਸਿੰਗਾਪੁਰ ਐਕਸਚੇਂਜ ਕਰ ਸਕਦੇ ਹੋ ਸਿਡਨੀ ਏਅਰਪੋਰਟ ਤੇ ਕਰ ਸਕਦੇ ਹੋ
ਪੈਸੇ ਵੀ ਕਢਾ ਸਕਦੇ ਹੋ
ਪੈਸੇ ਕਢਾ ਸਕਦੇ ਹੋ ਸਾਰਾ ਕੁਝ ਕਰ ਸਕਦੇ ਹੋ ਮਤਲਬ ਹੁਣ ਜਸਟ ਫਾਰ ਐਗਜ਼ਾਮਪਲ ਕਿ ਮੈਂ ਕਮਾ ਮੈਂ ਰੁਪਈਏ ਲੈਣੇ ਮਿਲ ਜਾਂਦੇ ਨੇ ਸਿੰਗਾਪੁਰ ਤੋਂ ਲੈ ਲਓ ਠੀਕ ਹੈ ਨਾ ਉਹ ਵੀ ਤਾਂ ਕਰੰਸੀ ਬਾਹਰ ਹੀ ਆ ਮਤਲਬ ਉਹ ਇਹਦਾ ਮਤਲਬ ਜਿਹੜਾ ਆ ਕਿ ਜਦੋਂ ਅਸੀਂ ਡਾਲਰ ਇੱਥੋਂ ਆਸਟ੍ਰੇਲੀਅਨ ਲੈ ਕੇ ਜਾਂਦੇ ਹਾਂ ਅਮਰੀਕਾ ਨੂੰ ਕੈਨੇਡਾ ਨੂੰ ਯੂਰਪ ਨੂੰ ਇੰਡੀਆ ਨੂੰ ਇਹਨਾਂ ਨੂੰ ਤਾਂ ਕੋਈ ਤਕਲੀਫ ਨਹੀਂ ਹੈਗੀ ਠੀਕ ਹੈ ਬਈ ਇਹ ਤਾਂ ਕਹਿੰਦੇ ਵੀ ਇਹਨਾਂ ਨੇ ਆਪਣੇ ਸਿਕਿਉਰਿਟੀ ਸਿਸਟਮ ਇੰਨੇ ਸਟਰੋਂਗ ਕੀਤੇ ਹੋਏ ਸਾਰਾ ਕੁਝ ਕੀਤੇ ਹੋਏ ਆ ਜਾਣ ਕਰਕੇ ਦੇਖਣ ਤਾਂ ਸਹੀ ਹਲਤਾ ਇੱਥੇ ਕੋਈ ਠੀਕ ਹੈ ਨਾ ਹੁਣ ਗੱਲ ਤਾਂ ਇਹ ਆ ਵੀ
ਇਹਦੇ ਪਿੱਛੇ ਇੱਕ ਗੱਲ ਹੋਰ ਵੀ ਹੈ ਜਿੱਦਾਂ ਤੁਹਾਡੀ ਗੱਲ ਚੋਂ ਗੱਲ ਨਿਕਲੀ ਦਿਲ ਵਾਲੀ ਗੱਲ ਆ ਕਰੰਸੀ ਲੈਣੇ ਆ ਇੰਡੀਆ ਤੋਂ ਕਰੰਸੀ ਲੈਣੇ ਆ ਤੇ ਉਹ ਤੁਹਾਨੂੰ ਫੋਰਨ ਕਰੰਸੀ ਨੂੰ ਇੱਕ ਤਰ੍ਹਾਂ ਉਹਦੀ ਇਰੋਜਨ ਵੀ ਤਾਂ ਹੋ ਰਹੀ ਫੋਰਨ ਕਰੰਸੀ ਵੀ ਤਾਂ ਜਿਹੜੀ ਗੌਰਮੈਂਟ ਦੇ ਕੋਲ ਫੋਰਨ ਕਰੰਸੀ ਪਈ ਆ ਉਹਦੀ ਬੜੀ ਲੋੜ ਆ ਤੁਹਾਨੂੰ ਦੇਸ਼ ਨੂੰ ਉਹ ਵੀ ਤਾਂ ਤੁਸੀਂ ਵੱਧ ਰਹੇ ਆ ਨਾ ਤੇ ਆਪਣੀ ਕਰੰਸੀ ਨੂੰ ਉੱਥੇ ਸਟੋਰ ਕਰ ਰਹੇ ਆ
ਮੈਨੂੰ ਹੋਰ ਲੱਗਦਾ ਜਿਸ ਹਿਸਾਬ ਨਾਲ ਫੈਸਲੇ ਆ ਰਹੇ ਆ ਮੈਨੂੰ ਲੱਗਦਾ ਹੈ ਕਿ ਇੰਡੀਆ ਕੋਲ ਫੋਰਨ ਕਰੰਸੀ ਬਹੁਤ ਜ਼ਿਆਦਾ ਭੰਡਾਰ ਹੋ ਚੁੱਕਾ ਮੈਂ ਲਾਸਟ ਟਾਈਮ ਚੈੱਕ ਕੀਤਾ ਸੀ ਤਾਂ ਕਈ ਬਿਲੀਅਨਾਂ ਚ ਪਹੁੰਚ ਚੁੱਕਾ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਜਦੋਂ ਇਹ ਫੋਰਨ ਕਰੰਸੀ ਇੰਡੀਆ ਵਾਲੇ ਐਕਸਚੇਂਜ ਕਰਾਉਂਦੇ ਨੇ ਤਾਂ ਉਨ੍ਹਾਂ ਨੂੰ ਘਾਟਾ ਪੈਂਦਾ ਹੋਊਗਾ ਤੇ ਮੈਨੂੰ ਇਉਂ ਲੱਗਦਾ ਕਿ ਇਨ੍ਹਾਂ ਦੀ ਪਾਲਿਸੀ ਹੈ ਕਿ ਇਹ ਫੋਰਨ ਕਰੰਸੀ ਇੱਥੋਂ ਹੀ ਡਾਲਰ ਲੈ ਜਾਣ ਸਭ ਤੋਂ ਵਾਧੂ ਪਏ ਤੇ ਸਾਨੂੰ ਸਾਡੇ ਰੁਪਈਏ ਮੋੜ ਜਾਣ ਮਤਲਬ ਇਹ ਤਾਂ ਲੌਜਿਕ ਹੋ ਸਕਦਾ ਠੀਕ ਹੈ ਪਰ ਇਹ ਲੌਜਿਕ ਨਹੀਂ ਹੈਗਾ ਵੀ ਜੀ ਇਲਤ ਕਰਦੇ ਆ ਜੀ ਆਹ ਕਰਦੇ ਆ ਦੂਜੀ ਗੱਲ ਇਹ ਆ ਵੀ 10,000 ਰੁਪਇਆ ਜਿਹੜਾ ਆ ਮਤਲਬ ਹੁਣ ਤੁਸੀਂ ਕਸਟਮ ਚੋਂ ਨਿਕਲ ਗਏ ਸਾਰਾ ਕੁਝ ਹੋ ਗਿਆ ਕਲੀਅਰ ਹੋ ਗਿਆ ਹੁਣ ਉਹ ਤੋਂ ਜਾਂ ਤਾਂ ਦੁਕਾਨਾਂ ਕਸਟਮ ਤੋਂ ਪਿੱਛੇ ਲਾਉਣ ਕਸਟਮ ਤੋਂ ਪਹਿਲਾਂ ਲਾਣ ਦੁਕਾਨਾਂ ਵੀ ਬੰਦਾ ਖਰੀਦਣਾ ਚਾਹੁੰਦਾ ਜੇ ਹੁਣ ਮਤਲਬ 10,000 ਰੁਪਇਆ ਲੈ ਗਿਆ ਗਾਂ ਉਹਨੂੰ ਕੋਈ ਚੀਜ਼ ਪਸੰਦ ਨਾ ਆਵੇ ਫੇਰ ਕੀ ਆਪਸ਼ਨ
ਮੋਹਰੇ
ਤਾਂ ਉਹੀ ਤਾਂ ਗੱਲ ਹੈ ਨਾ ਮੋਹਰੇ ਤਾਂ ਚੈਕਿੰਗ ਓਹੀ ਹੈ ਵੀ ਜਿਹੜੇ ਕਾਨੂੰਨ ਬਣਾ ਦਿੰਦੇ ਆ ਬਿੱਲੀ ਦੇ
ਪਹਿਲਾਂ ਮੇਰੇ ਖਿਆਲ ਦੇ ਵਿੱਚ ਜਿਸ ਵੇਲੇ ਤੁਸੀਂ ਜਾਣਾ ਹੈ ਨਾ, ਜਿਸ ਵੇਲੇ ਤੁਸੀਂ ਜਾਣਾ ਹੈ ਡਿਕਲੇਅਰ ਕਰਨਾ ਹੈ ਇਮੀਗ੍ਰੇਸ਼ਨ ਤੋਂ ਪਹਿਲਾਂ, ਉਸ ਵੇਲੇ ਤੁਹਾਨੂੰ ਉਸ ਵੇਲੇ ਹੀ ਸਾਨੂੰ ਕੈਸ਼ ਕਰਾ ਕੇ ਆਪਣੀ ਕਰੰਸੀ ਲੈ ਕੇ ਜਾਣੀ ਪੈਣੀ ਆ, ਉਸ ਕਰੰਸੀ ਦੇ ਵਿੱਚ ਫੋਰਨ ਕਰੰਸੀ ਦੇ ਵਿੱਚ ਵੀ ਤੁਸੀਂ ਜਾ ਕੇ ਸ਼ਾਪਿੰਗ ਕਰਨੀ
ਹੁੰਦੀ ਹੈ। ਨਹੀਂ ਦੈਟਸ ਵੈਰੀ ਵੈਰੀ ਸਿਲੀ, ਇਹ ਤੋਂ ਵੀ ਬੇਵਕੂਫੀ ਭਰਿਆ ਸਟੈਪ ਹੈ ਕਿ ਇੰਡੀਆ ਦੇ ਵਿੱਚ ਇੰਡੀਆ ਦੇ ਏਅਰਪੋਰਟ ਤੇ ਤੁਸੀਂ ਰੁਪਈਏ ਚ ਚੀਜ਼ ਨਹੀਂ ਲੈ ਸਕਦੇ, ਫਿਰ ਇਹਦਾ ਮਤਲਬ ਇਹੀ ਹੋਇਆ
ਜੀ।
ਇਹ ਮੈਨੂੰ ਮੈਸੇਜ ਵੀ ਆ ਗਿਆ ਪਾਲਾ ਵੈਨ ਦਾ, ਕਹਿੰਦਾ ਭਾਜੀ ਆਰ ਐਸ ਐਸ ਦਾ ਹੱਥ ਲੱਗਦਾ ਇਹਦੇ ਚ।
ਹਾਂਜੀ ਬਿਲਕੁਲ ਬਿਲਕੁਲ, ਠੀਕ ਗੱਲ।
ਨਹੀਂ ਨਹੀਂ, ਇਹ ਜਿਹੜੀ ਇੰਨੇ ਮੂਰਖਤਾ ਭਰੇ ਹੋ ਜਿਹੜੇ ਸਟੈਪ ਲੈ ਰਹੇ ਨੇ, ਇਹ ਇੱਦਾਂ ਦੇ ਬੰਦੇ ਕਰਵਾ ਸਕਦੇ ਆ ਕੰਮ ਹਨਾ। ਤੇ ਕਹਿ ਐਨੀਵੇ, ਮਤਲਬ ਸਾਡੇ ਨਾਲ ਸੀਤਲ ਪ੍ਰਸਾਦ ਹੋਣੀ ਫੋਟੋਆਂ ਦੀ ਸਾਂਝ ਪਾ ਰਹੇ ਨੇ, ਕਿਆ ਬਾਤ ਹੈ। ਬਿਜਲੀ ਵਾਲੇ ਨੇ ਐਟਕ ਚ ਵੜੇ ਹੋਏ ਨੇ, ਛੱਤ ਦੇ ਵਿਚ ਸੀਲਿੰਗ ਚ ਤੇ ਫਿਟਿੰਗ ਕਰ ਰਹੇ ਨੇ। ਕਰਾਂਗਾ ਜੀ ਸ਼ੇਅਰ ਥੋੜੀ ਦੇਰ ਬਾਅਦ ਬ੍ਰੇਕ ਦੇ ਵਿਚ। ਤੇ ਸਾਡੇ ਨਾਲ ਪਾਲੇ ਬਾਂਸ ਉਹਨਾਂ ਦਾ ਮੈਸੇਜ ਆ ਗਿਆ। ਸੋ ਅਮਰੀਕ ਜੀ ਏਦਾਂ ਕਰਦੇ ਆ ਕਿ ਅਸੀਂ ਨਾ ਇਕ ਗੀਤ ਸੁਣ ਲੈਂਦੇ ਆ ਛੋਟਾ ਜਿਹਾ, ਤੇ ਉਹ ਤੋਂ ਬਾਅਦ ਅੱਜ ਹਥਿਆਰਾਂ ਦੀ ਗੱਲ ਚੱਲੀ ਸੀ, ਬੱਬੂ ਮਾਨ ਦਾ ਗੀਤ ਨਾ ਤੁਹਾਨੂੰ ਸੁਣਾਈਏ, ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ।
ਨਹੀਂ ਇੱਕ ਹੋਰ ਹੋਰ ਰਮਨਦੀਪ, ਜਿਹੜਾ ਸਾਡਾ ਪਿੰਡ ਗੈਂਗਲੈਂਡ ਬਣਿਆ, ਤੂੰ ਕਹਿੰਦਾ ਆ ਗਈ ਸ਼ਹਿਰ ਕੀੜਾ ਮਾਰ ਜਾ, ਇਹੀ ਲਾ ਦੇ ਸੁਣਨ ਵਾਲਾ ਗਾਣਾ ਆ ਵੈਸੇ, ਕੋਈ ਸਬਕ ਸਿੱਖਦੇ ਆ।
ਨਹੀਂ ਨਹੀਂ ਨਹੀਂ, ਇਹ ਨੀ ਇਹ ਨੀ, ਆਪਾਂ ਸਬਕ ਕਾਹਦਾ ਸਿੱਖਣਾ ਗੈਂਗਲੈਂਡ ਚ। ਪਿੰਡ ਹੁਣ ਮੈਂ ਵੀ ਅੱਜ ਸਿਡਨੀ ਆਣਾ ਹੀ ਆ, ਮੈਂ ਗਾਣਾ ਆਵਾਂ ਜੇ ਅੱਜ ਹੁਣ ਮੈਂ ਸਿਡਨੀ ਨੂੰ ਜਾਣਾ, ਮੈਂ ਗਾਣਾ ਲਗਾ ਆਖਦੀ ਆ ਤੂੰ ਸਿਡਨੀ ਗੇੜਾ ਮਾਰ ਜਾ, ਸਾਡਾ ਪਿੰਡ ਗੈਂਗਲੈਂਡ ਬਣਿਆ। ਸਾਡਾ ਪਿੰਡ ਤਾਂ ਬੜਾ ਸੋਹਣਾ, ਖੀਰੇ ਤੋੜੀ ਜਾਂਦਾ, ਬੇਰੀਆਂ ਤੋੜੀ ਜਾਂਦਾ, ਬੜਾ ਵਧੀਆ। ਐਵੀ ਆ ਕੇ ਉੱਤੇ ਮੈਂ ਚੌੜ ਕਰੀ ਜਾਵਾਂ, ਮੈਂ ਸਿਡਨੀ ਐਵੀ ਚੌੜ ਕਰੀ ਜਾਵਾਂ। ਹਾਂਜੀ
ਸਾਡੇ ਇੱਥੇ ਨਿਆਣੇ ਆਏ ਸੀ ਉੱਤੇ ਇੰਡੀਆ ਤੋਂ, ਲੜਕੀ ਆਈ ਸੀ ਘੁੰਮਣ ਆਸਟ੍ਰੇਲੀਆ ਦੇ ਵਿੱਚ, ਉਹਦੇ ਕੋਲ ਸਾਰੇ ਇੱਦਾਂ ਦੇ ਗਾਣੇ ਸੀ। ਮੈਂ ਗਾਣੇ ਗਾਣੇ ਕਹਿੰਦੇ ਸੁਣਦੇ, ਕਹਿੰਦੀ ਕਹਿੰਦੀ ਸੁਣਦੇ ਹੀ ਇਹ ਪਿੰਡ, ਹੁਣ ਸਾਰੇ ਸੁਣਦੇ ਇਹ, ਹੁਣ ਪਿੰਡ ਉਹ ਰੰਨੀ ਰੁੱਖੀ ਵਾਲੇ ਨਹੀਂ ਸੁਣਦੇ, ਉਹਨਾਂ ਨੂੰ ਪਤਾ ਹੀ ਨੀ ਹੈ ਗਾਣਿਆਂ ਦਾ,
ਫੀਲਿੰਗ ਲੈਂਦੇ ਨਾ। ਜਿਦਾਂ ਹੁਣ ਮੈਂ ਫੀਲਿੰਗ ਲਈ ਜਾਵਾਂ ਸਿਡਨੀ ਆ ਕੇ ਗਾਣਾ ਲਾ ਕੇ, ਸਿਡਨੀ ਚ ਘੁੰਮੀ ਜਾਵਾਂ ਹਨਾ, ਕਿਉਂਕਿ ਪਿੰਡੋਂ ਆਇਆ ਹੁਣ ਇਧਰ ਪਿੰਡ ਵਾਲੇ ਮੈਨੂੰ ਗਾਲਾਂ ਕੱਢੀਆਂ, ਉਹ ਯਾਰ ਸਾਡਾ ਪਿੰਡ ਠੀਕ ਆ ਭਰਾਵਾ, ਸਾਡੇ ਪਿੰਡ ਦਾ ਨਾਮ ਬਦਨਾਮ ਨਾ ਕਰੀ, ਗੈਂਗਲੈਂਡ ਨੀ ਬਣਿਆ, ਬੁਲਗੁਲਗਾ ਠੀਕ ਹੀ ਆ ਭਰਾਵਾ, ਕੋਈ ਗੈਂਗਲੈਂਡ ਨੀ ਬਣਿਆ, ਤੂੰ ਸਿਡਨੀ ਕਿਹੜਾ ਮਾਰਨਾ ਮਾਰਿਆ ਉਹ ਵੱਖਰੀ ਗੱਲ ਹੈ, ਪਰ ਏਦਾਂ ਨਾ ਕਹਿ ਤੂੰ। ਚਲੋ ਆਪਾਂ ਗੀਤ ਸੁਣਦੇ ਆ ਬੱਬੂ ਮਾਨ ਦਾ, ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਅੱਜ ਉਹ ਚਿੰਤਨ ਕਰਦੇ ਆ ਕਿ ਵਿਆਹ ਤੋਂ ਬਾਅਦ ਕੀ ਰੋਲ ਹੋਣੇ ਚਾਹੀਦੇ ਨੇ। ਸੋ ਮਿਲਦੇ ਆ ਬ੍ਰੇਕ ਤੋਂ।
ਕਬੂਤਰ ਬਾਜ਼ੀ ਦਾ ਇੱਕ ਚਸਕਾ ਜੂਏ ਦੀ ਬਾਜ਼ੀ ਦਾ ਰੁਤਬਾ ਸਭ ਨੂੰ ਬਾਜ਼ੀ ਦਾ ਨੀ ਜਿਹੜਾ ਅੜੇ ਤਾਂ ਗਾਟਾ ਲਾ ਜੀ ਦਾ ਇੱਕ ਸ਼ੌਕ ਕਬੂਤਰ ਇੱਕ ਚਸਕਾ ਜੂਏ ਦੀ ਗਈ ਰੁਤਬਾ ਸਭ ਨੂੰ ਜਿਹੜਾ ਅੜੇ ਤਾਂ ਕਾਟਾ ਰੁੱਖ ਮੋੜ ਦਈਏ ਤਲਵਾਰਾਂ ਦਾ ਮਿੱਤਰਾਂ ਨੂੰ ਸ਼ੌਕ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਇੱਕ ਚਾਕਾ ਸੋਹਣੀਆਂ ਨਾਰਾਂ ਦਾ ਤੇ ਤਰਫ ਲੁਕਣਾਲੀ ਜਿਹੜੀ
ਸੁੱਟਦੀ ਰੌਂਦ ਨਾਲ ਚਾਲੀ ਇੱਕ ਰੱਖ ਚਿੱਠੀ ਕਾਲੀ ਸੂਤੇ ਦੀ ਹੋ ਵੀ ਪਾਲੀ ਉੱਤੇ ਤਰਫ ਉਹ ਜਿਹੜੀ ਸੁੱਟਦੀ ਰੌਂਦ ਨਾਲ ਇੱਕ ਚਿੱਠੀ ਰੱਖੀ ਸੂਤੇ ਦੀ ਹੋ ਵੀ ਸ਼ੌਕ ਸਪੋਰਟ ਸਿਤਾਰਾ ਦਾ ਮਿੱਤਰਾਂ ਨੂੰ ਸ਼ੌਕ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਇੱਕ ਚਾਕਾ ਸੋਹਣੀਆਂ ਇੱਕ ਬਲਦਾਂ ਦੀ ਕਰਜੋੜੀ ਉੱਠ ਤੜਕੇ ਖਾਈਏ ਰੋੜੀ ਨੀ ਸਾਡੀ ਰੋਜ਼ ਦੀਵਾਲੀ ਲੋਹੜੀ ਇੱਕ ਰੱਖੀ ਬੈਠਲ ਇੱਕ ਬਲਦਾਂ ਦੀ ਕਰ ਉੱਠ ਤੜਕੇ ਖਾਈਏ ਉਹ ਸਾਡੀ ਰੋਜ਼ ਦੀਵਾਲੀ ਕੋਈ ਡਰ ਨੀ ਮੌਤ ਦੀਆਂ ਤਾਰਾਂ ਦਾ ਮਿੱਤਰਾਂ ਨੂੰ ਸ਼ੌਕ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਇੱਕ ਚਾਕਾ ਸੋਹਣੀਆਂ ਨਾਰਾਂ ਦਾ
ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਟਾਊਨ ਸਿਡਨੀ
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923020।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਨਾਨਕ ਬੇਕਰੀ ਡੈਨੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258888056। ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04686984436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਗੈਲੈਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04051875, ਯਾਨੀ ਕਿ 04054518755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉਪਰ।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275518 ਜਾਂ ਵਿਜ਼ਿਟ ਕਰੋ www.lakshyaenglish.com.au। we provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ, ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਨੇ। ਸੋ ਅਮਰੀਕ ਜੀ, ਆਪਾਂ ਚਿੰਤਨ ਸ਼ੁਰੂ ਕਰਨਾ ਤੇ ਉਸ ਤੋਂ ਪਹਿਲਾਂ
ਜੀ
ਇੱਕ ਦੋ ਸੁਨੇਹੇ ਲੈ ਲਈਏ, ਆਪਣੇ ਸਰੋਤੇ ਕਾਫੀ
ਮਿਲਦੇ ਨੇ।
ਹਾਂਜੀ, ਤੇ ਸੀਤਲ ਪ੍ਰਸਾਦ ਜੀ, ਤੁਹਾਡੀਆਂ ਤਿੰਨ ਫੋਟੋਆਂ ਹੋਰ ਮਿਲੀਆਂ, ਮੈਂ ਥੋੜੀ ਦੇਰ ਤੱਕ ਸ਼ੇਅਰ ਕਰਦਾ। ਤੇ ਚੀਮਾ ਹੁਣੇ ਵੀ ਜੁੜੇ ਨੇ, ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ। ਹਾਂਜੀ, ਸਤਿ ਸ੍ਰੀ ਅਕਾਲ ਚੀਮਾ ਜੀ, ਕੀ ਹਾਲ ਚਾਲ ਹੈ? ਕਹਿੰਦੇ ਮੈਂ ਕੰਮ ਤੇ ਆ ਜੀ। ਚਲੋ, ਬਹੁਤ ਵਧੀਆ ਗੱਲ ਹੈ। ਤੇ ਦੂਜੇ ਪਾਸੇ ਸਾਡੇ ਨਾਲ ਮਨਦੀਪ ਸਿੰਘ ਜੁੜੇ ਨੇ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਭਾਜੀ, ਇਟਸ ਫਨੀ ਕਿ ਕੋਈ ਬੰਦਾ 50,000 ਦੀ ਟਿਕਟ ਲੈ ਕੇ 10,000 ਵਾਪਸ ਲੈ ਕੇ ਜਾਊਗਾ, ਤੇ ਭਾਜੀ ਪੰਜਾਬੀ ਗਾਇਕੀ ਵਿਚ ਲੱਚਰਤਾ ਦੀ ਮੈਜਰਮੈਂਟ ਕੌਣ ਕਰੂਗਾ? ਹਾਂਜੀ, ਤੁਹਾਡਾ ਆਬਜ਼ਰਵੇਸ਼ਨ ਬੜੀ ਵਧੀਆ ਕਿ 50,000 ਦੀ ਟਿਕਟ ਲਾ ਕੇ 10,000 ਜੇ ਕੈਸ਼ ਕੱਢਣਾ ਤੇ ਫਿਰ ਗਲਤ ਕੰਮ ਕਰਨੇ, ਤਾਂ ਦਿਸ ਅਦਰ ਵੇਜ਼ ਟੂ ਡੂ ਇਟ। ਤੇ ਰੁਪਿੰਦਰ ਸਿੰਘ ਮੈਲਬਨ ਵਾਲੇ, ਮੋਗੇ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ। ਤੇ ਸੀਤਲ ਪ੍ਰਸਾਦ ਹੁਣੀ ਆਪਣੇ ਸਹਿਯੋਗੀਆਂ ਦੇ ਨਾਲ ਜੋਬ ਤੇ ਲੱਗੇ ਹੋਏ ਨੇ, ਬਿਜਲੀ ਦੀ ਫਿਟਿੰਗ ਚੱਲ ਰਹੀ ਆ, ਇਹਦੀਆਂ ਫੋਟੋਆਂ ਮੈਂ ਥੋੜੀ ਦੇਰ ਬਾਅਦ ਬਾਕੀ ਸੱਜਣਾਂ ਦੀਆਂ ਵੀ ਸ਼ੇਅਰ ਕਰ ਰਹੇ ਆ। ਤਾਂ ਨਰਿੰਦਰ ਰਠੌੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਅੰਮ੍ਰਿਤ ਮਾਨ ਗੁੱਸਾ ਹੀ ਨਾ ਕਰ ਲਏ। ਉਹ ਭਰਾਵਾ ਗੁੱਸਾ ਕਰ ਲਏ ਤਾਂ ਫਿਰ ਉਹ ਕਿਹੜੇ ਉਹਨੇ ਕਿਹੜੇ ਗੋਲੀ ਚਲਾਉਣੀ ਆ, ਹਥਿਆਰ ਉਹ ਗੀਤਾਂ ਵਾਲੇ ਹੀ ਆ, ਬੱਬਰ ਸ਼ੇਰ ਤੇ ਜਿੱਦਾਂ ਅੱਜਕੱਲ ਟਰਮ ਨੀ ਬਣੀ, ਉਹ ਫੇਸਬੁੱਕ ਦੇ ਯੋਧੇ ਫੇਸਬੁੱਕ ਦੇ ਹੁੰਦੇ ਨੇ ਕਈ, ਮਤਲਬ ਆਪਣੀ ਫੋਟੋ ਵੀ ਨੀ ਲਾਉਂਦੇ, ਨਾਂ ਵੀ ਨੀ ਲਾਉਂਦੇ, ਤੇ ਬਦਮਾਸ਼ੀ ਏਦਾਂ ਕਰਦੇ ਆ ਵੀ ਜਿੱਦਾਂ ਇਹਨਾਂ ਨਾਲ ਦਾ ਕੋਈ ਅਥਰਾ ਬੰਦਾ ਹੈ ਹੀ ਨੀ ਦੁਨੀਆਂ ਦੇ ਉੱਤੇ, ਹਨਾ। ਤੇ ਜਦੋਂ ਉਹਨਾਂ ਨੂੰ ਕਹਿੰਦੇ ਨਾ ਵੀ ਤੁਸੀਂ ਯਾਰ ਆਪਣੀ ਫੋਟੋ ਤਾਂ ਲਾਓ, ਦੱਸੋ ਤਾਂ ਸਹੀ ਤੁਸੀਂ ਹੈ ਕੌਣ, ਤੁਸੀਂ ਕੀ ਲੈਣਾ ਜੀ, ਗੱਲ ਕਰੋ ਸਾਡੇ ਨਾਲ ਗੱਲ। ਅਸੀਂ ਕਿਹਾ ਬੰਦਾ ਤਾਂ ਹੋਵੇ, ਤੂੰ ਗੱਲ ਕਰੀਏ, ਸਾਨੂੰ ਕਿਆ ਪਤਾ ਇੱਥੇ ਕੋਈ ਮਤਲਬ ਕੋਈ ਹੋ ਰਹੀ, ਮਤਲਬ ਬੁੜੀ ਬੰਦਾ ਬਣ ਕੇ ਮਤਲਬ ਗੱਲਾਂ ਕਰੀ ਜਾ ਰਹੀ ਆ, ਤੁਹਾਨੂੰ ਪਤਾ ਤਾਂ ਹੋਵੇ ਅਸੀਂ ਗੱਲ ਕਿਹਨਾਂ ਕਰ ਰਹੇ ਹਾਂ। ਸੋ ਇਹ ਫੇਸਬੁੱਕ ਦੇ ਯੋਧੇ ਹੁੰਦੇ, ਤੇ ਤੁਸੀਂ ਦੇਖੋ ਮਾੜਾ ਜਿਹਾ ਦਬਕਾ ਮਾਰ ਕੇ ਦੇਖੋ, ਦੇਖੋ ਕਿੱਦਾਂ ਭੱਜਦੇ ਆ, ਬੜੇ ਸੋਹਣੇ ਫਿਰ ਜੀ ਜੀ ਕਰਦੇ ਨੇ। ਸੋ ਰਣਜੀਤ ਸੇਖੋ ਮੁੱਦਗੀ ਵਾਲੇ ਜੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਰਣਜੀਤ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ, ਜੀ ਆਇਆਂ ਨੂੰ। ਤੇ ਸਾਡੇ ਨਾਲ ਇਧਰ ਸਾਡੇ ਨੌਜਵਾਨ ਮਨਜੀਤ ਸਿੱਧੂ ਬਲਗੁਲਗੇ ਤੋਂ, ਇਨ੍ਹਾਂ ਨੇ ਫੋਟੋ ਭੇਜੀ ਹੈ ਕੰਮ ਦੀ, ਬਹੁਤ ਵਧੀਆ ਫੋਟੋ ਹੈ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੱਲ ਫੇਸਬੁੱਕ ਉਪਰ ਤੁਹਾਡੀ ਬਲੂਬੈਰੀ ਦੇ ਨੈੱਟ ਵਾਲੀ ਵੀਡੀਓ ਦੇਖ ਕੇ ਮਨ ਵਿਚ ਕੁਝ ਵਿਚਾਰ ਆਏ ਜੋ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਨੈੱਟ ਦਾ ਕੰਮ ਬੇਰੀ ਨੂੰ ਜਾਨਵਰਾਂ ਤੋਂ ਬਚਾਉਣਾ ਹੀ ਨਹੀਂ, ਨਾਲ ਨਾਲ ਪੰਛੀਆਂ ਨੂੰ ਮਿਹਨਤ ਅਤੇ ਸੰਘਰਸ਼ ਦੇ ਰਾਸਤੇ ਵੱਲ ਮੋੜਨਾ ਵੀ ਹੈ। ਕਿਆ ਬਾਤ ਹੈ, ਦੇਖੋ ਆਬਜ਼ਰਵੇਸ਼ਨ ਦੇਖੋ ਮੁੰਡੇ ਦੀ। ਕਹਿੰਦੇ ਘਰ ਦੇ ਨਜ਼ਦੀਕ ਬੀਚ ਉਪਰ ਡੇਰੇ ਲਾ ਕੇ ਬੈਠੀ ਸੁਸਤ ਨਿਕੰਮੇ ਅਤੇ ਭਿਖਾਰੀ ਚਿੱਟੇ ਕਾਵਾਂ ਦੀ ਟੋਲੀ ਤੋਂ ਮੈਨੂੰ ਉਸ ਤਰ੍ਹਾਂ ਮੈਂ ਉਸ ਤਰ੍ਹਾਂ ਜਾਣੂ ਹਾਂ ਜਿਵੇਂ ਇੱਕ ਆਜੜੀ ਆਪਣੀਆਂ ਭੇਡਾਂ ਤੋਂ ਹੁੰਦਾ ਹੈ। ਸੋ ਤੁਸੀਂ ਦੇਖਿਆ ਹੋਣਾ ਅਮਰੀਕ ਜੀ ਕਿ ਤੁਸੀਂ ਬੀਚ ਤੇ ਜਾਓ ਤੇ ਉੱਥੇ ਉਹਦੇ ਸੀ ਗਰਲਸ ਹੈ ਕਿੱਦਾਂ ਟੋਲੇ ਬਣਾ ਬਣਾ ਕੇ ਬੈਠੇ ਨੇ, ਹਨਾ। ਹੁਣ ਕਹਿੰਦੇ ਨੇ ਕਿ ਇਹ ਜਿਹੜੇ ਸੀ ਗਰਲਸ ਹੈ, ਸਮੁੰਦਰੀ ਕਾਂ ਜਿਹਨੂੰ ਕਹਿੰਦੇ ਨੇ, ਇਹ ਪਾਪਕੋਰਨ, ਬ੍ਰੈਡਾਂ, ਚਿਪਸ ਦੀਆਂ ਜੰਜੀਰਾਂ ਦੇ ਗੁਲਾਮ ਬਣਾ ਲਿਆ ਉਹਨਾਂ ਨੂੰ, ਠੀਕ
ਹੈ,
ਖਲਾ ਖਲਾ ਕੇ। ਜੇਕਰ ਇਹਨਾਂ ਪੰਛੀਆਂ ਨੇ ਇਹਨਾਂ ਜੰਜੀਰਾਂ ਨੂੰ ਨਾ ਤੋੜਿਆ, ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ ਦੇ ਵਿਚ ਇਹ ਪੰਛੀ ਇਹਨਾਂ ਜੰਜੀਰਾਂ ਤੋਂ ਇਸ ਤਰ੍ਹਾਂ ਪ੍ਰਭਾਵਿਤ ਹੋਣਗੇ ਜਿਸ ਤਰ੍ਹਾਂ ਪੰਜਾਬ ਦੀਆਂ ਕੁਛ ਮਿਹਨਤ ਕੌਮਾਂ ਆਟਾ ਦਾਲ ਸਕੀਮ ਤੇ ਹੋ ਗਈਆਂ ਨੇ। ਕਿਆ ਬਾਤ ਹੈ, ਬਹੁਤ 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 ਇੰਟਰਸਟਿੰਗ ਆਬਜ਼ਰਵੇਸ਼ਨ ਹੈ। ਮੈਂ ਵੀ ਕਈ ਵਾਰੀ ਸੋਚਦਾ ਹੁੰਦਾ ਪਰ ਮੈਂ ਕਦੇ ਲਿਖ ਨਹੀਂ ਪਾਇਆ, ਪਰ ਤੁਸੀਂ ਜਿਹੜੀ ਆਬਜ਼ਰਵੇਸ਼ਨ ਲਿਖ ਕੇ ਦੇਖੋ, ਅਸੀਂ ਬੇਰੀਆਂ ਤੇ ਜਾਲ ਲਾਉਂਦੇ ਹਾਂ ਇੱਕ ਤਾਂ ਫਸਲ ਬਚਾਉਣ ਦੇ ਲਈ, ਦੂਜੀ ਗੱਲ ਤੁਹਾਨੂੰ ਦੱਸਾਂ ਵੀ ਸਾਡੇ ਨਾ ਇੱਥੇ ਇੱਕ ਵਾਰੀ ਜਾਲ ਨਹੀਂ ਲੱਗਿਆ ਇੱਕ ਸਾਲ ਤੇ ਕਾਂ ਬਹੁਤ ਹੋ ਗਏ, ਕਾਂਵਾਂ ਨੇ ਚਲੋ ਬਾਕੀ ਪੰਛੀ ਭਜਾ ਤੇ, ਲੜ ਲੜ ਕੇ ਤੁਹਾਨੂੰ ਪਤਾ ਬੋਲਦੇ ਬਹੁਤ ਹੈ, ਤੇ ਉਹ ਕਾਂ ਇੰਨੇ ਹੋ ਗਏ, ਕਾਫੀ ਹੋ ਗਏ, 25-30 ਕਾਂ ਹੋ ਗਏ, ਉਹਨੇ ਸਾਲ ਚੰਗੀਆਂ ਬੇਰੀਆਂ ਖਾਧੀਆਂ, ਠੀਕ ਹੈ, ਤੇ ਉਹ ਤੋਂ ਬਾਅਦ ਉਹ ਤਾਂ ਜੀ ਪ੍ਰਫੁੱਲਤ ਹੋਣ ਉਹਨਾਂ ਨੂੰ ਤਾਂ ਜ਼ਿਆਦਾ ਮਤਲਬ ਮਿਲ ਗਈਆਂ, ਫਿਰ ਅਸੀਂ ਲਾ ਤਾ ਨੈੱਟ, ਉਹ ਕਾਂਵਾਂ ਨੂੰ ਫਿਰ ਗਡੋਏ ਸਵਾਦ ਨਾ ਲੱਗਣ, ਕਿਉਂਕਿ ਮਿੱਠੇ ਨੂੰ ਖਿੱਚ ਗਏ ਸੀਗੇ, ਹਨਾ, ਆਰਾਮ ਨਾਲ ਜਾਣਾ ਹਨਾ, ਨਾਲੇ ਸ਼ਾਮੇ ਬਹਿਣਾ, ਨਾਲੇ ਬੇਰੀ ਤੋੜ ਕੇ ਖਾ ਲੈਣੀ, ਠੀਕ ਹੈ, ਕੋਈ ਮਿਹਨਤ ਨੀ, ਨਾਲੇ ਹਾਂ ਉਹਨਾਂ ਦੀ ਤਾਂ ਸ਼ੂਗਰ ਵੱਧ ਗਈ ਹਨਾ, ਤੇ ਉਹ ਤਾਂ ਹਾਈਪਰ ਹੋਏ ਬਣੇ, ਉਹਨੀ ਬੇਰੀਆਂ ਖਾ ਕੇ ਅੱਗੇ ਨੂੰ ਵੀ ਜ਼ਿਆਦਾ ਰੌਲਾ ਪਾ ਦੇਣਾ, ਕਿਉਂਕਿ ਸ਼ੂਗਰ ਨਾਲ ਬੰਦਾ ਹਾਈਪਰ ਹੋ ਜਾਂਦਾ ਨਾ, ਤੇ ਜਦੋਂ ਅਸੀਂ ਜਾਲ ਲਾ ਤੇ ਉਹ ਅਸੀਂ ਮਰੇ ਦੇਖੇ ਜੀ ਬਾਹਰ, ਉਹ ਕਾਂ ਜਿਹੜੇ ਆ ਹਾਂ ਉਹਨਾਂ ਚੋਂ 10-15 ਕਾਂ ਅਸੀਂ ਮਤਲਬ ਬਿਲਲਾ ਬਿਲਲਾ ਕੋਈ ਨਾ ਕੋਈ ਮਰੀ ਜਾਂਦਾ ਸੀ, ਕਿਉਂਕਿ ਉਹਨਾਂ ਨੂੰ ਭੁੱਲ ਗਿਆ ਉਹਨੀ ਮਤਲਬ ਦੂਜੇ ਕਿੱਦਾਂ ਖਾਣੇ ਨੇ, ਕੀੜੇ ਮਕੌੜੇ ਕਿੱਦਾਂ ਖਾਣੇ ਨੇ। ਸੋ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਮਨਜੀਤ ਜੀ, ਕਿ ਜਿਹੜੀਆਂ ਅਸੀਂ ਗਰਲਸ ਹੈ ਬੀਚ ਦੇ ਉੱਤੇ ਅਸੀਂ ਉਹਨਾਂ ਨੂੰ ਚਿਪਸ ਪਾ ਦਿੰਦੇ ਹਾਂ, ਪੌਪਕੋਰਨ ਪਾ ਦਿੰਦੇ ਹਾਂ, ਬ੍ਰੈਡ ਪਾ ਦਿੰਦੇ ਹਾਂ, ਇਹ ਜਿਹੜਾ ਉਹਨਾਂ ਦਾ ਰੱਬ ਨੇ ਉਹਨਾਂ ਦੇ ਅੰਦਰ ਭਰ ਕੇ ਭੇਜਿਆ ਹੋਇਆ ਸਿਸਟਮ, ਉਹਨੂੰ ਅਸੀਂ ਠੰਡਾ ਕਰ ਰਹੇ ਹਾਂ। ਤੇ ਇਸੇ ਤਰ੍ਹਾਂ ਜਿਹੜੀਆਂ ਪੰਜਾਬ ਦੀਆਂ ਕੌਮਾਂ ਨੇ, ਜਿਹੜੀਆਂ ਮਿਹਨਤਕਸ਼ ਕੌਮਾਂ ਨੇ, ਜਦੋਂ ਅਸੀਂ ਅੱਗੇ ਵੀ ਰੇਡੀਓ ਤੇ ਇਹ ਕਹਿੰਦੇ ਕਿ ਉਹਨਾਂ ਨੂੰ ਤੁਸੀਂ ਉਨਾ ਕੇ ਦਿਓ ਕਿ ਉਹ ਆਪਣੀ ਮਿਹਨਤ ਕਰਨਾ ਨਾ ਭੁੱਲ ਜਾਣ। ਅਸੀਂ ਬਾਹਰਲੇ ਜਿਹੜੇ ਬੰਦੇ ਆ, NRI ਬੰਦੇ ਆ, ਪੰਜਾਬ ਦੇ ਵਿਚ ਜਿਹੜਾ ਨਿਗਾਰ ਆਇਆ, ਉਹਦੇ ਲਈ ਕੁਛ ਨਾ ਕੁਛ ਕਿਸੇ ਹੱਦ ਤੱਕ ਅਸੀਂ ਵੀ ਜਿੰਮੇਵਾਰ ਆ ਕਿ ਅਸੀਂ ਉਹਨਾਂ ਨੂੰ ਵਿਹਲੇ ਬਣਾ ਦਿੱਤਾ ਵਿਹਲੜ। ਤੁਹਾਡਾ ਕੀ ਖਿਆਲ ਹੈ ਅਮਰੀਕ ਜੀ?
ਕਿਸੇ ਹੱਦ ਤੱਕ ਨੇਮ ਦੀ ਬਹੁਤ ਬਹੁਤ ਹੱਦ ਤੱਕ ਜਿੰਮੇਵਾਰ ਆ, ਸਾਡਾ ਜਿਹੜੀ ਬਾਹਰਲੇ NRI ਅਸੀਂ ਆ, ਆਪਣੇ ਰਿਸ਼ਤੇਦਾਰਾਂ ਦੇ ਲਈ, ਆਪਣੇ ਭੈਣਾਂ ਭਰਾਵਾਂ ਦੇ ਨਿਆਣਿਆਂ ਲਈ, ਇੱਕ ਤਰ੍ਹਾਂ ਦੇ ਨਾਲ ਰੋਲ ਮਾਡਲ ਨਹੀਂ ਬਣਦੇ, ਉਦਾਂ ਤਾਂ ਰੋਲ ਮਾਡਲ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਆਵਾਗੁਆਂਢ ਪੈਸੇ ਦੇ ਕੇ ਇੱਥੋਂ ਚੀਜ਼ਾਂ ਭੇਜ ਕੇ ਉਹ ਉਹਨਾਂ ਦੀਆਂ ਆਦਤਾਂ ਇੰਨੀਆਂ ਖਰਾਬ ਕਰ ਲਈਆਂ ਮਨਜੀਪ, ਉਹ ਡਿਪੈਂਡੈਂਟ ਇੱਕ ਤਰ੍ਹਾਂ ਦਾ ਹੋ ਗਿਆ, ਜਿੱਦਾਂ ਦਾਲ ਰੋਟੀ ਸਕੀਮ ਤੇ ਹੋਏ ਆ ਲੋਕ, ਕਿ ਉਹ ਇਹ ਜਿਹੜੀ ਸਰਕਾਰ ਦੀਆਂ ਸਕੀਮਾਂ ਆ, ਜਾਂ ਈਵਨ NRI ਜਿਹੜੇ ਪਿੱਛੇ ਪੈਸੇ ਭੇਜਦੇ ਆ, ਚਲੋ ਮਦਦ ਕਰਨੀ ਜੁਦੀ ਗੱਲ ਆ, ਕੋਈ ਬੰਦਾ ਟਰਬਲ ਦੇ ਆ ਇਨੀਸ਼ੀਅਲ ਸਟੇਜ ਦੇ ਵਿੱਚ, ਉਹਨੂੰ ਮਦਦ ਕਰਕੇ ਉਹਦਾ ਬਿਜ਼ਨਸ ਸਥਾਪਿਤ ਕਰ ਦਿਓ, ਲੇਕਿਨ ਉਹਦੀ ਹਮੇਸ਼ਾ ਮਦਦ ਕਰਨਾ, ਇਹ ਤਾਂ ਇੱਕ ਤਰ੍ਹਾਂ ਦੇ ਨਾਲ ਉਹਨੂੰ ਭਿਖਾਰੀ ਬਣਾਉਣ ਵਾਲੀ ਗੱਲ ਆ। ਇਹਨਾਂ ਦੀ ਆਬਜ਼ਰਵੇਸ਼ਨ ਬਹੁਤ ਵਧੀਆ, ਜਿੱਦਾਂ ਅਸੀਂ ਪੰਛੀਆਂ ਨੂੰ ਬੇਕਾਰ ਬਣਾ ਰਹੇ ਹਾਂ, ਉਹ ਆਪਣੀ ਮਿਹਨਤ ਕਰਕੇ ਖੁਰਾਕ ਤੋੜ ਕੇ ਨਹੀਂ ਖਾਂਦੇ, ਉਹਨਾਂ ਨੂੰ ਬਣੀ ਬਣਾਈ ਖੁਰਾਕ ਮਿਲ ਰਹੀ ਆ, ਫਿਰ ਉਹਨਾਂ ਦੀ ਆਦਤਾਂ ਮਿਲ ਜਾਂਦੀਆਂ। ਹੁਣ ਜੁਕਾਮਾਂ ਵਾਲੀ ਸਟੋਰੀ ਤੁਸੀਂ ਸੁਣਾਈ ਆ, ਬਿਲਕੁਲ ਇਹਨਾਂ ਦੀ ਗੱਲ ਦੇ ਨਾਲ ਅਸੀਂ ਸਹਿਮਤ ਹਾਂ, ਸਰਕਾਰਾਂ ਨੂੰ ਇਸ ਵੱਲੋਂ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਆ।
ਨਹੀਂ ਸਰਕਾਰਾਂ ਨੂੰ ਨੀ, ਸਰਕਾਰਾਂ ਨੂੰ ਘੱਟ ਤੇ ਸਾਨੂੰ ਸਮਾਜ ਨੂੰ, ਜਿਹੜੇ ਅਸਲ ਦੇ ਵਿਚ ਹੁਣ ਆਸਟ੍ਰੇਲੀਆ ਦੇ ਵਿਚ ਵੀ ਇਹੀ ਗੱਲ ਆ ਗਈ ਨਾ, ਵੀ ਸੈਂਟਰ ਲਿੰਕ ਤੇ ਜਿਹੜਾ ਬੰਦਾ ਰਹਿੰਦਾ ਆ, ਮਤਲਬ ਮੁਫ਼ਤ ਦਾ ਪੈਸਾ ਖਾਣਾ ਜਿਹੜਾ ਗਿੱਜ ਜਾਂਦਾ ਆ, ਸਰਕਾਰ ਤੋਂ ਪੈਸਾ ਖਾਣਾ ਗਿੱਜ ਜਾਂਦਾ, ਉਹਦੀ ਕਦੇ ਵੀ ਤਰੱਕੀ ਨਹੀਂ ਹੁੰਦੀ ਦੇਖੀ ਮੈਂ। ਉਹ ਵੱਧ ਤੋਂ ਵੱਧ ਐਂਡ ਆਫ ਦਾ ਲਾਈਫ ਉਹਦੇ ਕੋਲ ਮਸੀਂ ਉਹਦੇ ਕੋਲ ਘਰ ਰਹਿੰਦਾ ਇੱਕ, ਠੀਕ ਹੈ, ਉਹ ਕਦੇ ਬਿਜ਼ਨਸ ਨਹੀਂ ਕਰ ਸਕਦਾ ਕਿਉਂਕਿ ਉਹਦੀ ਜਿਹੜੀ ਮਾਨਸਿਕਤਾ ਹੈ ਉਹ ਫ੍ਰੀ ਦਾ ਖਾਣਾ ਗਿੱਜ ਗਈ ਆ, ਉਹ ਬਾਹਰ ਕੰਪੀਟ ਹੀ ਨਹੀਂ ਕਰ ਸਕਦਾ, ਸੇਵਿੰਗ ਨਹੀਂ ਕਰਨੀ ਆਉਂਦੀ ਉਹਨੂੰ, ਹੱਡ ਨਹੀਂ ਫੁੱਟੇ ਹੁੰਦੇ। ਸੋ ਇਸ ਕਰਕੇ ਮੈਨੂੰ ਲੱਗਦਾ ਲੋਕਾਂ ਨੂੰ, ਸਾਨੂੰ ਆਪਣੇ ਆਪ ਹੀ ਮਨਸਮੱਤਿਆ ਅਸੀਂ ਪਾ ਲਈਏ, ਗੁਰਬਾਣੀ ਸਿਧਾਂਤਾਂ ਦੇ ਨਾਲ ਆਪਾਂ ਕਰੀਏ, ਮਿਹਨਤ ਦੀ ਕਮਾਈ ਜਿਹੜੀ ਆ ਉਹ ਤੇ ਵਿਸ਼ਵਾਸ ਰੱਖੀਏ, ਤਾਂ ਉਹ ਜਿਹੜੀ ਮੇਰੇ ਖਿਆਲ ਪਬਲਿਕ ਅਵੇਅਰਨੈਸ ਜ਼ਿਆਦਾ ਹੋਣੀ ਚਾਹੀਦੀ ਹੈ ਅਮਰੀਕ ਜੀ। ਜੀ ਮੈਨੂੰ ਲੱਗਦਾ ਅਮਰੀਕ ਭਾਜੀ ਉਹਨਾਂ ਦਾ
ਬਿਲਕੁਲ ਬਿਲਕੁਲ ਅਮਰੀਕ ਪਬਲਿਕ, ਹੁਣ ਕੋਈ ਵੀ ਗੱਲ ਹੁੰਦੀ ਤਾਂ ਮੈਂ ਵੀ ਹੁਣ ਕਹਿੰਦਾ ਸਰਕਾਰ, ਆਵਾਜ਼ ਥੋੜੀ ਖਰਾਬ ਕੱਟ ਕੱਟ ਕੇ ਆ ਰਹੀ ਆ, ਕਲੀਅਰ ਆਵਾਜ਼ ਆ ਨਹੀਂ ਰਹੀ ਸਾਡੀ, ਮੈਂ ਵੀ ਸੁਣਿਆ ਤੁਹਾਡੀ ਆਵਾਜ਼ ਮੈਨੂੰ ਕੱਟ ਕੱਟ ਕੇ ਆ ਰਹੀ
ਜੀ। ਹਾਂਜੀ ਹੁਣ ਠੀਕ ਹੋਏਗੀ ਜੀ। ਜੀ ਅਮਰੀਕ ਜੀ,
ਹਾਂਜੀ
ਹਾਂਜੀ
ਤੇ ਹਾਂਜੀ ਅਮਦੀਪ, ਬਿਲਕੁਲ ਗੱਲ ਠੀਕ ਆ ਕਿ ਇਹਨਾਂ ਦੀ ਜਿਹੜੀ ਆਬਜ਼ਰਵੇਸ਼ਨ ਬਹੁਤ ਵਧੀਆ ਭੇਜੀ, ਏਦਾਂ ਦੀ ਆਬਜ਼ਰਵੇਸ਼ਨ ਸਾਨੂੰ ਆਉਣੀਆਂ ਚਾਹੀਦੀਆਂ, ਤੇ ਇਹਦੇ ਨਾਲ ਇਹ ਸਹਾਰਾ ਵੱਲ ਵੀ ਇਸ਼ਾਰਾ ਹੈ ਕਿ ਸਾਨੂੰ ਸਮਾਜ ਕੀ ਸੁਧਾਰ ਕਰਨੇ ਚਾਹੀਦੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕੰਪੈਟੀਟਿਵਨੈਸ ਬਹੁਤ ਘੱਟ ਜਾਂਦੀ ਹੈ, ਮੁਕਾਬਲੇਬਾਜ਼ੀ ਤੋਂ ਅਸੀਂ ਇਕਦਮ ਬਾਹਰ ਹੋ ਜਾਂਦੇ ਹਾਂ, ਡਿਪੈਂਡੈਂਟ ਹੋ ਜਾਂਦੇ ਹਾਂ, ਇੱਕ ਤਰ੍ਹਾਂ ਨਾਲ ਸੁਸਤ ਬਣ ਜਾਂਦੇ ਹਾਂ ਇਹਦੇ ਨਾਲ, ਕਿ ਜਿੱਦਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਅਨਸੈਸਰੀ ਜਿਹੜੀ ਅਸਿਸਟੈਂਟ ਮਿਲਦੀ ਹੈ ਨਾ, ਅਨਸੈਸਰੀ ਤੁਹਾਨੂੰ ਕੋਈ ਵੀ ਮਦਦ ਮਿਲਦੀ ਹੈ, ਉਹਦੇ ਨਾਲ ਫਿਰ ਤੁਹਾਡਾ ਜਿਹੜਾ ਵਿਕਾਸ ਆ, ਡਿਵੈਲਪਮੈਂਟ ਆ, ਉਹ ਰੁਕ ਜਾਂਦੀ ਆ। ਹੁਣ ਦੇਖ ਲਓ, ਹੁਣ ਤਾਂ ਖੈਰ ਇੰਡੀਆ ਦੇ ਵਿੱਚ ਵੀ ਜਿਹੜੇ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਨ ਲੱਗ ਪਏ, ਲੋਕ ਕੰਮਾਂ ਤੇ ਕੋਰਸਿਸ ਵਗੈਰਾ ਕੀਤੇ ਜਾਂਦੇ, ਇੱਥੇ ਆ ਕੇ ਦੇਖਿਆ ਕਾਫੀ ਡਿਵੈਲਪਮੈਂਟ ਕੋਰਸ ਕਰਨੇ ਪੈਂਦੇ, ਤਾਂ ਕਿ ਤੁਸੀਂ ਨਵੀਆਂ ਟੈਕਨੀਕ ਦੇ ਨਾਲ ਨਵੇਂ ਨਵੇਂ ਢੰਗ ਤਰੀਕਿਆਂ ਨੂੰ ਸੁਣੋ ਤੇ ਦੇਖੋ, ਉਹਨਾਂ ਨੂੰ ਸਿੱਖੋ ਤੇ ਅੱਗੇ ਵਧੋ। ਅਵਨੀਪ, ਹੁਣ ਸਰਕਾਰਾਂ ਜਿਹੜੀਆਂ, ਹੁਣ ਸਰਕਾਰਾਂ ਦੀ ਗੱਲ ਥੋੜੀ ਥੋੜੀ ਕਰੇ ਰਹਿੰਦੇ ਆ, ਇੱਥੇ ਪੰਜਾਬ ਸਰਕਾਰ ਦੀ ਕਾਫੀ ਆਲੋਚਨਾ ਹੋ ਰਹੀ ਕਿ ਉਹਨਾਂ ਨੇ 10 ਮਹੀਨਿਆਂ ਵਿੱਚ ਕੁਛ ਨਹੀਂ ਕੀਤਾ। ਜੇ ਤੁਸੀਂ ਦੇਖੋ ਤਾਂ ਕਿਤੇ ਨਾ ਕਿਤੇ ਕੰਮ ਤਾਂ ਮਾੜਾ ਮੋਟਾ ਜ਼ਰੂਰ ਹੋਇਆ ਹੋਵੇਗਾ, ਸਰਕਾਰ ਨੇ ਕੀਤਾ ਹੋਵੇਗਾ, ਜਾਂ ਜੇ ਸਰਕਾਰ ਨੇ ਕੰਮ ਨਹੀਂ ਕੀਤਾ ਲੇਕਿਨ ਇੱਕ ਰੋਡ ਮੈਪ ਤਾਂ ਤਿਆਰ ਕੀਤਾ ਹੀ ਹੋਵੇਗਾ। ਰੋਡ ਮੈਪ ਤਾਂ ਕਿਤੇ ਕਿਤੇ ਲੱਗਦਾ ਕਿ ਸਰਕਾਰ ਨੇ ਤਿਆਰ ਕੀਤਾ ਆ, ਤੇ ਥੋੜੀ ਬਹੁਤੀ ਜਿਹੜੀ ਆ ਨਸ਼ੇ ਤੇ ਇਹਦੇ ਤੇ ਵੀ ਠੱਲ ਥੋੜੀ ਥੋੜੀ ਪਾਈ, ਹੁਣ ਇਕਦਮ ਤਾਂ ਨਹੀਂ ਉਹ ਇਕਦਮ ਤਾਂ ਨਹੀਂ ਹੋ ਸਕਦਾ। ਇੱਕ ਜਿਹੜੀ ਫੋਨਾਂ ਦੀ ਗੱਲ ਸੀ ਉਹ ਬਹੁਤ ਗਲਤ ਆ, ਗੱਲ ਉਹ ਤਾਂ ਵਾਪਸ ਲੈ ਲੈਣੀ ਚਾਹੀਦੀ ਆ, ਤੇ ਮੇਰੇ ਖਿਆਲ ਚ ਉਹਨੂੰ ਦੇਣੇ ਵੀ ਨਹੀਂ ਫੋਨ ਪੈਸੇ,
ਨਸ਼ੇ ਦੀ ਗੱਲ ਹੈ। ਕਹਿੰਦੇ ਪੰਜਾਬ ਦੇ ਵਿਚ ਇੰਨੀ ਅਵੇਅਰਨੈਸ ਆ ਗਈ ਨਾ ਨਸ਼ੇ ਦੀ, ਆ ਰਹੀ ਹੈ। ਕੱਲ ਮੈਨੂੰ ਚੁਟਕਲਾ ਭੇਜਿਆ ਕਿਸੇ ਨੇ, ਕਹਿੰਦੇ ਵੀ ਦਾਰੂ ਪੀ ਰਹੇ ਸੀਗੇ, ਪਾਰਟੀ ਚੱਲ ਰਹੀ ਸੀ, ਹੁਣ ਨਸ਼ਿਆਂ ਦੀ ਅਵੇਅਰਨੈਸ ਬੜੀ ਚੱਲ ਰਹੀ ਆ। ਕਹਿੰਦੇ ਫੇਰ ਕਹਿੰਦੇ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਚੁੱਪ ਕਰਕੇ ਪਾਰਟੀ ਵਿਚੋਂ ਨਿਕਲ ਗਏ, ਠੀਕ ਹੈ, ਤੇ ਆਪਣੀ ਕਾਰ ਉੱਥੇ ਹੀ ਛੱਡ ਦਿੱਤੀ, ਕਿਉਂਕਿ ਇੰਨੀ ਸਮਝ ਤਾਂ ਸਾਨੂੰ ਹੈ ਕਿ ਦਾਰੂ ਪੀ ਕੇ ਡਰਾਈਵ ਕਰਨਾ ਗਲਤ ਹੈ। ਫਿਰ ਟੈਕਸੀ ਕਰਕੇ ਕਹਿੰਦੇ ਮੈਂ ਚਲੇ ਗਏ, ਹਨਾ, ਟੈਕਸੀ ਕਰਕੇ ਚਲੇ ਗਏ। ਪਾਰਟੀ ਵਿਚ ਦੋਸਤਾਂ ਦਾ ਫੋਨ ਆਇਆ, ਯਾਰ ਕਹਿੰਦੇ ਤੂੰ ਕਿੱਥੇ ਚਲੇ ਗਿਆ। ਮੈਂ ਕਿਹਾ ਸੋਰੀ, ਜ਼ਿਆਦਾ ਪੀਤੀ ਗਈ ਸੀ, ਇਸ ਕਰਕੇ ਮੈਂ ਬਿਨਾਂ ਦੱਸਿਆ ਹੀ ਟੈਕਸੀ ਕਰਕੇ ਆਪਣੇ ਘਰ ਜਾ ਰਿਹਾ, ਹਨਾ। ਉਹ ਦੋਸਤ ਕਹਿੰਦੇ ਉਹ ਸਦਾਈਆ, ਪਾਰਟੀ ਦਾ ਤੇਰੇ ਹੀ ਘਰ ਸੀ, ਤੂੰ ਕਿਹਦੇ ਘਰ ਜਾ ਰਿਹਾ।
ਅਮਨਦੀਪ ਹੋ ਸਕਦਾ ਸੱਚਾ ਹੋਵੇ, ਹੋ ਸਕਦਾ ਕਿਤੇ ਹੋਰ ਵੀ ਟਿਕਾਣਾ ਉਹਦਾ ਹੋਵੇ, ਹੋਰ ਵੀ ਘਰ
ਹੋਵੇ, ਇਹ ਵੀ ਹੋ ਸਕਦਾ। ਇੱਕ ਨਾ ਹੋਰ ਵੀ ਚੁਟਕਲਾ ਏਦਾਂ ਦਾ ਭੇਜਿਆ ਸੀ, ਜਿਹੜਾ ਇੱਕ ਨਾ ਰਵਾਇਤੀ ਚੁਟਕਲੇ ਹੁੰਦੇ ਨਾ, ਤੁਹਾਨੂੰ ਪਤਾ ਇੱਕ ਖਰਗੋਸ਼ ਤੇ ਕਛੂਏ ਦੀ ਰੇਸ ਦੀ ਕਹਾਣੀ ਸੀਗੀ ਨਾ, ਉਹ ਖਰਗੋਸ਼ ਸੌ ਜਾਂਦਾ, ਹਨਾ, ਤੁਹਾਨੂੰ ਪਤਾ ਵੀ ਉਹਦਾ ਨਵਾਂ ਵਰਜਨ ਵੀ ਆਇਆ ਸੀਗਾ, ਹਨਾ, ਦੂਜਾ ਵਰਜਨ ਆਇਆ ਸੀਗਾ ਤੇ ਉਹ ਸੁਣਾਇਆ ਵੀ ਲੰਬਾ ਚੌੜਾ ਵੀ ਉਹ ਦੋਨੋਂ ਫਿਰ ਪੈਗ ਲਾਉਣ ਲੱਗ ਜਾਂਦੇ, ਹਨਾ, ਜੱਫੀਆਂ ਪਾ ਕੇ ਘਰ ਨੂੰ ਜਾ, ਕਹਿੰਦੇ ਲੋਕਾਂ ਦਾ ਕੀ ਹੈ, ਇਹ ਤਾਂ ਤਮਾਸ਼ਬੀਨ ਹੈ, ਆਪਾਂ ਕਾਹਨੂੰ ਆਪਾਂ ਲੜਾਈ ਕਰਨੀ, ਹਨਾ। ਉਹ ਸੈਕੰਡ ਵਰਜਨ ਸੀ, ਹੁਣ ਇੱਕ ਵਰਜਨ ਆਇਆ। ਇੱਕ ਆਪਾਂ ਚੁਟਕਲਾ ਨੀ ਸੁਣਦੇ ਹੁੰਦੇ ਕਿ ਬੰਦਾ ਜਾਂਦਾ ਜੀ ਰੈਸਟੋਰੈਂਟ, ਠੀਕ ਹੈ, ਉਹ ਅਕਸਰ ਸੁਣਦੇ ਆ ਵੀ ਉਹਨਾਂ ਨੂੰ ਭਾਂਡੇ ਮਾਂਜਣੇ ਪੈਂਦੇ ਆ, ਹਨਾ, ਤਾਂ ਮਤਲਬ ਜੇ ਉਹ ਬਿੱਲ ਨਾ ਦੇਵੇ ਤਾਂ ਫਿਰ ਉਹ ਤੋਂ ਭਾਂਡੇ ਭੁੰਡੇ ਮੰਜਵਾਉਂਦੇ ਆ, ਸਾਰਾ ਕੰਮ ਕਰਵਾਉਂਦੇ ਆ, ਠੀਕ ਹੈ ਨਾ। ਇਹ ਆਪਾਂ ਗੱਲ ਚੁਟਕਲਿਆਂ ਦੇ ਰੂਪਾਂ ਦੇ ਵਿੱਚ, ਹੁਣ ਇਹਦਾ ਸੈਕੰਡ ਵਰਜਨ ਆਇਆ ਇੱਕ, ਹਨਾ, ਮੈਨੂੰ ਸੁਣਾਇਆ, ਮੈਨੂੰ ਬੜਾ ਚੰਗਾ ਲੱਗਾ, ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਉਹਦਾ ਸੈਕੰਡ ਵਰਜਨ ਇਹ ਆ ਵੀ ਕਹਿੰਦਾ ਵੀ ਇੱਕ ਬੰਦਾ ਨਾ ਆਪਣੇ ਨੌਕਰ ਨਾਲ ਜਾ ਰਿਹਾ, ਕਹਿੰਦਾ ਚੱਲ, ਕਹਿੰਦਾ ਰੈਸਟੋਰੈਂਟ ਹੈਗਾ ਤੇ ਆਪਾਂ ਚੱਲ ਇੱਥੇ ਖਾਣਾ ਖਾ ਕੇ ਚੱਲਦੇ ਹਾਂ, ਤੇ ਕਹਿੰਦਾ ਸਰਦਾਰ ਜੀ, ਕਹਿੰਦਾ ਤੁਹਾਡੇ ਕੋਲ ਪੈਸੇ ਤਾਂ ਹੈ ਨੀ ਆਪਣੇ ਕੋਲ, ਕਹਿੰਦਾ ਕੋਈ ਨੀ ਆ ਜਾ, ਤੇ ਉਹ ਰੈਸਟੋਰੈਂਟ ਚਲੇ ਜਾਂਦੇ, ਵਧੀਆ ਟੋਪ ਦਾ ਖਾਂਦੇ ਆ, ਖਾ ਪੀ ਕੇ ਨਾ ਤੇ ਉਹ ਉਹਨੂੰ ਕਹਿੰਦਾ ਮੈਨੇਜਰ ਨੂੰ ਬੁਲਾਓ, ਮੈਨੇਜਰ ਆ ਜਾਂਦਾ, ਕਹਿੰਦਾ ਮੈਨੇਜਰ ਸਾਹਿਬ, ਕਹਿੰਦਾ ਜੇ ਮੰਨ ਲਓ ਕਿਸੇ ਕੋਲ ਪੈਸੇ ਨਾ ਹੋਣ, ਇੰਨਾ ਹੁਣ ਅਸੀਂ ਖਾਧਾ, ਅਸੀਂ ਪੈਸੇ ਨਾ ਦਈਏ ਤਾਂ ਫਿਰ ਕੀ ਹੋਊਗਾ, ਕਹਿੰਦਾ ਪੁਲਿਸ ਨੇ ਬਣਾਉਣੀ, ਕਹਿੰਦਾ ਫੇਰ ਕਹਿੰਦਾ ਵੀ ਭਾਂਡੇ ਮਾਂਜਣੇ ਪਊਗੇ, ਕਹਿੰਦਾ ਪੱਕਾ, ਕਹਿੰਦਾ ਹਾਂਜੀ ਪੱਕਾ, ਕਹਿੰਦਾ ਅੱਛਾ ਵੀ ਰਾਮੂ ਤੂੰ ਭਾਂਡੇ ਮਾਂਜ ਕੇ ਆ ਜੀ, ਮੈਂ ਚੱਲਦਾ ਘਰ ਵੀ, ਕਹਿੰਦਾ ਤੈਂ ਮਾਂਜ, ਕਹਿੰਦਾ ਘਰ ਵੀ ਤੈਂ ਮਾਂਜਣੇ ਸੀਗੇ, ਇੱਥੇ ਮਾਂਜ ਲਾ।
ਠੀਕ ਹੈ ਠੀਕ ਹੈ,
ਇਹ ਵੀ ਦੇਖੋ ਕਿਆ ਵਧੀਆ ਨੁਕਤਾ, ਹੈ ਨਾ। ਤੇ ਚਲੋ ਹੁਣ ਆਪਾਂ ਆਨੇ ਆ ਚਿੰਤਨ ਵੱਲ ਨੂੰ, ਜਿਹੜੀ ਆਪਾਂ ਗੱਲਬਾਤ ਕਰਨੀ ਆ। ਕੱਲ ਪਰਸੋਂ ਗੁਰਵਿੰਦਰ ਸਿੰਘ ਹੁਣੀ ਜਾਣਕਾਰੀ ਭੇਜੀ ਸਾਨੂੰ, ਤੇ ਉਹਨਾਂ ਨੇ ਮਤਲਬ ਬਹੁਤ ਵਧੀਆ ਇੰਗਲਿਸ਼ ਦੇ ਵਿਚ ਲਿਖਿਆ, 10 ਅਡਵਾਈਸ ਫਰੋਮ ਅ ਜੱਜ ਹੂ ਹੈਂਡਲਡ ਫੈਮਿਲੀ ਡਿਸਪਿਊਟ ਕੋਰਟਸ, ਠੀਕ ਹੈ। ਹੁਣ ਸਾਡੇ ਚ ਬਹੁਤ ਸਾਰੇ ਸੱਜਣ ਇਹੋ ਜਿਹੇ ਹੋਣਗੇ ਜਿਨ੍ਹਾਂ ਦੇ ਬੱਚੇ ਵਿਆਹ ਹੋਣ ਵਾਲੇ ਨੇ, ਹੋ ਰਹੇ ਨੇ ਜਾਂ ਹੋ ਗਏ ਨੇ, ਤਾਂ ਇੱਥੋਂ ਤੱਕ ਕਿ ਇਹੋ ਜਿਹੇ ਵੀ ਹੋਣਗੇ ਨੌਜਵਾਨ ਜਿਨ੍ਹਾਂ ਦੇ ਹਜੇ ਤਾਜ਼ੇ ਤਾਜ਼ੇ ਵਿਆਹ ਹੋਏ ਨੇ, ਠੀਕ ਹੈ, ਉਹਨਾਂ ਨੂੰ ਵਧਾਈਆਂ ਪਹਿਲਾਂ, ਠੀਕ ਹੈ, ਤੇ ਉਹ ਜੱਜ ਨੇ ਜਿਹੜਾ ਪਹਿਲਾਂ ਐਡਵਾਈਸ ਲਿਖਿਆ ਉਹਨਾਂ ਨੇ ਮਤਲਬ 10 ਪੁਆਇੰਟ ਲਿਖੇ ਨੇ ਵੀ ਮੈਂ ਰੋਜ਼ ਹੈਂਡਲ ਕਰਦਾ ਜਿਹੜੇ ਪਰਿਵਾਰ ਦਾ ਕਲੇਸ਼ ਹੈ, ਡਿਵੋਰਸ ਹੈ, ਸੈਪਰੇਸ਼ਨ ਹੈ, ਵੀ ਉਹਦੇ ਵਿੱਚੋਂ ਮੈਂ ਤੱਤ ਇਹ ਕੱਢਿਆ, ਮੈਂ ਤੁਹਾਨੂੰ ਇਹ ਆਗਰਾ ਕਰਨਾ ਚਾਹੁੰਦਾ ਕਿ ਪਹਿਲਾ ਪੁਆਇੰਟ ਕਹਿੰਦੇ ਵੀ ਆਪਣੇ ਪੁੱਤ ਤੇ ਨੌਂ ਨੂੰ ਕਦੇ ਵੀ ਆਪਣੇ ਨਾਲ ਰਹਿਣ ਦੇ ਲਈ ਇਨਕਰੇਜ ਨਾ ਕਰੋ, ਉਹਨਾਂ ਨੂੰ ਉਤਸ਼ਾਹਿਤ ਨਾ ਕਰੋ। ਮੇਰੀ ਕਹਿੰਦੇ ਸੁਜੈਸ਼ਨ ਇਹ ਹੈ, ਮੈਂ ਇਹ ਸੁਜੈਸਟ ਕਰਦਾ ਕਿ ਉਹਨਾਂ ਨੂੰ ਵੱਖਰਾ ਘਰ ਲੈ ਦਿਓ। ਹਾਂਜੀ ਹਾਂਜੀ ਅਮਰੀਕ ਜੀ, ਹਾਂਜੀ ਥੋੜੀ ਜਿਹੀ ਰਿਸੈਪਸ਼ਨ ਦੀ ਪ੍ਰੋਬਲਮ ਲੱਗਦੀ ਤੁਹਾਡੇ ਵੱਲੋਂ ਤੇ। ਹਾਂਜੀ ਅਮਰੀਕ ਜੀ, ਠੀਕ ਹੈ ਹੁਣ ਜੀ? ਹਾਂਜੀ
ਹਾਂਜੀ
ਹਾਂਜੀ ਹਾਂਜੀ, ਕੋਈ ਨੀ, ਮੈਂ ਤੁਹਾਨੂੰ ਫਿਰ ਫੋਨ ਕੱਟ ਕੇ ਕਰਦਾ। ਤੇ ਗੱਲ ਇਹ ਹੈ ਕਿ ਜਿਹੜਾ ਸਾਡਾ ਪੁਆਇੰਟ ਇਹ ਚੱਲ ਰਿਹਾ ਕਿ ਉਹ ਕਹਿ ਰਹੇ ਨੇ ਕਿ ਤੁਸੀਂ ਆਪਣੇ ਧੀ ਪੁੱਤ ਨੂੰ ਕਦੇ ਵੀ ਆਪਣੇ ਨਾਲ ਰਹਿਣ ਦੇ ਲਈ ਮਜਬੂਰ ਨਾ ਕਰੋ ਜਾਂ ਉਹਨਾਂ ਨੂੰ ਉਤਸ਼ਾਹਿਤ ਨਾ ਕਰੋ, ਕਿਉਂਕਿ ਇੱਥੋਂ ਤੱਕ ਕਿ ਉਹਨਾਂ ਨੂੰ ਰੈਂਟ ਤੇ ਵੀ ਲੈਣ ਦੇ ਲਈ ਕਹੋ ਵੀ ਤੁਸੀਂ ਰੈਂਟ ਤੇ ਰਹੋ, ਇਹ ਘਰ ਮੇਰਾ ਆ। ਉਹ ਉਹਨਾਂ ਦੀ ਪ੍ਰੋਬਲਮ ਹੈ ਕਿ ਉਹਨਾਂ ਨੇ ਦੂਜਾ ਘਰ ਜਿਹੜਾ ਆ ਉਹ ਕਿਸ ਤਰ੍ਹਾਂ ਲੱਭਣਾ ਆ, ਉਹਨਾਂ ਨੂੰ ਲੱਭਣ ਦਿਓ ਆਪਣਾ ਘਰ। ਉਹ ਇਹਦਾ ਪੁਆਇੰਟ ਇਹ ਹੈ ਵੀ ਜਿੰਨਾ ਤੁਹਾਡੇ ਦੇ ਵਿੱਚ ਥੋੜੀ ਥੋੜੀ ਦੂਰੀ ਰਹੂਗੀ ਤੁਹਾਡੇ ਪਰਿਵਾਰ ਤੁਹਾਡੀ ਤੇ ਉਹ ਤੁਹਾਡੇ ਬੱਚਿਆਂ ਦੇ, ਤਾਂ ਉਨਾ ਰਿਲੇਸ਼ਨਸ਼ਿਪ ਜ਼ਿਆਦਾ ਵਧੀਆ ਰਹੂਗਾ ਆਪਣੇ ਇਨ ਲਵਜ਼ ਦੇ ਨਾਲ। ਅਮਰੀਕ ਜੀ, ਇਹ ਜਿਹੜਾ ਨੁਕਤਾ ਪਹਿਲਾ ਨੁਕਤਾ ਆ, ਇਹ ਜਿਹੜਾ ਗੋਰਿਆਂ ਦਾ ਵੈਸਟਰਨ ਕਲਚਰ ਦੇ ਹਿਸਾਬ ਨਾਲ ਤਾਂ ਹੈਗਾ ਵਧੀਆ, ਠੀਕ ਹੈ, ਪਰ ਭਾਰਤੀ ਆ ਸਾਡਾ ਜਿਹੜਾ ਸਭਿਆਚਾਰ ਹੈ ਜਿਹਦੇ ਵਿਚ ਕਹਿ ਲੋ ਕਿ ਅਸੀਂ ਆਪਣੇ ਬੱਚਿਆਂ ਨੂੰ ਦੀ ਲੁੱਕ ਆਫਟਰ ਕਰਨੀ ਹੈ, ਠੀਕ ਹੈ, ਤੇ ਬਾਅਦ ਦੇ ਵਿਚ ਬੱਚਿਆਂ ਨੇ ਸਾਨੂੰ ਸਾਂਭਣਾ ਹੈ, ਫਿਰ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੇ ਸਾਂਭਣਾ। ਸਾਡੀ ਇਹ ਪਰੰਪਰਾ ਚੱਲੀ ਜਾਂਦੀ ਹੈ ਸੈਲਫ ਮੇਨਟੇਨੈਂਸ ਦੀ, ਜਾਣੀ ਕਿ ਅਸੀਂ ਸਰਕਾਰ ਤੇ ਡਿਪੈਂਡੈਂਟ ਨਹੀਂ ਹੈਗੇ, ਨਾ ਨਰਸਿੰਗ ਹੋਮਾਂ ਚ ਜਾਣ ਤੇ ਹੈਗੇ ਆ, ਬਈ ਹੁਣ ਤਾਂ ਨਰਸਿੰਗ ਹੋਮ ਤਾਂ ਹੋਣ ਬਣ ਗਏ, ਵਿਸ਼ਵਾਸ ਕਰਦੇ ਵੀ ਅਸੀਂ ਸਾਡੀ ਅਸੀਂ ਛੋਟੇ ਸੀਗੇ ਤਾਂ ਸਾਡੇ ਪੇਰੈਂਟਸ ਨੇ ਲੁੱਕ ਆਫਟਰ ਕੀਤੀ, ਤਾਂ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਹਦੇ ਨਾਲ ਉਹ ਹੈਲਥੀ ਵੀ ਰਹਿੰਦੇ ਨੇ, ਉਹ ਆਪਣੇ ਪੋਤਿਆਂ ਪੜੋਤਿਆਂ ਨਾਲ ਵੀ ਖੇਲਦੇ ਰਹਿੰਦੇ ਨੇ, ਬਿਜ਼ੀ ਰਹਿੰਦੇ ਨੇ, ਉਹਨਾਂ ਦੇ ਆਲੇ ਦੁਆਲੇ ਬੋਲ ਬਲਾਲਾ ਰਹਿੰਦਾ ਆ 24 ਘੰਟੇ, ਮਤਲਬ ਇਹਦੇ ਨਾਲ ਮੈਂ ਕੰਪਲੀਟਲੀ ਅਗਰੀ ਨਹੀਂ ਕਰਦਾ। ਪਰ ਤੁਸੀਂ ਇਹਦੇ ਬਾਰੇ ਕੀ ਟਿੱਪਣੀ ਦੇਣਾ ਚਾਹੁੰਦੇ ਹੋ ਬਈ, ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਜਿੱਦਾਂ ਜੌਬਾਂ ਕਰਦੇ ਨੇ ਵੱਖਰੀਆਂ, ਉਹਨਾਂ ਨੂੰ ਇਹ ਅਡੋਪਟ ਕਰ ਲੈਣਾ ਚਾਹੀਦਾ ਜਾਂ ਨਹੀਂ ਚਾਹੀਦਾ?
ਸਮਦੀਪ ਜੀ, ਦੇ ਸ਼ਹਿਰਾਂ ਵਿੱਚ ਰਹਿੰਦੇ ਆ ਨਾ, ਉਹਨਾਂ ਨੂੰ ਮੇਰੇ ਖਿਆਲ ਚ ਕਾਫੀ ਨੁਕਸਾਨ ਹੋ ਸਕਦਾ ਜੇ ਅਜਿਹਾ ਕਰ ਲਿਆ ਜਾਵੇ, ਜਿਹੜਾ ਸਿਟੀ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਜਿਸਲੇ ਤੁਹਾਡੇ ਬੱਚੇ ਛੋਟੇ ਹੁੰਦੇ ਆ ਤੇ ਤੁਹਾਨੂੰ ਪੇਰੈਂਟਸ ਦੀ ਲੋੜ ਵੀ ਹੁੰਦੀ ਆ, ਤੇ ਵੈਸੇ ਵੀ ਜਿਹੜੇ ਤੁਸੀਂ ਇਕੱਠੇ ਰਹਿੰਦੇ ਆ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ, ਤੁਹਾਡਾ ਜਿਹੜਾ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਵਿਸ਼ਵਾਸ ਵੀ ਬਣਿਆ ਰਹਿੰਦਾ, ਇੱਕ ਦੂਜੇ ਨਾਲ ਗੱਲ ਕਰਦੇ ਆ, ਸਟ੍ਰੈਸ ਆਊਟ ਘੱਟ ਹੁੰਦੇ ਆ, ਇੱਕ ਦੂਜੇ ਦੀ ਪ੍ਰੋਬਲਮ ਸੋਰਟ ਆਊਟ ਕਰਦੇ ਆ। ਮੇਰੇ ਖਿਆਲ ਦੇ ਵੈਸਟਰਨ ਕਲਚਰ ਤੇ ਤਾਂ ਇਹ ਲਾਗੂ ਹੁੰਦਾ, ਲੇਕਿਨ ਸਾਡੇ ਈਸਟਰਨ ਕਲਚਰ ਤੇ ਖਾਸ ਤੌਰ ਤੇ ਪੰਜਾਬੀਆਂ ਦੇ ਵਿੱਚ ਇਹ ਲਾਗੂ ਨਹੀਂ ਹੁੰਦਾ, ਤੇ ਮੈਂ ਇਹਦੇ ਨਾਲ ਸਹਿਮਤ ਨਹੀਂ ਆਉਂਦੀ।
ਹਾਂਜੀ, ਇਹ ਵੈਸਟਰਨ ਕਲਚਰ ਦੇ ਵਿੱਚ ਤਾਂ ਲਾਗੂ ਮਤਲਬ ਹੋ ਸਕਦਾ ਆਪਾਂ ਕਹਿ ਸਕਦੇ ਹਾਂ। ਦੂਜੀ ਗੱਲ ਅਮਰੀਕ ਜੀ ਇਹ ਹੈ ਵੀ ਜਿੱਦਾਂ ਹੁਣ ਸਿਡਨੀ ਦੇ ਵਿੱਚ ਵੀ ਇਹ, ਜਾਂ ਸਿਡਨੀ ਮੈਲਬਨ ਵੱਡੇ ਸ਼ਹਿਰਾਂ ਚ ਜਾਂ ਜੋਬ ਓਰੀਐਂਟਡ ਜਿਹੜੀਆਂ ਪਰਿਵਾਰ ਨੇ ਉਹਨਾਂ ਚ ਵੀ ਇਹ ਸਮੱਸਿਆ ਆ ਰਹੀ ਹੈ ਕਿ ਜਿੱਦਾਂ ਹੁਣ ਵੱਖਰਾ ਕੰਮ ਕਰਦੇ ਨੇ ਆਪਣਾ, ਹਨਾ, ਮੁੰਡਾ ਤੇ ਨੂੰਹ ਨੇ ਵੀ ਵੱਖਰਾ ਕੰਮ ਕਰਨਾ ਹੈ, ਘਰ ਦੇ ਵਿੱਚ ਇਕੱਠੇ ਰਹਿਣਾ ਆ, ਪੈਸੇ ਉਹਨਾਂ ਨੇ ਆਪਣੇ ਆਪਣੇ ਅਕਾਊਂਟ ਚ ਰੱਖਣੇ ਆ, ਠੀਕ ਹੈ, ਫਿਰ ਉਹ ਤੁਹਾਨੂੰ ਨੀ ਲੱਗਦਾ ਕਿ ਉਹ ਪੇਰੈਂਟਸ ਦੇ ਉੱਤੇ ਤੁਹਾਡਾ ਮਤਲਬ ਵਿਆਹ ਤੋਂ ਬਾਅਦ ਮੁੰਡਾ ਵੀ ਬੋਝ ਬਣ ਗਿਆ, ਜਿਹੜਾ ਪੇਰੈਂਟਸ ਨੂੰ ਹੈ ਇੱਕ ਹੋਰ ਲਾਇਬਿਲਿਟੀ ਆ ਗਈ, ਜਿਹੜੀ ਕੁੜੀ ਆਈ ਆ ਨੂੰਹ ਆਈ ਆ ਉਹ ਵੀ ਹੁਣ ਜਾਂ ਤਾਂ ਇਹ ਹੁਣ ਉਹ ਵੀ ਜੁਆਇੰਟ ਫੈਮਿਲੀ ਦੀ ਭਾਵਨਾ ਰੱਖਦੇ ਹੁਣ, ਹਨਾ, ਸੋ ਉਹ ਉੱਥੇ ਵੀ ਸਮੱਸਿਆ ਜਿਹੜੀ ਆ ਆਉਂਦੀ ਆ, ਫਿਰ ਉਹਨਾਂ ਨੂੰ ਤੁਸੀਂ ਘਰ ਲੈ ਕੇ ਘਰੋਂ ਤੋਰ ਦੋਗੇ, ਫਿਰ ਤੁਹਾਡਾ ਰਿਲੇਸ਼ਨ ਜਿਹੜਾ ਖਰਾਬ ਹੋਣਾ, ਹੋ ਸਕਦਾ ਕੁੜੀ ਇਕੱਠਾ ਰਹਿਣਾ ਚਾਹੁੰਦੀ ਹੋਵੇ, ਇਕੱਠੇ ਰਹਿਣਾ ਚਾਹੁੰਦੇ ਹੋਣ, ਹਨਾ, ਜੁਆਇੰਟ ਫੈਮਿਲੀ। ਸੋ ਮੈਨੂੰ ਲੱਗਦਾ ਕੇਸ ਬਾਈ ਕੇਸ ਡਿਸਕਸ਼ਨ ਹੋਣੀ ਚਾਹੀਦੀ ਆ ਉਹਨਾਂ ਦੇ ਬਾਰੇ ਚਿੰਤਨ। ਖੈਰ ਆਪਾਂ ਦੂਜੇ ਪੁਆਇੰਟ ਤੇ ਆਨੇ ਆ ਕਿ ਰਿਗਾਰਡਲੈਸ ਚਾਹੇ ਉਹ ਤੁਹਾਡੇ ਨਾਲ ਰਹਿ ਰਹੇ ਨੇ ਜਾਂ ਨਹੀਂ ਰਹਿ ਰਹੇ, ਹੁਣ ਦੂਜਾ ਪੁਆਇੰਟ ਬੜਾ ਅਹਿਮ ਪੁਆਇੰਟ ਹੈ, ਉਹ ਕਹਿੰਦੇ ਆ ਕਿ ਆਪਣੇ ਨੌਂ ਨੂੰ ਤੁਸੀਂ ਸੰਸ ਵਾਈਫ ਨੂੰ ਉਹਦੀ ਵਾਈਫ ਦੇ ਵਾਂਗ ਟਰੀਟ ਕਰੋ, ਉਹ ਤੁਹਾਡੀ ਤੁਹਾਡੀ ਕੁੜੀ ਨੀ, ਤੁਹਾਡੀ ਆਪਣੀ ਕੁੜੀ ਨੀ ਹੈਗੀ, ਤੁਸੀਂ ਉਹਨੂੰ ਐਜ਼ ਅ ਫਰੈਂਡ ਟ੍ਰੀਟ ਕਰ ਸਕਦੇ ਆ। ਠੀਕ ਹੈ ਨਾ, ਉਹ ਜਿਹੜੇ ਤੁਹਾਡੇ ਤੁਹਾਡੀ ਨੌ ਹੈ ਨਾ, ਉਹ ਤੁਹਾਡੇ ਹਸਬੈਂਡ ਤੁਹਾਡੇ ਮੁੰਡੇ ਦੀ ਵਾਈਫ ਹੈ, ਉਹ ਤੁਹਾਡੀ ਡਾਟਰ ਨਹੀਂ ਹੈਗੀ। ਤੁਸੀਂ ਉਹਦੇ ਨਾਲ ਫਰੈਂਡਸ਼ਿਪ ਵਾਲਾ ਮਾਹੌਲ ਰੱਖ ਸਕਦੇ ਹੋ, ਪਰ ਕਦੇ ਵੀ ਉਹਨੂੰ ਆਪਣੀ ਡਾਟਰ ਬਣਾ ਦਿਮਾਗ ਨਾ ਸਮਝੋ। ਹੁਣ ਡਾਟਰ ਦਾ ਮਤਲਬ ਇੱਥੇ ਇਹ ਹੈ, ਕਹਿੰਦੇ ਉਹ ਜਸਟੀਫਿਕੇਸ਼ਨ ਇਹ ਦੇ ਰਹੇ ਹੈ, ਕਹਿੰਦੇ ਜਿਹੜਾ ਤੁਹਾਡਾ ਮੁੰਡਾ ਆ ਉਹ ਹਮੇਸ਼ਾ ਹੀ ਤੁਹਾਤੋਂ ਤੁਹਾਡਾ ਨਿਆਣਾ ਰਹਿਣਾ ਹੁਣ। ਠੀਕ ਹੈ, ਪਰ ਜੇ ਜੇ ਤੁਸੀਂ ਇਹੀ ਐਟੀਚਿਊਡ ਆਪਣੀ ਨੌ ਨਾ ਰੱਖੋਗੇ ਵੀ ਉਹ ਵੀ ਸਾਡੇ ਮਤਲਬ ਸਾਡੀ ਕੁੜੀ ਆ, ਨਿਆਣਿਆਂ ਮੰਗ ਰਹੀ ਆ, ਤੇ ਜੇ ਤੁਸੀਂ ਉਹਨੂੰ ਕਿਸੇ ਵੇਲੇ ਝਿੜਕ ਦਿੱਤਾ ਹਨਾ, ਉਹਨ ਤੁਹਾਡੀਆਂ ਚੰਗਿਆਈਆਂ ਚੇਤੇ ਨਹੀਂ ਰੱਖਣੀਆਂ, ਉਹ ਝਿੜਕਾਂ ਹਮੇਸ਼ਾ ਸਾਰੀ ਉਮਰ ਉਹਨੂੰ ਚੇਤੇ ਰੱਖਣੀਆਂ ਕਿ ਮੈਨੂੰ ਦੱਬ ਗਿਆ ਸੀਗਾ ਹਨਾ। ਹੁਣ ਇਹ ਜਿਹੜਾ ਰੀਅਲ ਲਾਈਫ ਦੇ ਵਿੱਚ ਜਿਹੜੀ ਨੌ ਹੈ ਤੁਹਾਡੀ, ਉਹਨੂੰ ਸਿਰਫ ਉਹਦੀ ਮਦਰ ਹੀ ਝਿੜਕ ਸਕਦੀ ਆ, ਉਹਦੀ ਉਹ ਝੱਲ ਸਕਦੀ ਆ। ਰੀਅਲ ਲਾਈਫ ਚ ਇੱਦਾਂ ਹੁੰਦੀ ਆ, ਉਹ ਤੁਸੀਂ ਉਹੀ ਕੁਆਲੀਫਾਈਡ ਹੈ, ਜਾਣੀ ਕਿ ਤੁਹਾਡੀ ਜਿਹੜੀ ਗੱਲ ਕੁੜਮਣੀ ਆ ਉਹੀ ਕੁਆਲੀਫਾਈਡ ਹੈ ਆਪਣੀ ਕੁੜੀ ਨੂੰ ਝਿੜਕਣ ਦੇ, ਤੁਸੀਂ ਨਹੀਂ ਉਹਨੂੰ ਝਿੜਕ ਸਕਦੇ ਜਾਂ ਕਰੈਕਟ ਕਰ ਸਕਦੇ। ਇਹ ਮੈਨੂੰ ਬੜਾ ਵਧੀਆ ਨੁਕਤਾ ਲੱਗਿਆ, ਤੁਹਾਡਾ ਕੀ ਵਿਚਾਰ ਹੈ?
ਬਿਲਕੁਲ ਬਿਲਕੁਲ ਅਮਦੀਪ, ਉਹ ਫਿਰ ਉਹਦੀ ਪਰਸਨੈਲਿਟੀ ਚ ਇੰਟਰਫੇਰੈਂਸ ਹੋ ਜਾਂਦੀ ਆ, ਕਿਉਂਕਿ ਉਹ ਯੂਜ਼ ਟੂ ਨਹੀਂ ਹੁੰਦੀ, ਤੁਸੀਂ ਉਹਨੂੰ ਨਹੀਂ ਕਹਿ ਸਕਦੇ, ਕਿਉਂਕਿ ਉਹ ਤੁਹਾਡੇ ਚ ਨਵੀਂ ਆਈ ਆ। ਉਹਦੇ ਨਾਲ ਫਰੈਂਡਸ਼ਿਪ ਤਾਂ ਤੁਸੀਂ ਕ੍ਰੀਏਟ ਕਰ ਸਕਦੇ ਆ, ਮਿੱਤਰਤਾ ਦਾ ਕ੍ਰੀਏਟ ਕਰ ਸਕਦੇ ਆ, ਬਣਾ ਸਕਦੇ ਆ, ਲੇਕਿਨ ਅਗਰ ਤੁਸੀਂ ਉਹਨੂੰ ਜ਼ਿਆਦਾ ਐਡਵਾਈਸ ਕਰਨ ਲੱਗ ਪਏ, ਤੂੰ ਏਦਾਂ ਕਰ ਤੂੰ ਏਦਾਂ ਕਰ, ਫਿਰ ਉਹ ਮੋਹਰੇ ਬੋਲਣ ਲੱਗ ਪੈਂਦੇ ਨੇ। ਮੈਂ ਦੇਖੀਆਂ ਐਗਜ਼ਾਮਪਲਸ ਘਰਾਂ ਚ ਹੁੰਦੀਆਂ, ਦੇਖੀਆਂ ਆ ਕਿ ਜਦੋਂ ਦੋਹਾਂ ਆਉਂਦੀਆਂ ਨਾ ਬਹੁਤੀ ਟੋਕਾ ਟਿੱਪਣੀ ਕਰਦੀਆਂ ਸੱਸਾਂ, ਤੇ ਉਹਦੇ ਨਾਲ ਫਿਰ ਕੀ ਹੁੰਦੀ, ਉਹ ਮੂਹਰੇ ਜਵਾਬ ਦੇਣ ਲੱਗ ਪੈਂਦੀਆਂ। ਪਤਾ ਨੀ ਉਹਨਾਂ ਦਾ ਕਿੱਦਾਂ ਦਾ ਸੁਭਾਅ ਹੁੰਦਾ, ਲੇਕਿਨ 90% ਦਾ ਜਵਾਬ ਦੇ ਦਿੰਦੀਆਂ, 10% ਐਡਜਸਟ ਵੀ ਕਰ ਲੈਂਦੀਆਂ, ਤੇ ਇਹ ਬੈਟਰ ਆ ਕਿ ਉਹਦੇ ਵਿੱਚ ਇੰਟਰਫੀਅਰ ਨਾ ਕੀਤੀ ਜਾਵੇ। ਤੁਸੀਂ ਆਪਣੇ ਮੁੰਡੇ ਨੂੰ ਕੋਈ ਉਹਨੂੰ ਗੱਲ ਕਹਿਣੀ, ਅਗਰ ਕਹਿਣੀ ਵੀ ਆ ਨਾ, ਆਪਣੇ ਮੁੰਡੇ ਦੇ ਥਰੂ ਕਹਾ ਦੇ।
ਮੈਂ ਨਾ ਇੱਕ ਹੋਰ ਨੁਕਤਾ ਹੈ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਨਾ, ਮਤਲਬ ਸਾਡੇ ਜਿਹੜੇ ਪਰਿਵਾਰਕ ਸਟਰਕਚਰ ਦੇ ਵਿੱਚ, ਮੈਨੂੰ ਲੱਗਦਾ ਨਾ ਵੀ ਜਿਹੜੀ ਆ ਨੌ ਦੀ ਆਪਾਂ ਗੈਪ ਦੱਸਦੇ ਆ ਵੀ ਸੱਸ ਜੇ ਨੌ ਨੂੰ ਝਿੜਕਦੀ ਹੈ ਤਾਂ ਉਹ ਰਿਲੇਸ਼ਨ ਗਲਤ ਹੋ ਜਾਂਦਾ ਹਨਾ। ਮੈਂ ਇੱਕ ਨੁਕਤਾ ਇਹ ਨੋਟ ਕੀਤਾ ਵੀ ਜਿਨ੍ਹਾਂ ਨਾ ਕੁੜਮਣੀਆਂ ਕੁੜਮਣੀਆਂ ਦੀ ਬਣਦੀ ਆ ਉਹਨਾਂ ਦੇ ਇਹ ਪ੍ਰੋਬਲਮ ਨਹੀਂ ਆਉਂਦੀ ਹਨਾ।
ਇਹ ਵੀ ਗੱਲ
ਹੈ ਨਾ, ਮਸਲੇ ਦਾ ਹੱਲ ਹੈਗਾ ਨਾ,
100% ਆ ਕੇ ਹੱਲ ਆ ਗਏ। ਹਾਂਜੀ ਹਾਂਜੀ ਹਾਂਜੀ, ਜਿਸ ਵੇਲੇ ਕੁੜਮਣੀਆਂ ਦੀ ਆਪਸ ਵਿਚ ਹੀ ਬਣਦੀ ਆ ਨਾ, ਉੱਥੇ ਬੈਲੈਂਸ ਆਫ ਰਿਲੇਸ਼ਨਸ਼ਿਪ ਕ੍ਰੀਏਟ ਹੁੰਦੇ ਆ।
ਕਿਆ ਬਾਤ ਹੈ, ਇਹਨੂੰ ਕਹਿੰਦੇ ਆ ਫਿਰ ਨੁਕਤਾ। ਉਹ ਤਾਂ ਜੱਜ ਹੈ, ਆਪਾਂ ਤਾਂ ਚਲੋ ਕਮਿਊਨਿਟੀ ਦੇ ਵਿੱਚੋਂ ਲੱਭਿਆ, ਆਪਾਂ ਆਪਣੇ ਸੱਭਿਆਚਾਰ ਨਾਲ ਇਹਨੂੰ ਅਡਾਪਟ ਕਰ ਰਹੇ, ਮਤਲਬ ਇਹ ਸਿਆਣਿਆਂ ਦੇ ਤੱਤ ਨੇ ਹਨਾ। ਤੇ ਅੱਛਾ, ਤੀਜਾ ਪੁਆਇੰਟ ਇਹ ਹੈ ਵੀ ਕਹਿੰਦੇ ਵੀ ਜਿਹੜੀਆਂ ਆਦਤਾਂ ਜਾਂ ਜਿਹੜਾ ਕਰੈਕਟਰ ਤੁਹਾਡੇ ਮਤਲਬ ਵਾਈਫ ਦਾ ਮਤਲਬ ਨੌ ਦਾ ਬਣਿਆ ਹੋਇਆ, ਠੀਕ ਹੈ, ਤੁਹਾਡੀ ਨੌ ਦਾ ਜਿਹੜਾ ਕਰੈਕਟਰ ਤੇ ਜਿਹੜੀਆਂ ਆਦਤਾਂ ਬਣੀਆਂ ਹੋਈਆਂ ਨਾ, ਉਹ ਤੁਹਾਡੀ ਤੁਹਾਡੀ ਸਮੱਸਿਆ ਨਹੀਂ ਹੈਗੀ, ਪੇਰੈਂਟਸ ਦੀ ਸੱਸ ਸਹੁਰੇ ਦੀ ਸਮੱਸਿਆ ਨਹੀਂ ਹੈਗੀ, ਉਹ ਕਹਿੰਦੀ ਤੁਹਾਡੇ ਮੁੰਡੇ ਦੀ ਸਮੱਸਿਆ ਹੈ, ਉਹਨੇ ਡੀਲ ਕਰਨਾ ਹਨਾ।
ਹਾਂਜੀ ਹਾਂਜੀ,
ਉਹਨੂੰ ਡੀਲ ਕਰਨ ਦਿਓ, ਤੇ ਉਹ ਆਲਰੇਡੀ ਉਹਦਾ ਵਿਆਹ ਹੋਇਆ, ਉਹ ਅਡਲਟ ਹੈ, ਉਹ ਉਹਨੂੰ ਹੈਂਡਲ ਕਰ ਸਕਦਾ, ਉਹਨੂੰ ਸਿੱਖਣਾ ਪੈਣਾ ਆ, ਇਹ ਵੀ ਬੜੀ ਚੰਗੀ ਗੱਲ ਹੈ।
ਹਾਂਜੀ
ਠੀਕ ਹੈ ਨਾ,
ਹਾਂਜੀ ਹਾਂਜੀ,
ਕਈ ਵਾਰੀ
ਜੇ ਉਹ ਇੰਡਰੈਕਟਲੀ ਤੁਹਾਡੇ ਐਡਵਾਈਸ ਮੰਗਦਾ ਆ ਤਾਂ ਉਹਨੂੰ ਚੋਰੀ ਚੋਰੀ ਐਡਵਾਈਸ ਤੁਸੀਂ ਦੇ ਸਕਦੇ ਆ, ਸਿੱਧੀ ਇੰਟਰਫੀਅਰੈਂਸ ਨਹੀਂ ਕਰਨੀ ਚਾਹੀਦੀ,
ਡਾਇਰੈਕਟ ਇੰਟਰਫੀਅਰੈਂਸ ਨਹੀਂ ਕਰਨੀ ਚਾਹੀਦੀ। ਉਹ ਸਮਝ ਮੁੰਡੇ ਨੂੰ ਕਹਿਣਾ ਚਾਹੀਦਾ ਬਾਈ ਤੇਰੀ ਪ੍ਰੋਬਲਮ ਹੈ, ਤੂੰ ਸੋਲਵ ਕਰ। ਕੱਲਾ ਮੁੰਡਾ ਨੀ ਪ੍ਰੋਬਲਮ ਹੁੰਦੀ ਕਈ ਵਾਰੀ, ਮਤਲਬ ਮੁੰਡੇ ਦੀ ਪ੍ਰੋਬਲਮ ਨਹੀਂ ਹੁੰਦੀ, ਕਈ ਵਾਰੀ ਨੌ ਨੂੰ ਵੀ ਸਮੱਸਿਆ ਹੁੰਦੀ ਮੁੰਡੇ ਦੀਆਂ ਮਾੜੀਆਂ ਆਦਤਾਂ ਤੋਂ ਹਨਾ। ਸੋ ਇਨ੍ਹਾਂ ਨੂੰ ਇਹ ਕਹਿਣਾ ਚਾਹੀਦਾ, ਦੋਨੋਂ ਜਦੋਂ ਦੋਨੋਂ ਹੀ ਕੰਪਲੇਂਟ ਕਰਦੇ ਨਾ, ਦੇਖੋ ਜੀ ਮੰਮੀ ਜੀ ਆਹ ਦੇਖੋ ਆਹ ਇੱਦਾਂ ਕਰਦੇ ਨੇ, ਇਹ ਆਹ ਕਰਦੇ ਨੇ, ਜਾਂ ਮੁੰਡਾ ਕਹੀ ਜਾਵੇ ਦੇਖੋ ਜੀ ਮੰਮੀ ਆਹ ਉਹ ਇੱਦਾਂ ਤੁਹਾਡੇ ਆਹ ਇੱਦਾਂ ਕਰੀ ਜਾਂਦੀ ਹੈ, ਤਾਂ ਮੈਨੂੰ ਲੱਗਦਾ ਉਹ ਮੰਮੀ ਡੈਡੀ ਨੂੰ ਇੱਦਾਂ ਕਹਿਣਾ ਚਾਹੀਦਾ, ਦੇਖੋ ਤੁਸੀਂ ਦੋਨੋਂ ਅਡਲਟ ਹੈ, ਤੁਸੀਂ ਵਾਈ ਡੋਂਟ ਯੂ ਸੋਰਟ ਇਟ ਆਊਟ ਯੋਰ ਸੈਲਫ, ਤੁਸੀਂ ਇਹਨੂੰ ਆਪਣੇ ਆਪ ਕਿਉਂ ਸਲਝਾ ਨਹੀਂ ਸਲਹਿ ਨਾ, ਇਹ ਜਵਾਬ ਦੇਣਾ ਚਾਹੀਦਾ ਹਨਾ। ਸੋ ਉਹ ਕੀ ਹੈ ਵੀ ਇੱਕ ਦੋ ਵਾਰੀ ਨਹੀਂ ਤਾਂ ਜੇ ਤੁਸੀਂ ਇੱਕ ਗੱਲ ਸੁਣ ਲੱਗੋ ਨਾ ਮਾੜੀ ਮਾੜੀ, ਗੱਲ ਕੀ ਹੁੰਦੀ ਆ ਉਹ, ਇਹ ਜੀ ਆਪਣੇ ਕੱਪੜੇ ਏਦਾਂ ਹੀ ਗੁੱਛਾ ਮੁੱਛਾ ਕਰਕੇ ਅਲਮਾਰੀ ਚ ਰੱਖ ਦਿੰਦੇ ਆ, ਪ੍ਰੋਬਲਮ ਹੁੰਦੀ ਆ ਜਿਹੜੀ ਕਿ ਮਤਲਬ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਹੁੰਦੀ। ਅੱਛਾ, ਚੌਥਾ ਪੁਆਇੰਟ ਜਿਹੜਾ ਆਪਾਂ ਡਿਸਕਸ ਕਰਨਾ ਚਾਹੁੰਦੇ ਆ ਇਹ ਜੱਜ ਦੀ ਜਿਹੜੀ ਆਬਜ਼ਰਵੇਸ਼ਨ ਆ ਉਹਦੇ ਵਿੱਚੋਂ ਹੈ ਕਿ ਚਾਹੇ ਕਹਿੰਦੇ ਤੁਸੀਂ ਮਤਲਬ ਇਕੱਠੇ ਰਹਿ ਰਹੇ ਹੋ ਹਨਾ ਘਰ ਦੇ ਵਿੱਚ, ਤਾਂ ਜਿਹੜਾ ਤੁਸੀਂ ਖਾਣਾ ਬਣਾਉਣਾ ਆ, ਕੱਪੜੇ ਧੋਣੇ ਆ, ਬੇਬੀ ਸਿੱਟ ਕਰਨਾ ਆ ਹਨਾ, ਓਹਦੇ ਬਿਲਕੁਲ ਲਾਈਨ ਜਿਹੜੀ ਆ ਕਲੀਅਰ ਹੋਣੀ ਚਾਹੀਦੀ ਪਰਿਵਾਰ ਦੇ ਵਿਚ ਕਿਨ ਕੀ ਕਰਨਾ ਆ। ਔਰ ਜੇ ਨਾ ਤੁਸੀਂ ਉਹ ਹੁਣ ਜੱਜ ਦਾ ਇਹ ਕਹਿ ਰਿਹਾ ਵੀ ਜੇ ਤੁਸੀਂ ਇਕੱਠੇ ਰਹਿ ਰਹੇ ਹੋ ਤਾਂ ਸੱਸ ਸਹੁਰੇ ਨੂੰ ਐਡਵਾਈਸ ਆ ਵੀ ਤੁਸੀਂ ਉਹਨਾਂ ਦੇ ਐਵੇਂ ਨਾ ਕੱਪੜੇ ਧੋਈ ਜਾਓ, ਐਵੇਂ ਨਾ ਉਹਨਾਂ ਲਈ ਖਾਣਾ ਬਣਾ ਬਣਾ ਕੇ ਰੱਖੀ ਜਾਓ, ਜਾਂ ਉਹਨਾਂ ਦੇ ਜਿਹੜੇ ਬੇਬੀ ਸਿੱਟ ਵਾਧੂ ਨਾ ਕਰੀ ਜਾਓ, ਉਹਨੀ ਹੋਰ ਲੇਜ਼ੀ ਹੋਈ ਜਾਣਾ ਉਹਨਾਂ ਨੂੰ ਕਰਨ ਦਿਓ ਇਹ ਕੰਮ, ਉਹਨਾਂ ਨੂੰ ਕਰਨ ਦਿਓ। ਮੈਨੂੰ ਇਹ ਵੀ ਬੜਾ ਵਧੀਆ ਵੀ ਉਹਨਾਂ ਨੂੰ ਕਰਨ ਦਿਓ, ਉਹਨਾਂ ਦੀ ਥੋੜੀ ਥੋੜੀ ਮਦਦ ਕਰੋ। ਇੱਦਾਂ ਨਾ ਹੋਵੇ ਬਈ ਮਤਲਬ ਤੁਸੀਂ ਉਹਨਾਂ ਲਈ ਚਾਰ ਚਾਰ ਸਬਜ਼ੀਆਂ ਬਣਾ ਕੇ ਰੱਖੀਆਂ, ਹੁਣ ਕੀ ਆ ਖਾ ਉਹਨਾਂ ਦੀ ਥੋੜੀ ਹੋਣੀ, ਚੱਕ ਕੇ ਉਹਨੀ ਬਿੰਚ ਪਾ ਦਿਆ ਕਰਨੀ ਆ, ਠੀਕ ਹੈ ਨਾ। ਜੇ ਆਪ ਜਦੋਂ ਨਾ ਚੀਜ਼ ਆ ਜਦੋਂ ਫੇਰ ਗੁੱਸਾ ਲੱਗਦਾ ਸੱਸ ਸਹੁਰੇ ਨੂੰ ਬਈ ਸੱਸ ਨੂੰ ਬਈ ਮੇਰੀ ਬਣਾਈ ਉਹ ਚੀਜ਼ ਨੀ ਬਿੰਚ ਪਾਤੀ, ਹਾਲਾਂਕਿ ਉਹਨੂੰ ਪਤਾ ਹੁੰਦਾ ਵੀ ਉਹ ਵਾਧੂ ਬਣਾਈ ਹੋਈ ਆ, ਆਪਣੇ ਜਿੱਥੋਂ ਤੋਂ ਕੇਅਰਿੰਗ ਹੁੰਦੀ ਆ। ਪਰ ਜਦੋਂ ਨਾ ਚੀਜ਼ ਨੌ ਨੇ ਆਪ ਬਣਾਉਣੀ ਆ ਤਾਂ ਫੇਰ ਉਹਨੂੰ ਫਿਕਰ ਹੁੰਦਾ ਵੀ ਮੈਂ ਦੇਖੋ ਕਿੰਨੀ ਦੇਰ ਤੁੜਕਾ ਲਾਇਆ, ਸਟੋਵ ਮੂਹਰੇ ਖੜੀ ਆ, ਹੀਟ ਝੱਲੀ ਆ, ਤੇ ਹੁਣ ਇਹਨੂੰ ਖਾਓ ਸਾਰੇ। ਜੇ ਉਹਨੂੰ ਬਣੀ ਬਣਾਈ ਮਿਲਦੀ ਆ, ਸ਼ੀ ਡਜ਼ਨਟ ਕੇਅਰ, ਚੱਕ ਕੇ ਬੈਂਚ ਪਾ ਦੇਣੀ ਆ। ਇੱਦਾਂ ਲਾਂਡਰੀ ਆ, ਇੱਦਾਂ ਕੱਪੜੇ ਧੋਣ ਵਾਲੀ ਆ,
ਇੱਦਾਂ ਮੰਦੀ ਇੱਦਾਂ ਵੀ ਹੁੰਦੀ ਨਾ। ਕਈ ਵਾਰੀ ਦੋ ਪੁੱਤ ਹੁੰਦੇ, ਉਹਨਾਂ ਦੀ ਪ੍ਰਾਈਵੇਟ ਲਾਈਫ ਹੁੰਦੇ, ਉਹਨੇ ਕਈ ਵਾਰੀ ਬਾਹਰ ਵੀ ਈਵਨਿੰਗ ਚਲੇ ਗਏ, ਬਾਹਰ ਖਾ ਪੀ ਕੇ ਆ ਗਏ, ਘਰ ਨਹੀਂ ਦੱਸਿਆ ਪਿਆ ਜੀ ਬਾਹਰ ਬਾਹਰ ਖਾਣ ਜਾਣਾ, ਉਹਨੇ ਕੈਜੂਅਲ ਚਲ ਗਿਆ ਬਾਹਰ ਖਾ ਪੀ ਕੇ ਆ ਗਏ, ਤੇ ਉਧਰ ਘਰ ਵਾਲੀ ਤੁਹਾਡੇ ਸੱਸ ਨੇ ਬਣਾਏ ਹੁੰਦੇ ਚੌਰ ਨਾਲ ਚਿਪਸ ਵੀ ਹੁੰਦੇ ਤਿਆਰ ਕੀਤੇ, ਉਹ ਦਾਲ ਦੋਲ ਵੀ ਵਧੀਆ ਬਣਾਈ, ਉਹਦੀ ਸਲਾਦ ਵੀ ਕੱਟਿਆ, ਉਹ ਖਾਂਦੇ ਨੀ ਆ ਕੇ, ਤੇ ਫਿਰ ਉਹ ਅਨਸੈਸਰੀ ਉਹ ਖਾਣਾ ਵੇਸਟ ਜਾਂਦਾ, ਫਿਰ ਉਹ ਸੱਸ ਨੂੰ ਪ੍ਰੈਸ਼ਰ ਵੀ ਆ, ਸੱਸ ਪ੍ਰੈਸ਼ਰ ਤੇ ਵੀ ਆ ਜਾਂਦੀ ਆ।
ਜੀ 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 ਦੇਖੋ ਇਹ ਜਿਹੜੇ ਪਰਿਵਾਰ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ ਨਾ, ਆਪਾਂ ਡਿਸਕਸ਼ਨ ਕਰ ਰਹੇ ਹਾਂ ਕਿ ਅਸੀਂ ਪਰਿਵਾਰਾਂ ਵਾਲੇ ਹਾਂ ਸਾਰੇ, ਤਾਂ ਕਿ ਅਸੀਂ ਮਤਲਬ ਪ੍ਰੋਪਰ ਇਹ ਤੇ ਡਿਸਕਸ਼ਨ ਹੋਵੇ। ਦੇਖੋ ਆ ਗੀਤ ਸੰਗੀਤਾਂ ਦੀਆਂ ਗੱਲਾਂ ਚੱਲਦੀਆਂ, ਪੋਲਿਟਿਕਸ ਦੀਆਂ ਚੱਲਦੀਆਂ ਰਹਿੰਦੀਆਂ, ਤੇ ਸੀਤਲ ਪ੍ਰਸਾਦ ਹੁਣੀ ਆਪਣੀ ਟਿੱਪਣੀ ਦੇ ਰਹੇ ਨੇ, ਕਹਿੰਦੇ ਭਾਜੀ ਮੈਂ ਅਗਰੀ ਨਹੀਂ ਕਰਦਾ ਪਹਿਲੇ ਪੁਆਇੰਟ ਨਾਲ, ਨਾਲੇ ਜੇ ਕਹਿੰਦੇ ਇਕੱਠੇ ਰਹਿਣ ਰਹਿਣਾ ਆ ਤੇ ਪ੍ਰੈਸ਼ਰ ਘੱਟ ਜਾਂਦਾ ਜੁਆਇੰਟ ਫੈਮਿਲੀ ਦੇ ਵਿਚ ਨਾ, ਪ੍ਰੈਸ਼ਰ ਬਹੁਤ ਘੱਟ ਜਾਂਦਾ ਆ, ਤੇ ਬਾਕੀ ਕਹਿੰਦੇ ਨੋਕ ਝੋਕ ਨਾਲ ਮਨੋਰੰਜਨ ਵੀ ਬਣਿਆ ਰਹਿੰਦਾ, ਉਹ ਤਾਂ ਠੀਕ ਆ। ਸੀਤਲ ਪ੍ਰਸਾਦ ਜੀ ਮੈਂ ਕਈ ਮੁੰਡੇ ਸੁੱਕਣੇ ਪਏ ਦੇਖੇ ਨੇ, ਨੋਕ ਝੋਕ ਕਈ ਵਾਰੀ ਨਾ ਕਰੋਨਿਕ ਲੈਵਲ ਤੱਕ ਪਹੁੰਚ ਜਾਂਦਾ, ਹਨਾ। ਸੋ ਉਹ ਤੋਂ ਆਪਾਂ ਬਚਾ ਰੱਖਣਾ, ਪਰ ਇਕੱਠੇ ਰਹਿਣਾ, ਇਕੱਠੇ ਰਹਿ ਕੇ ਜਿਹੜਾ ਇਹ ਜਿਹੜੇ ਡੂ ਐਂਡ ਡੋਂਟਸ ਆ ਆਪਾਂ ਜ਼ਰੂਰ ਇਨ੍ਹਾਂ ਤੇ ਗੱਲ ਕਰਨੀ ਆ ਵੀ ਆਪਾਂ ਕੀ ਕਰਨਾ ਤੇ ਕੀ ਨਹੀਂ ਕਰਨਾ, ਹਨਾ। ਤੇ ਚਲੋ ਆਪਾਂ ਮੈਸੇਜ ਹੋਰ ਲੈਂਦੇ, ਦਲਜੀਤ ਸਿੰਘ ਹੁਣੀ ਵੀ ਆਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਪ੍ਰੋਗਰਾਮ, ਕਹਿੰਦੇ ਸਾਇਲੈਂਟ ਲਿਸਨਰ ਆ, ਅੱਜ ਬੇਰੀਜ ਨੂੰ ਫਰਟੀਲਾਈਜ਼ਰ ਪਾ ਰਹੇ ਆ ਜੀ, ਕਿਆ ਬਾਤ ਹੈ, ਬੁਲਗੁਲ ਕੇ ਤੋਂ ਦਲਜੀਤ ਗਿੱਲ। ਹਾਂਜੀ ਦਲਜੀਤ ਸਵਾਗਤ ਹੈ ਪ੍ਰੋਗਰਾਮ ਚ, ਜੀ ਆਇਆਂ ਨੂੰ ਤੁਹਾਡੀ ਫੋਟੋ ਮੈਂ ਸ਼ੇਅਰ ਕਰਤੀ ਆ ਤੇ ਆਇਆ ਕਰੋ ਪ੍ਰੋਗਰਾਮ ਚ ਸ਼ਾਮਿਲ ਹੋਇਆ ਕਰੋ। ਜਗਵੀਰ ਸਿੱਖੋ ਮੈਲਬਨ ਵਾਲੇ ਸਾਡੇ ਨਾਲ ਜੁਆਇਨ ਕਰ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਅਮਨ ਗਿੱਲ ਹੁਣੀ, ਹਾਂਜੀ ਤੁਹਾਡਾ ਇਹ ਜਿਹੜੀ ਮੈਂ ਖਬਰ ਸ਼ੇਅਰ ਕੀਤੀ ਸੀ ਪੈਸੇ ਵਾਲੀ ਨਾ, ਇਹ ਉਧਰੋਂ ਇਧਰ ਨੂੰ ਲਿਆਉਣ ਵਾਲੀ, ਇਧਰੋਂ ਉਧਰ ਨੂੰ ਨੀ ਲਿਜਾਣ ਵਾਲੀ, ਤੋ ਡੋਂਟ ਵਰੀ, ਕੋਈ ਕਰਨ ਦੀ ਲੋੜ ਨੀ। ਹਾਂਜੀ ਤੇ ਪੰਜਵਾਂ ਜਿਹੜਾ ਪੁਆਇੰਟ ਹੈ ਉਹ ਇਹ ਹੈ ਕਿ ਹੁਣ ਨੋਕ ਝੋਕ ਗੱਲ ਚੱਲਦੀ ਆ ਪਰਿਵਾਰ ਦੇ ਵਿਚ, ਹੁੰਦੀ ਰਹਿੰਦੀ ਆ, ਜਿਦਾਂ ਸੀਤਲ ਪ੍ਰਸਾਦ ਹੁਣੀ ਕਿਹਾ, ਹਨਾ। ਉਹ ਕਹਿੰਦੇ ਆ ਵੀ ਸੱਸ ਸਹੁਰੇ ਨੂੰ ਕੀ ਕਰਨਾ ਚਾਹੀਦਾ ਇਹਨਾਂ ਹਾਲਾਤਾਂ ਦੇ ਵਿਚ, ਜੇ ਹਸਬੈਂਡ ਵਾਈਫ ਜਿਹੜੇ ਆਪਸ ਦੇ ਵਿਚ ਨੋਕ ਝੋਕ ਕਰ ਰਹੇ ਨੇ, ਤਾਂ ਸੱਸ ਸਹੁਰੇ ਨੂੰ ਇੱਦਾਂ ਮਤਲਬ ਬੋਲੇ ਤੇ ਅੰਨੇ ਹੋਣਾ ਪ੍ਰਟੈਂਡ ਕਰਨ ਦਾ ਜ਼ਿਆਦਾ ਬਿਹਤਰ ਰਹੇਗਾ, ਹਨਾ। ਕਹਿੰਦੇ ਵੀ ਜੇ ਉਹਨਾਂ ਦੀ ਆਪਸ ਵਿਚ ਨੋਕ ਝੋਕ ਚੱਲ ਰਹੀ ਹੈ ਤਾਂ ਜੱਜ ਕਹਿ ਰਿਹਾ ਕਿ ਇਹ ਨਾਰਮਲ ਹੈ, ਇਟਸ ਪਰਫੈਕਟਲੀ ਨਾਰਮਲ, ਠੀਕ ਹੈ ਨਾ। ਇਹ ਇਹ ਹੋਣਾ ਹੈ, ਇਹ ਇੱਦਾਂ ਹੁੰਦਾ ਯੰਗ ਕਪਲ ਦੇ ਵਿਚ ਇੱਦਾਂ ਹੁੰਦਾ ਆ, ਪਰ ਉਹ ਇਹ ਵੀ ਚਾਹੁੰਦੇ ਆ, ਹਸਬੈਂਡ ਵਾਈਫ ਇਹ ਚਾਹੁੰਦੇ ਹੁੰਦੇ ਆ ਨਵੇਂ, ਉਹਨਾਂ ਦੋਨਾਂ ਦੀ ਇਹ ਮੰਸ਼ਾ ਹੁੰਦੀ ਆ ਕਿ ਨਾ ਮੇਰੇ ਮੰਮੀ ਡੈਡੀ ਵਿਚ ਇਨਵੋਲਵ ਹੋਣ ਤਾਂ ਨਾ ਮੇਰੇ ਸੱਸ ਸਹੁਰਾ ਇਨਵੋਲਵ ਹੋਣ। ਇਹ ਉਹਨਾਂ ਦੀ ਮੰਸ਼ਾ ਹੁੰਦੀ ਆ ਕਪਲ ਦੀ ਕਿ ਜੇ ਅਸੀਂ ਆਪਸ ਦੇ ਵਿਚ ਮਤਲਬ ਥੋੜੇ ਬਹੁਤੇ ਸਾਡੀ ਤੂੰ ਤੂੰ ਮੈਂ ਹੋ ਗਈ ਆ, ਵੀ ਉਹਦੇ ਵਿਚ ਸਾਡੇ ਪੇਰੈਂਟਸ ਇਨਵੋਲਵ ਨਾ ਹੋਣ, ਇਹ ਯੰਗ ਕਪਲ ਚਾਹੁੰਦੇ ਹੁੰਦੇ, ਇਹ ਜੱਜ ਦੀ ਆਬਜ਼ਰਵੇਸ਼ਨ ਹੈ, ਮੈਨੂੰ ਲੱਗਦਾ ਬਿਲਕੁਲ ਸਹੀ ਹੈ।
ਅਮਲੀ ਚਾਹੁੰਦੇ ਨੀ ਹੁੰਦੇ ਵੈਸੇ, ਉਹ ਕਈ ਵਾਰੀ ਮੈਂ ਅਬਜ਼ਰਵ ਕੀਤਾ ਆਪਣੀ 63 ਸਾਲ ਦੀ ਉਮਰ ਦੇ ਵਿਚ, ਜਿਹੜੇ ਇੰਟਰਫੇਰੈਂਸ ਜਿਸ ਵੇਲੇ ਹੁੰਦੀ ਆ ਨਾ, ਜਿਸ ਵੇਲੇ ਤਾਂ ਇੰਟਰਫੇਰੈਂਸ ਹੁੰਦੀ ਆ, ਜਿਹੜਾ ਲੜਕਾ ਆ ਜਿੱਥੇ ਉਹ ਪਰਿਵਾਰ ਰਹਿੰਦਾ ਆ ਉਹਦਾ ਇੰਨਾ ਇੰਪੈਕਟ, ਉਹਦਾ ਜਿਹੜਾ ਇੰਪੈਕਟ ਤਾਂ ਪੈਂਦਾ ਆ, ਤਾਂ ਡਿਗਰੀ ਆਫ ਜਿਹੜੀ ਇੰਪੈਕਟ ਹੁੰਦੀ ਉਹ ਘੱਟ ਹੁੰਦੀ ਆ ਫੈਮਿਲੀ ਤੇ। ਜਿਸ ਵੇਲੇ ਤੁਹਾਡਾ ਲੜਕੀ ਸਾਈਡ ਤੋਂ ਜ਼ਿਆਦਾ ਇੰਟਰਫੇਰੈਂਸ ਹੋਣ ਲੱਗ ਪੈਂਦੀ ਆ ਤੁਹਾਡੇ ਦੇ ਵਿਚ, ਉੱਥੇ ਮੇਰੇ ਖਿਆਲ ਚ ਉਹ ਪ੍ਰੋਬਲਮ ਜਿਹੜੀ ਆ ਜ਼ਿਆਦਾ ਜਿਆਦਾ ਡਿਗਰੀ ਆਫ ਡਿਸਟਰਬੈਂਸ ਉਸਦੇ ਪਰਿਵਾਰ ਵਿਚ ਜਿਆਦਾ ਆ ਜਾਂਦੀ ਆ, ਜਿਥੇ ਦੋਨਾਂ ਦੀ ਇੰਟਰਫੀਰੈਂਸ ਹੋ ਜਾਂਦੀ ਆ ਇਹ ਤਾਂ ਕ੍ਰੋਨਿਕ ਲੈਵਲ ਤੇ ਪਹੁੰਚ ਜਾਂਦੀ ਆ।
ਦੇਖੋ ਉਹ ਤਾਂ
ਇੰਟਰਫੀਰੈਂਸ ਆ ਬੋਇਸ ਸਾਈਡ ਤੋਂ ਜੇ ਹੋ ਜਾਵੇ ਤਾਂ ਉਹਦਾ ਇੰਨਾ ਨੁਕਸਾਨ ਨੀ ਹੁੰਦਾ, ਜਿਸ ਵੇਲੇ ਇੰਟਰਫੀਰੈਂਸ ਬਾਹਰੋਂ ਆਉਣ ਲੱਗ ਪੈਂਦੀ ਆ ਉਹ ਬਹੁਤ ਨੁਕਸਾਨ ਕਰਦੀ ਆ। ਕਈ ਵਾਰੀ ਇਨਫਿਲਟਰੇਸ਼ਨ ਹੋ ਕੇ ਤੁਹਾਡੇ ਫਰੈਂਡਸ ਦੀ ਆਉਣ ਲੱਗ ਪੈਂਦੀ, ਇਨਫਿਲਟਰੇਸ਼ਨ ਫੈਮਿਲੀ ਦੇ ਵਿਚ ਆਲੇ ਦੁਆਲੇ ਸ਼ਰੀਕੇ ਦੀ ਆਉਣ ਲੱਗ ਪੈਂਦੀ, ਉਹ ਤਾਂ ਫਿਰ ਡਿਸਟਰਬੇ ਹੋ ਜਾਂਦੀ ਫੈਮਿਲੀ।
ਪਰ ਅਮਰੀਕ ਜੀ ਮੈਂ ਇੱਕ ਆਬਜ਼ਰਵੇਸ਼ਨ ਇੱਥੇ ਕੀਤੀ ਹੈ ਛੇਵੇਂ ਪੁਆਇੰਟ ਤੇ ਕਿ ਜੇ ਹਸਬੈਂਡ ਵਾਈਫ ਲੜਦੇ ਨੇ ਠੀਕ ਹੈ ਤੇ ਲੜਕੀ ਵਾਲਿਆਂ ਵੱਲੋਂ ਇੰਟਰਫੀਰੈਂਸ ਉਦੋਂ ਆਉਂਦੀ ਹੈ ਜਦੋਂ ਲੜਕੀ ਨੂੰ ਇਹ ਮਹਿਸੂਸ ਹੋਣ ਲੱਗ ਜਾਵੇ ਵੀ ਮੇਰੇ ਸੱਸ ਸਹੁਰਾ ਆਪਣੇ ਮੁੰਡੇ ਦੀ ਸਾਈਡ ਲੈ ਰਹੇ ਨੇ ਠੀਕ ਹੈ ਨਾ, ਵੀ ਇਹ ਮੈਜੋਰਿਟੀ ਬਣਾ ਕੇ ਮੈਨੂੰ ਦੱਬਦੇ ਨੇ, ਫੇਰ ਉਹ ਜਾਂਦੀ ਹੈ ਆਪਣੇ ਮੰਮੀ ਡੈਡੀ ਨੂੰ ਜਾ ਕੇ ਦੱਸਦੀ ਹੈ ਤੇ ਉਹਨਾਂ ਦੀ ਸਪੋਰਟ ਭਾਲਦੀ ਹੈ, ਤੇ ਜੇ ਉਹ ਮੂਹਰਿਓਂ ਉਹ ਵੀ ਉਦਾਂ ਦੇ ਹੋਣ ਉਹ ਫਿਰ ਪਾਰਟੀ ਬਣਾ ਲੈਂਦੇ ਨੇ ਬੈਲੈਂਸ ਕਰਨ ਦੇ ਲਈ ਵੀ ਦੋ ਧਿਰਾਂ ਬਣ ਜਾਂਦੀਆਂ ਨੇ। ਇਹਦੇ ਵਿਚ ਸਾਰੇ ਨਾਲੋਂ ਜਿਹੜਾ ਬੈਸਟ ਆਪਸ਼ਨ ਇਹੀ ਹੈ ਕਿ ਪਹਿਲੀ ਗੱਲ ਤਾਂ ਉਹ ਜਿਹੜੀ ਆਪਸ ਚ ਉਹਨੇ ਨੋਕ ਚੋਕ ਹੈ ਉਹਨਾਂ ਨੂੰ ਸੋਰਟ ਆਊਟ ਕਰ ਲੈਣ ਦਿਓ ਠੀਕ ਹੈ, ਤੇ ਉਹਨਾਂ ਚ ਉਹਨਾਂ ਦੀ ਪਾਰਟੀ ਨਾ ਬਣੋ ਆਪਣੇ ਮੁੰਡੇ ਦੇ ਬਹੁਤਾ ਜ਼ਿਆਦਾ ਹੱਕ ਚ ਨਾ ਵੈਸੇ ਹੀ ਨਾ ਖੜੀ ਜਾਓ ਠੀਕ ਹੈ, ਜੇ ਕਿਤੇ ਖੜ ਨਾ ਪੈ ਜਾਵੇ। ਪਰ ਜੇ ਪ੍ਰੋਬਲਮ ਹੈ ਤਾਂ ਕੁੜਮਣੀਆਂ ਨੂੰ ਆਪਸ ਦੇ ਵਿਚ ਗੱਲ ਕਰ ਲੈਣੀ ਚਾਹੀਦੀ ਹੈ, ਮਤਲਬ ਉਹ ਆਪਸ ਚ ਫਰੈਂਡਸ਼ਿਪ ਵਾਲਾ ਮਾਹੌਲ ਰੱਖਣ ਤਾਂ ਪਰਿਵਾਰ ਦੇ ਵਿਚ ਸਮੱਸਿਆਵਾਂ ਅੱਧੀਆਂ ਨਾਲੋਂ ਜ਼ਿਆਦਾ ਉਦਾਂ ਹੀ ਖਤਮ ਹੋ ਜਾਂਦੀਆਂ, ਕਿਉਂਕਿ ਉਹ ਫਿਰ ਹੁਣ ਕੁੜਮਣੀ ਨੇ ਉਹ ਆਪਣੀ ਕੁੜੀ ਨੂੰ ਥੋੜਾ ਬਹੁਤਾ ਸਮਝਾ ਲੈਣਾ ਵੀ ਤੁਹਾਨੂੰ ਏਦਾਂ ਨੀ ਕਰਨਾ ਉਹ ਨੀ ਕਰਨਾ ਹਨਾ। ਸੋ ਸੱਤਵਾਂ ਪੁਆਇੰਟ ਹੈ ਨਾ, ਹੁਣ ਕਹਿੰਦੇ ਆ ਵੀ ਜਿਦਾਂ ਉਹ ਜੱਜ ਕਹਿੰਦਾ ਆ ਵੀ ਜਿਹੜੀ ਤੁਹਾਡੀ ਨੂੰਹ ਹੈ ਨਾ ਹਨਾ, ਜ਼ਰੂਰੀ ਨੀ ਹੈਗੀ ਵੀ ਉਹ ਤੁਹਾਡੀ ਰਿਸਪੈਕਟ ਕਰੇ ਜਾਂ ਤੁਹਾਨੂੰ ਉਹ ਤੁਹਾਡੀ ਸੇਵਾ ਕਰੇ ਹਨਾ, ਤੁਸੀਂ ਉਹ ਤੋਂ ਐਕਸਪੈਕਟ ਨਹੀਂ ਕਰ ਸਕਦੇ ਵੀ ਤੁਹਾਡੀ ਨੂੰਹ ਜਿਹੜੀ ਆ ਤੁਹਾਡੀ ਉਹ ਬਹੁਤ ਰਿਸਪੈਕਟ ਕਰੇ ਤੇ ਤੁਹਾਡੀ ਸੇਵਾ ਕਰੇ। ਇਹ ਜਿਹੜੀ ਆਸ ਹੈ ਤੁਸੀਂ ਨੂੰਹ ਤੋਂ ਨਹੀਂ ਆਪਣੇ ਮੁੰਡੇ ਤੋਂ ਰੱਖ ਸਕਦੇ ਹੋ, ਉਹਦੀ ਡਿਊਟੀ ਹੈ ਇਹ ਤੁਹਾਡੀ ਰਿਸਪੈਕਟ ਕਰਨਾ ਤੇ ਸਰਵ ਕਰਨਾ ਤੁਹਾਨੂੰ ਸੇਵਾ ਕਰਨੀ ਉਹ ਤੁਹਾਡੇ ਮੁੰਡੇ ਦੀ ਡਿਊਟੀ ਆ, ਤੁਸੀਂ ਆਪਣੀ ਨੂੰਹ ਤੋਂ ਇਹ ਚੀਜ਼ ਐਕਸਪੈਕਟ ਨਹੀਂ ਕਰ ਸਕਦੇ ਹਨਾ ਠੀਕ ਹੈ। ਇਸ ਕਰਕੇ ਕਹਿੰਦੇ ਤੁਸੀਂ ਆਪਣੇ ਮੁੰਡੇ ਨੂੰ ਹੀ ਪਹਿਲਾਂ ਇਨਫ ਟ੍ਰੇਨਿੰਗ ਤੁਹਾਨੂੰ ਦੇ ਦੇਣੀ ਚਾਹੀਦੀ ਸੀ ਕਿ ਉਹ ਵਧੀਆ ਇਨਸਾਨ ਬਣੇ ਤੇ ਤਾਂ ਕਿ ਤੁਹਾਡਾ ਤੁਹਾਡੇ ਮੁੰਡੇ ਦਾ ਤੇ ਤੁਹਾਡੀ ਉਹਦੀ ਵਾਈਫ ਦਾ ਰਿਲੇਸ਼ਨਸ਼ਿਪ ਵਧੀਆ ਰਹੇ। ਸੋ ਜੇ ਮੁੰਡਾ ਆਪਣੇ ਮਾਂ ਪੇ ਦੀ ਸੇਵਾ ਤੇ ਰਿਸਪੈਕਟ ਕਰ ਰਿਹਾ ਤਾਂ ਓਬਵੀਅਸਲੀ ਉਹਦੀ ਵਾਈਫ ਵੀ ਕਰੂਗੀ, ਜੇ ਤੁਹਾਡਾ ਮੁੰਡਾ ਹੀ ਨਹੀਂ ਕਰ ਰਿਹਾ ਤੁਹਾਡੀ ਰਿਸਪੈਕਟ ਠੀਕ ਹੈ ਨਾ
ਜੀ। ਤੁਹਾਡੀ ਜਿੱਦਾਂ ਤੁਸੀਂ ਪੁਆਇੰਟ ਚੱਕਿਆ ਨਾ ਕਿ ਤੁਸੀਂ ਆਪਣੀ ਨੂੰਹ ਤੋਂ ਐਕਸਪੈਕਟੇਸ਼ਨ ਨਹੀਂ ਰੱਖੋ ਤੇ ਇਹ ਬਹੁਤ ਵਧੀਆ ਗੱਲ ਹੈ ਕਿ ਜਿਸ ਵੇਲੇ ਦੀ ਐਕਸਪੈਕਟੇਸ਼ਨ ਨਹੀਂ ਰੱਖਦੇ ਤੁਸੀਂ ਮੁੰਡੇ ਤੋਂ ਐਕਸਪੈਕਟੇਸ਼ਨ ਦੱਸਦੇ ਹੋ ਤੁਹਾਡੀ ਐਕਸਪੈਕਟੇਸ਼ਨ ਦੇ ਪੂਰਾ ਉੱਤਰ ਦਾ। ਤੇ
ਅਮਰੀਕ ਜੀ ਤੁਹਾਡੀ ਆਵਾਜ਼ ਥੋੜੀ ਜਿਹੀ ਪਿੱਛੇ ਚਲੇ ਗਈ, ਲੱਗ ਗਿਆ ਉਹ
ਠੀਕ ਹੈ
ਹੁਣ ਠੀਕ ਹੈ।
ਨੋ ਵੀ ਤੁਹਾਡੀ ਫਿਰ ਦੇਖ ਕੇ ਤੁਹਾਡੀ ਸੇਵਾ ਕਰਨ ਲੱਗ ਪੈਂਦੀ ਆ, ਫਿਰ ਐਕਸਪੈਕਟੇਸ਼ਨ ਤੋਂ ਬਾਹਰ ਤੁਹਾਡੀ ਹੈਲਪ ਹੋਣ ਲੱਗ ਪੈਂਦੀ ਆ, ਉਸ ਵੇਲੇ ਜਿਹੜਾ ਮਜ਼ਾ ਆਉਂਦਾ ਉਹ ਲੱਗੇ ਹੁੰਦਾ ਕਿ ਤੁਹਾਨੂੰ ਐਕਸਪੈਕਟੇਸ਼ਨ ਤਾਂ ਹੈ ਨੀ ਸੀ ਲੇਕਿਨ ਤੁਹਾਨੂੰ ਹੈਲਪ ਮਿਲ ਰਹੀ ਆ, ਰਿਸਪੈਕਟ ਮਿਲ ਰਹੀ ਆ, ਉਹਦਾ ਮਜ਼ਾ ਅਲੱਗੇ ਹੁੰਦਾ। ਜੇ ਤੁਹਾਨੂੰ ਐਕਸਪੈਕਟੇਸ਼ਨ ਤੁਹਾਡੀ ਇਹ ਆ ਵੀ ਨਹੀਂ ਆ ਤੁਹਾਨੂੰ ਰਿਸਪੈਕਟ ਮਿਲਣੀ ਨਹੀਂ ਮਿਲਦੀ ਤਾਂ ਕੋਈ ਫਰਕ ਨੀ ਪੈਂਦਾ, ਜੇ ਤੁਹਾਨੂੰ ਰਿਸਪੈਕਟ ਮਿਲਣਾ ਪੈਂਦੀ ਆ ਫਿਰ ਉਹਦਾ ਅਲੱਗ ਹੀ ਮਜ਼ਾ ਆਉਂਦਾ, ਉਹ ਇੱਕ ਤਰ੍ਹਾਂ ਦਾ
ਜੀ ਜੀ ਬਹੁਤ ਮਤਲਬ ਜਿਹੜੀ ਨਾ ਸਾਡੀਆਂ ਜਿਹੜੀਆਂ ਮਤਲਬ ਕਹਿ ਲਓ ਕਿ ਆਸਾਂ ਉਮੀਦਾਂ ਸੀ ਬਹੁਤ ਜ਼ਿਆਦਾ ਵਧਾ ਲਈਦੀਆਂ, ਫਿਰ ਕਈ ਵਾਰੀ ਉਹ ਚੀਜ਼ ਮਿਲਦੀ ਨਹੀਂ ਤੇ ਅਸੀਂ ਉਹਨੂੰ ਫਿਰ ਨੈਗੇਟਿਵ ਲੈ ਲਈਦਾ ਹਨਾ। ਤੇ ਹੁਣ ਜਿਹੜਾ ਮੋਸਟ ਕ੍ਰਿਟੀਕਲ ਪੁਆਇੰਟ ਹੈ ਉਹ ਇਹ ਹੈ ਕਿ ਜੱਜ ਕਹਿੰਦਾ ਹੈ ਕਹਿੰਦੇ ਵੀ ਤੁਸੀਂ ਜਿਹੜੀ ਸੱਸ ਸਹੁਰੇ ਨੂੰ ਵੀ ਤੁਸੀਂ ਜਿਹੜੀ ਆਪਣੀ ਨਾ ਰਿਟਾਇਰਮੈਂਟ ਵਾਸਤੇ ਪਲਾਨ ਕਰੋ, ਉਹਦਾ ਤੁਸੀਂ ਉਹਦਾ ਉਲੀਕੋ ਵੀ ਤੁਸੀਂ ਰਿਟਾਇਰ ਕਿੱਦਾਂ ਹੋਣਾ ਆ, ਉਹਤੇ ਜ਼ਿਆਦਾ ਟਾਈਮ ਸਪੈਂਡ ਕਰੋ। ਅਸੀਂ ਅਕਸਰ ਪ੍ਰੋਗਰਾਮਾਂ ਚ ਕਹਿੰਦੇ ਹਾਂ ਕਿ ਪੰਜਾਬੀਆਂ ਨੂੰ ਰਿਟਾਇਰ ਹੋਣਾ ਨਹੀਂ ਆਉਂਦਾ, ਜਦੋਂ ਉਹ ਰਿਟਾਇਰ ਹੁੰਦੇ ਨੇ ਨਾ ਉਹ ਕੰਮ ਛੱਡ ਕੇ ਹਨਾ ਪਰਿਵਾਰ ਦੇ ਵਿਚ ਹੈਲਪ ਕਰਨ ਦੀ ਬਜਾਏ ਉਹ ਇੰਟਰਫੀਰੈਂਸ ਕਰਨ ਲੱਗ ਜਾਂਦੇ ਨੇ, 24 ਘੰਟੇ ਸੀਸੀਟੀਵੀ ਕੈਮਰਾ ਬਣ ਕੇ ਬਹਿ ਜਾਂਦੇ ਨੇ ਘਰ ਦੇਖੀ ਜਾਂਦੇ ਨੇ ਕੌਣ ਹਨਾ ਵੀ ਕੀ ਹਾਂ ਮਤਲਬ ਦੈਟਸ ਟਰੂਥ ਸੀਸੀਟੀਵੀ ਕੈਮਰੇ ਬਣ ਕੇ ਮਤਲਬ ਇੱਕ ਫਿਲਮ ਨੀ ਸੀ ਆਈ 4 ਅੱਖਾਂ 12 ਹੱਥ
ਹਨਾ,
ਉਹ ਫਿਰ 4 ਅੱਖਾਂ ਜਿਹੜੀਆਂ ਸੀਸੀਟੀਵੀ ਕੈਮਰਾ ਬਣ ਕੇ ਘਰ ਬਹਿ ਜਾਂਦੀਆਂ ਤੇ ਮਤਲਬ ਉਹ ਅਨਕੰਫਰਟੇਬਲ ਕਰ ਦਿੰਦੀਆਂ ਹਨਾ, ਮਤਲਬ ਜਿਹੜਾ ਬੰਦਾ ਹੁੰਦਾ ਉਹਨਾਂ ਨੂੰ ਸਪੇਸ ਚਾਹੀਦੀ ਹੁੰਦੀ ਆ। ਉਹ ਕਈ ਵਾਰੀ ਦਾ ਨਿਆਣੇ ਏਦਾਂ ਕਹਿੰਦੇ ਕਹਿੰਦੇ ਉਹ ਤੁਸੀਂ ਤਾਂ ਕੰਮ ਕਰਦੇ ਹੀ ਚੰਗੇ ਸੀ, ਕਮ ਸੇ ਕਮ ਤੁਹਾਨੂੰ ਥੋੜੀ ਜਿਹੀ ਬ੍ਰੇਕ ਤਾਂ ਮਿਲ ਜਾਂਦੀ ਸੀਗੀ, ਠੀਕ ਆ। ਸੋ ਇਸ ਕਰਕੇ ਜੱਜ ਵੀ ਇਹੀ ਕਹਿੰਦਾ ਆ ਕਿ ਤੁਸੀਂ ਜਿਹੜੀ ਆਪਣੀ ਰਿਟਾਇਰਮੈਂਟ ਨੂੰ ਪਲਾਨ ਕਰੋ, ਤੁਸੀਂ ਆਪਣੇ ਨਿਆਣਿਆਂ ਤੇ ਡਿਪੈਂਡ ਨਾ ਕਰੋ ਕਿ ਉਹ ਤੁਸੀਂ ਰਿਟਾਇਰਮੈਂਟ ਦੇ ਵਿੱਚ ਤੁਹਾਡੀ ਉਹ ਕੇਅਰ ਕਰੂਗੇ ਹਨਾ। ਹੁਣ ਕਹਿੰਦੇ ਤੁਸੀਂ ਜ਼ਿੰਦਗੀ ਦੇ ਵਿੱਚ ਪਹਿਲਾਂ ਹੀ ਬਹੁਤ ਪੈਂਡਾ ਤੈਅ ਕੀਤਾ ਹੋਇਆ, ਕੰਮ ਕੀਤਾ ਹੋਇਆ, ਤੇ ਹਜੇ ਵੀ ਕਹਿੰਦੇ ਤੁਸੀਂ ਬਹੁਤ ਕੁਝ ਕਰਨਾ। ਮਤਲਬ ਰਿਟਾਇਰ 60 ਸਾਲ ਦੀ ਉਮਰ ਤੋਂ ਬਾਅਦ 20-25 ਸਾਲ ਹੁੰਦੇ ਨੇ ਮਤਲਬ ਐਵਰੇਜ,
ਠੀਕ ਹੈ।
ਹੁਣ ਇਹ 20-25 ਸਾਲਾਂ ਦੇ ਵਿੱਚ ਤੁਸੀਂ ਕੀ ਕਰਨਾ ਆ, ਤੁਸੀਂ ਆਪਣੇ ਨਿਆਣਿਆਂ ਤੇ ਡਿਪੈਂਡ ਨਾ ਕਰੋ ਕਿ ਉਹ ਤੁਹਾਡੇ ਲਈ ਪਲਾਨ ਬਣਾ ਕੇ ਦੇਣਗੇ, ਤੁਸੀਂ ਪਲਾਨ ਬਣਾਓ ਕਿ ਤੁਸੀਂ ਉਹਨਾਂ ਸਾਲਾਂ ਦੇ ਵਿੱਚ ਕੀ ਕਰਨਾ ਆ ਹਨਾ। ਇਹ ਤੁਸੀਂ ਇੰਜੋਏ
ਕਰਨਾ, ਬਹੁਤ ਵਧੀਆ ਪੁਆਇੰਟ ਹੈ ਵੈਸੇ, ਤੁਸੀਂ ਕੰਟੀਨਿਊ ਰੱਖੋ ਇਹਦੇ ਬਾਰੇ, ਮੈਂ ਵੀ ਗੱਲ ਕਰਦਾ ਵਾ।
ਜੀ ਜੀ, ਉਹ ਇਹੀ ਕਹਿੰਦਾ ਵੀ ਤੁਸੀਂ ਜਿਹੜੀ ਇਹ 20-25 ਸਾਲ ਹੈ, ਤੁਸੀਂ ਜੋ ਕਮਾਇਆ, ਤੁਹਾਡਾ ਪਰਿਵਾਰ ਹੈ ਤੁਹਾਡੇ ਕੋਲ ਹੈਗਾ, ਤੁਸੀਂ ਜਾਓ ਘੁੰਮੋ ਪੜ੍ਹੋ ਹਨਾ, ਕੋਈ ਹੋਬੀ ਪਾਲੋ ਹਨਾ, ਜਿਹੜੀ ਕਿ ਮਤਲਬ ਬਹੁਤੀ ਐਕਸਪੈਂਸਿਵ ਵੀ ਨਾ ਹੋਵੇ ਤੇ ਉਹ ਪਰਿਵਾਰ ਨੂੰ ਚੁੱਭਦੀ ਵੀ ਨਾ ਹੋਵੇ, ਤੇ ਤੁਸੀਂ ਉਹਨੂੰ ਥੋੜੀ ਜਿਹੀ ਬ੍ਰੇਕ ਵੀ ਦਿਓ, ਪਰਿਵਾਰ ਨੂੰ ਦਿਓ ਤੇ ਤੁਸੀਂ ਵੀ ਇੰਜੋਏ ਕਰੋ ਹਨਾ। ਜੇ ਕਹਿੰਦੇ ਹੁਣ ਤੁਸੀਂ ਸਾਰਾ ਕਮਾਇਆ A to Z, ਫੇਰ ਤੁਸੀਂ ਮਤਲਬ ਫੇਰ ਟੁੱਟ ਟੁੱਟ ਕੇ ਮਤਲਬ ਮਰੀ ਜਾਂਦੇ ਆ, ਤਾਂ ਫੇਰ ਤਾਂ ਤੁਹਾਡੀ ਸਾਰੀ ਉਮਰ ਜਿਹੜੀ ਵਰਥਲੈਸ ਹੋ ਗਈ, ਠੀਕ ਹੈ। ਇਸ ਕਰਕੇ ਨਾ ਤੁਸੀਂ ਜਿਹੜੇ ਉਹ ਵੀ 25 ਸਾਲ ਹੈ ਐਂਡ ਦੇ ਵਿੱਚ, ਦੇਖੋ ਜਦੋਂ ਸੱਦਾ ਆਉਣਾ ਉਹ ਤਾਂ ਕਿਸੇ ਨੂੰ ਵੀ ਆ ਸਕਦਾ, ਉਹ ਤਾਂ ਕਿਤੇ ਵੀ ਆ ਸਕਦਾ, ਪਰ ਫੇਰ ਵੀ ਆਪਾਂ ਜਿਹੜੀ ਪਲੈਨਿੰਗ ਹੈ, ਪਾਪਾ ਜੇ ਪਲੈਨਿੰਗ ਸਹੀ ਰੱਖੀਏ ਨਾ, ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਕਰ ਸਕਦੇ। ਤੁਹਾਡਾ ਕੀ ਇਹਦੇ ਬਾਰੇ ਪਲਾਨ ਹੈ, ਤੁਸੀਂ ਵੀ ਹੁਣ ਤਕਰੀਬਨ ਰਿਟਾਇਰਮੈਂਟ ਫੇਜ਼ ਵੱਲ ਨੂੰ ਜਾ ਰਹੇ ਹੋ, ਤੁਸੀਂ ਕੀ ਪਲਾਨ ਕਰ ਰਹੇ ਹੋ?
ਜੀ ਜੀ ਅਮਨਦੀਪ, ਮੈਂ ਪਲਾਨ ਕਰ ਰਿਹਾ ਤੁਹਾਡੀ ਗੱਲ ਤੇ ਮੈਂ ਵਾਪਸ ਆਣਾ ਕਿ ਜਿਹੜੀ ਰਿਟਾਇਰਮੈਂਟ ਹੈ ਨਾ, ਇਹਨੂੰ ਇਹ ਨਾ ਸਮਝੋ ਤੁਸੀਂ ਰਿਟਾਇਰ ਹੋ ਜਾਣਾ ਆਪਣੇ ਕੰਮ ਤੋਂ, ਬਿਲਕੁਲ ਹੀ ਰਿਟਾਇਰ ਹੋ ਜਾਣਾ, ਉਹਦਾ ਮਤਲਬ ਤੁਸੀਂ ਘਰ ਬਹਿ ਗਏ। ਜਿਸ ਵੇਲੇ ਤੁਸੀਂ ਬਹਿ ਗਏ ਘਰ, ਤਾਂ ਉਹ ਫਿਰ ਤੁਹਾਡੀ ਲਾਈਫ ਖਤਮ ਆ। ਰਿਟਾਇਰਮੈਂਟ ਦਾ ਮਤਲਬ ਇਹ ਆ ਕਿ ਤੁਹਾਡਾ ਜਿਹੜਾ ਜੀਣ ਦਾ ਢੰਗ ਆ ਉਹਨੂੰ ਚੇਂਜ ਕਰ ਲਓ, ਉਹਦੇ ਚ ਥੋੜਾ ਸਿਖਾਲਾਪਨ ਲੈ ਆਓ, ਥੋੜਾ ਕੰਮ ਵੀ ਕਰਦੇ ਰਹੋ, ਪਾਰਸ਼ਲੀ ਰਿਟਾਇਰ ਹੋ, ਥੋੜਾ ਕੰਮ ਵੀ ਕਰਦੇ ਰਹੋ, ਤੇ ਹੋਰ ਜਿਹੜੀਆਂ ਸਮਾਜਿਕ ਐਕਟੀਵਿਟੀਜ਼ ਅਗਰ ਤੁਸੀਂ ਤੁਹਾਡੇ ਚ ਕੋਈ ਸਕਿੱਲ ਹੈਗਾ ਉਹ ਵੀ ਨਾਲ ਨਾਲ ਕਰਦੇ ਰਹੋ, ਤਾਂ ਆਪਣੇ ਆਪ ਨੂੰ ਸਾਰਾ ਦਿਨ ਕਿਸੇ ਨਾ ਕਿਸੇ ਢੰਗ ਦੇ ਨਾਲ ਬਿਜ਼ੀ ਰੱਖੋ, ਔਰ ਪਰਿਵਾਰ ਦੇ ਵਿੱਚ ਜਿਹੜੀ ਆ ਇੰਟਰਫੇਸ ਉਹ ਨਾ ਕਰੋ
ਜੀ।
ਇਹ ਤੁਹਾਡੀ ਜਿਹੜੀ ਰਿਟਾਇਰਮੈਂਟ ਆ ਉਹ ਬਹੁਤ ਵਧੀਆ ਲੰਘੂਗੀ ਜੇ ਇਹ ਤੇ ਪਲੈਨਿੰਗ ਕਰ ਦਿੰਦੇ ਤੇ ਪਲੈਨਰ ਵੀ ਹੁੰਦੇ, ਲੇਕਿਨ ਉਹਨਾਂ ਦੀ ਪਲੈਨ ਕਈ ਵਾਰ ਸਾਡੇ ਦਿਨ ਢੁਕਦੀਆਂ ਨਹੀਂ ਆ, ਸਾਨੂੰ ਆਪ ਹੀ ਸੋਚਣਾ ਪੈਂਦਾ ਵੀ ਮੈਂ ਉਹ ਤੋਂ ਬਾਅਦ ਕੀ ਕਰਨਾ, ਮੇਰੇ ਕੋਲ ਕੀ ਮਿਲਿਆ, ਮੇਰੇ ਕੋਲ ਮੇਰੇ ਦੇਸ਼ ਚ ਬਾਹਰ ਕਿੱਦਾਂ ਦੇ ਸਮਾਜ ਨਾਲ, ਤੇ ਮੈਂ ਆਪਣੇ ਆਪ ਨੂੰ ਸਮਾਜ ਲਈ ਯੂਟੀਲਾਈਜ਼ ਕਿੱਦਾਂ ਕਰਨਾ, ਉੱਥੇ ਵੀ ਤੁਸੀਂ ਕਾਮਯਾਬ ਹੁੰਦੇ ਆ। ਮੇਰਾ ਇੱਕ ਦੋਸਤ ਆ ਗੋਰਾ ਸੀ, ਉਹ 10 ਸਾਲ ਮੈਨੂੰ ਬੜਾ ਦੋਸਤ ਹੈ ਜੀ, ਹੈਡ ਟੀਚਰ ਸੀ, ਤੇ ਉਹ ਰਿਟਾਇਰ ਹੋ ਗਿਆ ਤੇ ਮੈਂ ਕਿਹਾ ਉਹਨੂੰ ਪੁੱਛਿਆ
ਅਮਰੀਕ ਜੀ ਲੱਗ ਗਿਆ ਥੋੜਾ
ਹਾਂਜੀ ਹਾਂਜੀ ਉਹਦੀ ਮੇਰਾ ਗੋਰਾ ਮਿੱਤਰ ਸੀ, ਸਾਡਾ ਹੈਡ ਟੀਚਰ ਸੀ, ਉਹ 10-15 ਸਾਲ ਪਹਿਲਾਂ ਰਿਟਾਇਰ ਹੋਇਆ, ਤਾਂ ਅਸੀਂ ਉਹਨੂੰ ਉਹਦੀ ਪਾਰਟੀ ਦੇ ਗਏ, ਰਿਟਾਇਰਮੈਂਟ ਦੀ ਪਾਰਟੀ ਦੇ ਗਏ, ਤੇ ਅਸੀਂ ਉਹਨੂੰ ਪੁੱਛਿਆ ਵੀ ਤੂੰ ਰਿਟਾਇਰਮੈਂਟ ਨੂੰ ਕਿੱਦਾਂ ਦੇਖਦਾ ਹੈ ਨਾ, ਤੇ ਉਹਦਾ ਜਵਾਬ ਪਤਾ ਕੀ ਸੀ, ਕਹਿੰਦਾ ਜੇ ਕੋਈ ਸਵਰਗ ਜੇ ਕੋਈ ਹੈਵਨ ਜਾਂ ਸਵਰਗ ਦੁਨੀਆਂ ਤੇ ਹੈਗਾ ਹੈ ਨਾ, ਉਹ ਆਫਟਰ ਦਾ ਰਿਟਾਇਰਮੈਂਟ
ਨਹੀਂ ਹੈ, ਹੋਣਾ ਵੀ ਚਾਹੀਦਾ ਜੇ ਤੁਸੀਂ ਬੈਟਰ ਪਲਾਨ ਕੀਤਾ ਫਿਰ ਤਾਂ ਹੋਵੇਗਾ,
ਆਫਟਰ ਦਾ ਰਿਟਾਇਰਮੈਂਟ ਤੇ ਹੈ। ਉਹਨਾਂ ਨੇ ਪਲਾਨ ਏਦਾਂ ਸਿੱਧਾ ਕੀਤਾ ਹੁੰਦਾ ਕਿ ਉਹ ਬੁੜਿਆਂ ਦੀ ਸੇਵਾ ਲੱਗ ਪਿਆ, ਕਹਿੰਦਾ 2 ਦਿਨ ਬੁੜਿਆਂ ਨਾਲ ਕੰਮ ਕਰਨ ਲੱਗ ਪਿਆ, ਹੋਸਪਿਟਲ ਜਾਣ ਲੱਗ ਪਿਆ, ਇੱਕ ਇਲੈਕਟ੍ਰੋਨਿਕ ਜਿਹੜੇ ਬੱਚੇ ਨਾ ਡਿਸੇਬਲਡ ਹੁੰਦੇ ਆ ਉਹਨਾਂ ਲਈ ਇਲੈਕਟ੍ਰੋਨਿਕ ਮਸ਼ੀਨਾਂ ਠੀਕ ਕਰਨ ਲੱਗ ਪਿਆ, ਬਹੁਤ ਆਪਣੇ ਆਪ ਨੂੰ ਇੰਨਾ ਬੈਲੈਂਸਡ ਲਾਈਫ ਕਰਨੀ।
ਇੰਟਰਸਟਿੰਗ, ਚਾਹੀਦਾ ਜੀ, ਇੱਦਾਂ ਹੀ ਚਾਹੀਦਾ। ਹੁਣ ਆਪਣੇ ਬਹੁਤ ਸਾਰੇ, ਮੈਂ ਤੁਹਾਨੂੰ ਦੱਸਿਆ ਮਨੀਕਰਨ ਗਏ ਹੋਏ ਸੀ, ਉੱਥੇ ਬਹੁਤ ਸਾਰੀਆਂ ਲੇਡੀਜ਼ ਆਈਆਂ ਹੋਈਆਂ ਸੀਗੀਆਂ ਨਾ, ਉਹ ਕਹਿੰਦੀਆਂ ਅਸੀਂ 2-2-3-3 ਮਹੀਨੇ ਇੱਥੇ ਸੇਵਾ ਕਰ ਜਾਂਦੀਆਂ ਆ ਕੇ, ਨਾਲੇ ਤਾਂ ਸਾਡੀ ਆਊਟਿੰਗ ਹੋ ਜਾਂਦੀ ਹੈ, ਠੀਕ ਹੈ, ਨਾਲੇ ਸੇਵਾ ਹੋ ਜਾਂਦੀ ਹੈ, ਨਾਲੇ ਕਹਿੰਦੇ ਸਾਡੇ ਪਰਿਵਾਰ ਨੂੰ ਬ੍ਰੇਕ ਮਿਲ ਜਾਂਦੀ ਹੈ, ਠੀਕ ਹੈ, ਤੇ ਉਹਦੇ ਨਾਲ ਰਿਲੇਸ਼ਨਸ਼ਿਪ ਵਧੀਆ ਰਹਿੰਦਾ। ਘਰ ਇਹ ਛੋਟੇ ਛੋਟੇ ਨੁਕਤੇ ਨੇ, ਬਾਕੀ ਨੌਵਾਂ ਪੁਆਇੰਟ ਹੈ ਵੀ ਜਿਹੜੇ ਪੋਤੇ ਪੋਤੀਆਂ ਨੇ ਨਾ, ਉਹ ਕਹਿੰਦੇ ਨੇ ਕਿ ਉਹ ਤੁਹਾਡੇ ਨਹੀਂ ਹੈਗੇ, ਉਹ ਤੁਹਾਡੇ ਮਤਲਬ ਮੁੰਡੇ ਤੇ ਨੌਂ ਦੇ ਨਿਆਣੇ ਨੇ, ਠੀਕ ਹੈ, ਤੁਸੀਂ ਉਹਨਾਂ ਦੀ ਸਪੋਰਟ ਕਰ ਸਕਦੇ ਹੋ, ਪੋਤੇ ਪੋਤੀਆਂ ਦੀ ਉਹਨਾਂ ਨੂੰ ਬੇਬੀ ਸਿੱਟ ਕਿਤੇ ਕਿਤੇ ਕਰ ਸਕਦੇ ਹੋ, ਲਿਜਾ ਸਕਦੇ ਹੋ ਹਨਾ, ਪਰ ਉਹ ਕਹਿੰਦੇ ਵੀ ਤੁਸੀਂ ਮਤਲਬ ਇੱਦਾਂ ਇੱਦਾਂ ਨਾ ਸਮਝੋ ਵੀ ਉਹ ਤੁਹਾਡੇ ਧੀ ਪੁੱਤ ਨੇ, ਉਹ ਐਕਚੁਅਲੀ ਤੁਹਾਡੇ ਪੁੱਤ ਨੂੰਹ ਦੇ ਧੀ ਪੁੱਤ ਨੇ, ਇਹ ਤੁਸੀਂ ਜ਼ਰੂਰ ਮਤਲਬ ਮਾਈਂਡ ਚ ਰੱਖਿਓ। ਹੁਣ ਅਖੀਰ ਦੇ ਵਿਚ ਜਿਹੜਾ ਦਸਵਾਂ ਪੁਆਇੰਟ ਇਹ ਕਹਿੰਦਾ, ਦਸਵਾਂ ਪੁਆਇੰਟ ਬੜਾ ਇੰਟਰਸਟਿੰਗ ਆ ਜਿਹੜਾ ਆ ਰਿਹਾ।
ਅੱਛਾ ਜੀ।
ਹਾਂ, ਕਹਿੰਦੇ ਹੇ ਰੱਬਾ, ਕਹਿੰਦੇ ਆ ਜਿਹੜੀ ਕੋਰਟ ਦਾ ਜੱਜ ਨਾ ਬਣਾਈ ਕਿਸੇ ਨੂੰ। ਨਹੀਂ ਉਹ ਤਾਂ ਚਲੋ ਆਪਾਂ ਸ਼ੁਕਰ ਚ ਗੱਲ ਲਾ ਲਈ, ਪਰ ਉਹ ਕਹਿੰਦਾ ਨੋ ਬਡੀ ਵਾਂਟਸ ਟੂ ਬੀ ਜੱਜ ਆਫ ਦਿਸ ਡਿਸਪਿਊਟ ਕੋਰਟ, ਕਿਉਂਕਿ ਪਰਿਵਾਰ ਟੁੱਟਦੇ ਦਿਖਦੇ ਆ। ਕਹਿੰਦੇ ਮਤਲਬ ਇਟਸ ਵੈਰੀ ਵੈਰੀ ਡਿਸਟਰਬਿੰਗ, ਬਹੁਤ ਡਿਸਟਰਬਿੰਗ ਆ ਇਹ ਜਿਹੜੀ ਜੋਬ ਹੈ, ਜਦੋਂ ਪਰਿਵਾਰ ਦਾ ਕਲੇਸ਼ ਕੋਰਟਾਂ ਕਚਹਿਰੀਆਂ ਚ ਪਹੁੰਚਦਾ ਆ। ਉਹ ਕਹਿੰਦੇ ਮਤਲਬ ਰੀਅਲੀ 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 ਬੈਡ ਹੈ। ਠੀਕ ਹੈ, ਸੋ ਦੇਖੋ ਜਿਹੜੇ ਆਪਾਂ ਇਹ ਨੁਕਤੇ ਸਾਂਝੇ ਕੀਤੇ ਆ, ਇਹ ਗੋਰਿਆਂ ਦੇ ਪੁਆਇੰਟ ਆਫ ਵਿਊ ਨਾਲ ਆਪਾਂ ਉਹਨੂੰ ਨਾਲ ਦੀ ਨਾਲ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਆ। ਸਾਡੇ ਨਾਲ ਨਰਿੰਦਰ ਰਾਠੌਰ ਜੁੜੇ ਨੇ, ਤੇ ਉਹ ਕਹਿੰਦੇ ਨੇ ਬਹੁਤ ਵਧੀਆ ਚੱਲ ਰਿਹਾ ਜੀ, ਮੇਰੀ ਮੰਮ ਤੇ ਮੇਰੀ ਵਾਈਫ ਵੀ ਪ੍ਰੋਗਰਾਮ ਸੁਣ ਰਹੇ ਆ, ਤੇ ਮੇਰੀ ਵਾਈਫ ਤੇ ਮੰਮ ਕਹਿੰਦੇ ਨੇ ਕਿ ਕੋਈ ਸਾਡੇ ਤੋਂ ਪੁੱਛੇ ਕਿ ਅਸੀਂ ਮਾਵਾਂ ਤੇ ਧੀਆਂ ਵਾਂਗ ਰਹਿੰਦੇ ਆ, ਤੇ ਆਈ ਆਲਸੋ ਵਿਟਨੈਸ ਦਿਸ ਕਿ ਮੇਰੀ ਮੰਮ ਤੇ ਵਾਈਫ ਦਾ ਰਿਸ਼ਤਾ ਮਾਂ ਤੇ ਧੀ ਵਾਲਾ ਹੈ, ਨਾ ਕਿ ਸੱਸ ਤੇ ਨੂੰਹ ਵਾਲਾ। ਤੇ ਬਾਕੀ ਕਹਿੰਦੇ ਨੇ ਕਿ ਕਦੇ ਕੋਈ ਮਿਸਅੰਡਰਸਟੈਂਡਿੰਗ ਹੋਵੇ ਤਾਂ ਫੇਸ ਟੂ ਫੇਸ ਗੱਲ ਕਰਦੇ ਨੇ, ਤੇ ਮੈਂ ਐਜ਼ ਅ ਮੀਡੀਏਟਰ ਕੰਮ ਕਰਦਾ, ਤੇ ਕੋਈ ਇਸ਼ੂ ਹੋਵੇ ਜਾਂ ਕੋਈ ਮਤਲਬ ਹੁੰਦਾ ਹੋਵੇ ਹਰਟ ਹੁੰਦਾ, ਤੇ ਬਾਕੀ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਦੂਸਰੇ ਦੀ ਗੱਲ ਸੁਣਦੇ ਹਾਂ ਤਾਂ ਦੇਖਣ ਚ ਨਹੀਂ ਯਕੀਨ ਕਰਦੇ, ਉਦੋਂ ਇਹ ਪ੍ਰੋਬਲਮ ਆਉਂਦੀਆਂ। ਸੋ ਟਰੱਸਟ ਇਜ਼ ਮੋਸਟ ਇੰਪੋਰਟੈਂਟ ਇਨ ਦ ਰਿਲੇਸ਼ਨਸ਼ਿਪ। ਦੇਖੋ ਜਿਹੜੀ ਜੁਆਇੰਟ ਫੈਮਿਲੀ ਆ, ਜੁਆਇੰਟ ਫੈਮਿਲੀ ਨਾਲ ਦੀ ਰੀਸ ਨੀ, ਸਾਡੀ ਕੌਮ ਜਿਹੜੀ ਆ ਸਾਡੀ ਜੁਆਇੰਟ ਫੈਮਿਲੀਆਂ ਦੇ ਵਿਚ ਹੀ ਜੱਚਦੀ ਆ, ਜੁਆਇੰਟ ਫੈਮਿਲੀਆਂ ਦੇ ਵਿਚ ਹੀ ਤਰੱਕੀਆਂ ਕਰਦੀਆਂ। ਤੁਸੀਂ ਆਲਾ ਦੁਆਲਾ ਨਿਗਾਹ ਮਾਰ ਕੇ ਦੇਖ ਲਓ, ਜਿਹੜੇ ਕੱਲੇ ਕੱਲੇ ਰਹਿੰਦੇ ਨੇ, ਦੋ ਚਾਰ ਸਾਲ ਉਨ੍ਹਾਂ ਨੂੰ ਆਜ਼ਾਦੀ ਦਾ ਉਹ ਨਜ਼ਾਰਾ ਆਉਂਦਾ, ਬਾਅਦ ਦੇ ਵਿਚੋਂ ਉਹ ਫਿਰ ਭਾਲਦੇ ਨੇ ਕਿ ਅਸੀਂ ਇਕੱਠੇ ਹੋਈਏ, ਅਸੀਂ ਵੀ ਥੋੜਾ ਰਿਲੈਕਸ ਹੋਈਏ, ਨਿਆਣਿਆਂ ਦੀ ਜਿਹੜੀ ਟੈਨਸ਼ਨ ਰਵੇ, ਜਾਂ ਕੋਈ ਅਸੀਂ ਇੱਕ ਦੋ ਦਿਨ ਬਿਮਾਰ ਹੋ ਗਏ ਆ, ਸਾਨੂੰ ਟੈਨਸ਼ਨ ਨਹੀਂ ਹੈਗੀ। ਸੋ ਇਹ ਦੂਰ ਦੇ ਢੋਲ ਸੁਹਾਵਣੇ ਲੱਗਦੇ ਗੋਰਿਆਂ ਵੱਲ ਦੇਖ ਕੇ, ਲੈ ਜੀ ਅਸੀਂ ਕੱਲੇ ਕੱਲੇ ਰਹਿੰਦੇ, ਪਰ ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿ ਉਹ ਕਿੰਨੇ ਔਖੇ ਨੇ। ਫਿਰ ਜਿਹੜੀ ਤੁਹਾਡੀ ਇਨਕਮ ਘੱਟ ਜਾਂਦੀ ਆ, ਚੁੱਲ੍ਹੇ ਚਾਰ ਹੋ ਜਾਂਦੇ ਨੇ, ਨਹੀਂ ਇੱਕ ਚੁੱਲ੍ਹੇ ਨਾਲ ਸਰੀ ਜਾਣਾ। ਸੋ ਇਸ ਕਰਕੇ ਨਾ ਸੱਜਣੋ ਮਿੱਤਰੋ, ਥੋੜਾ ਜਿਹਾ ਆਪਣੇ ਪਰਿਵਾਰਾਂ ਵੱਲ ਧਿਆਨ ਦਿਓ। ਬਾਕੀ ਨਾ ਗੱਲ ਅਮਰੀਕ ਜੀ ਇੱਥੇ ਆ ਕੇ ਮੁੱਕਦੀ ਹੈ, ਜਿਹੜਾ ਘਰ ਦਾ ਲਾਣੇਦਾਰ ਹੁੰਦਾ ਹੈ, ਸਰਦਾਰ ਹੁੰਦਾ ਹੈ, ਹਨਾ, ਇਹ ਉਹਦੀ ਸੋਚ ਤੇ ਹੁੰਦਾ ਹੈ ਕਿ ਉਹਨੇ ਇਹ ਲੜਾਈ ਵਧਣ ਦੇਣੀ ਹੈ ਜਾਂ ਨਹੀਂ ਵਧਣ ਦੇਣੀ, ਚਾਹੇ ਉਹ ਤੁਹਾਡੀ ਫਿਰ ਮਾਂ ਦਾ ਹੀ ਕਸੂਰ ਹੋਵੇ, ਚਾਹੇ ਬਾਪ ਦਾ ਹੀ ਕਸੂਰ ਹੋਵੇ, ਚਾਹੇ ਘਰ ਵਾਲੀ ਦਾ ਕਸੂਰ ਹੋਵੇ। ਜੇ ਤੁਸੀਂ ਜਸਟਿਸ ਨਹੀਂ ਕਰ ਸਕਦੇ ਆਪਣੇ ਘਰ ਦੇ ਵਿਚ, ਤਾਂ ਫਿਰ ਤੁਸੀਂ ਇਹੀ ਐਕਸਪੈਕਟ ਕਰੋ ਕਿ ਤੁਹਾਨੂੰ ਫਿਰ ਕੋਰਟ ਦੇ ਵਿਚ ਜਾ ਕੇ ਜਸਟਿਸ ਮਿਲੂਗਾ, ਹੋਰ ਕਿਤੇ ਮਿਲ ਨਹੀਂ ਸਕਦਾ, ਜਾਣਾ ਹੀ ਪੈਣਾ ਫਿਰ ਤਾਂ ਕੋਰਟ ਦੇ ਵਿਚ। ਸੋ ਜਿਹੜਾ ਘਰ ਦਾ ਲਾਣੇਦਾਰ ਹੈ, ਚਾਹੇ ਉਹ ਔਰਤ ਹੀ ਲਾਣੇਦਾਰ ਨਹੀਂ ਹੈ, ਉਹਦੀ ਜਿੰਮੇਵਾਰੀ ਬਣਦੀ ਹੈ ਘਰ ਨੂੰ ਇਕੱਠਾ ਰੱਖਣ ਦੇ ਲਈ। ਉਹਨੂੰ ਇਹ ਨੁਕਤੇ ਜਿਹੜੇ ਆ ਇੱਥੇ PhD ਕਰ ਲੈਣੀ ਚਾਹੀਦੀ ਆ, ਠੀਕ ਹੈ ਨਾ। ਸੋ ਅਮਰੀਕ ਜੀ ਕੁਛ ਸੁਨੇਹੇ ਹੋਰ ਹੈ, ਅਮਨ ਗਿੱਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਂਜੀ, ਤੇ ਉਹਨਾਂ ਦਾ ਮੈਸੇਜ, ਜਗਵੀਰ ਸੇਖੋਂ ਦਾ ਵੀ ਮੈਸੇਜ ਆ ਗਿਆ, ਪੜ੍ਹ ਲਿਆ ਸੀ ਜੀ ਅਸੀਂ। ਤਾਂ ਨਰਿੰਦਰ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਇੰਟਰਸਟਿੰਗ ਤੇ ਗੁੱਡ ਸਬਜੈਕਟ ਡਿਸਕਸ ਕਰ ਰਹੇ ਹਾਂ। ਮੇਰੀ ਕਹਿੰਦੇ ਆਈ ਹੈਵ ਸਨ ਐਂਡ ਡਾਟਰ ਇਨ ਲਾਅ, ਆਈ ਐਮ ਰਿਟਾਇਰਡ ਫਰੋਮ ਏਅਰ ਫੋਰਸ, ਟਾਟਾ ਮੋਟਰ ਐਂਡ ਸਰਵੇਅਰ ਜਿਹੜੇ ਸੀਗੇ, ਤੇ ਆਈ ਹੈਵ ਗਿਵਨ ਪ੍ਰੈਫਰੈਂਸ ਦੈਟ ਲੈਟ ਦੈਮ ਲਿਵ ਅਲੋਨ ਐਂਡ ਇੰਡੀਪੈਂਡੈਂਟ ਐਜ ਲੌਂਗ ਐਜ ਦੇ ਕੈਨ। ਨਰਿੰਦਰ ਸਿੰਘ ਐਡਮਿੰਟਨ ਤੋਂ ਸਾਡੇ ਨਾਲ ਜੁੜੇ ਨੇ, ਬਹੁਤ ਵਧੀਆ ਸੋਚ ਹੈ ਭਾਜੀ ਤੁਹਾਡੀ, ਮਤਲਬ ਠੀਕ ਹੈ, ਤੁਸੀਂ ਉਹਨਾਂ ਨੂੰ ਇੰਡੀਪੈਂਡੈਂਸ ਦਿਓ, ਤੁਸੀਂ ਇਕੱਠੇ ਰਹੋ। ਮੈਨੂੰ ਲੱਗਦਾ ਜੇ ਇੱਦਾਂ ਜਿਨ੍ਹਾਂ ਨੂੰ ਜਿੱਦਾਂ ਸੂਟ ਕਰਦਾ ਉਦਾਂ ਪਿਆਰ ਇਤਫਾਕ ਬਣਾ ਕੇ ਰੱਖਣ, ਜੇ ਮਤਲਬ ਕਈ ਵਾਰੀ ਹੁੰਦਾ ਵੀ ਜੁਦੇ ਕਰਨ ਦੇ ਵਿਚ ਹੀ ਇਤਫਾਕ ਵਧੀਆ ਬਣਦਾ ਰਹਿੰਦਾ, ਹਨਾ, ਤੁਸੀਂ ਤੁਹਾਡੇ ਕੋਈ ਚੋਇਸ ਹੀ ਨਹੀਂ ਹੁੰਦੀ, ਠੀਕ ਹੈ। ਸੋ ਜੇ ਉਹ ਚਾਹਣ ਜੀ,
ਇਹਨਾਂ ਨੇ ਕਿੰਨਾ ਵਧੀਆ ਪੁਆਇੰਟ ਚੱਕਿਆ, ਰਹੋ ਇਕੱਠੇ ਕਹਿੰਦੇ,
ਹਾਂਜੀ
ਰਹੋ ਇਕੱਠੇ ਹੀ,
ਇੰਡੀਪੈਂਡੈਂਸ। ਹਾਂ, ਦੂਜਾ ਜਿਹੜਾ ਸਾਰੇ ਨਾਲ ਇੰਪੋਰਟੈਂਟ ਗੱਲ ਇੱਥੇ ਮੁਕਾਉਣੀ ਹੈ ਕਿ ਘਰ ਦੇ ਵਿਚ ਜਿਹੜਾ ਸੱਸ ਸਹੁਰਾ ਆ ਉਹਨੂੰ ਆਪਣਾ ਥਾਂ ਚਾਹੀਦਾ ਹੁੰਦਾ, ਦੇ ਨੀਡ ਸਮ ਸਪੇਸ। ਜਿਹੜੇ ਨਿਆਣੇ ਆ ਉਹਨਾਂ ਨੂੰ ਆਪਣਾ ਸਪੇਸ ਚਾਹੀਦਾ ਹੁੰਦਾ। ਦੇਖੋ ਨਿਆਣੇ ਆਪਣੇ ਕਮਰੇ ਚ ਨੂੰ ਭੱਜਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਉਹ ਕਮਰਾ ਸਾਡਾ ਹੈ, ਉੱਥੇ ਆਪਣੀ ਮਰਜ਼ੀ ਨਾਲ ਉਹਨੇ ਲਿਟਣਾ ਹੁੰਦਾ, ਖੇਲਣਾ ਹੁੰਦਾ। ਇੱਦਾਂ ਜਿਹੜਾ ਨੌਂ ਆ ਮੁੰਡਾ ਆ ਉਹਨਾਂ ਨੂੰ ਵੀ ਆਪਣੀ ਸਪੇਸ ਚਾਹੀਦੀ ਹੁੰਦੀ। ਉਹ ਘਰ ਹਮੇਸ਼ਾ ਹੀ ਖੁਸ਼ਹਾਲ ਰਹਿੰਦੇ ਨੇ ਜਿਹੜੇ ਘਰ ਦੇ ਵਿਚ ਹਰ ਜੀ ਵਾਸਤੇ ਕਿਤੇ ਨਾ ਕਿਤੇ ਉਹਦੀ ਪਰਸਨਲ ਸਪੇਸ ਬਣੀ ਹੋਈ ਆ। ਰੌਲਾ ਉਦੋਂ ਪੈਂਦਾ ਜਦੋਂ ਪਰਸਨਲ ਸਪੇਸ ਦੇ ਵਿਚ ਜਾ ਕੇ ਤੁਸੀਂ ਇੰਟਰਫੇਅਰ ਕਰਦੇ ਆ, ਉੱਥੇ ਉਹਨੂੰ ਉਹਦੀ ਸਪੇਸ। ਸੋ ਜੇ ਘਰ ਦਾ ਲਾਣੇਦਾਰ ਉਸ ਸਪੇਸ ਨੂੰ ਮੇਨਟੇਨ ਰੱਖ ਸਕੇ ਤਾਂ ਮੈਨੂੰ ਲੱਗਦਾ ਘਰ ਟੁੱਟਣ ਦੀ ਕਦੇ ਨੌਬਤ ਨਹੀਂ ਆਉਂਦੀ। ਸੋ ਅਮਰੀਕ ਜੀ ਇੱਦਾਂ ਆ ਵੀ ਆ ਨਰਿੰਦਰ ਰਾਠੌਰ ਹੁਣੀ ਪ੍ਰੋਗਰਾਮ ਸੁਣ ਰਹੇ ਆ ਤੇ ਇਹ ਕਹਿੰਦੇ ਭਈ ਸੱਸ ਨੂੰ ਵੀ ਪ੍ਰੋਗਰਾਮ ਸੁਣ ਰਹੀਆਂ, ਇਹਨਾਂ ਲਈ ਫਿਰ ਇੱਕ ਗੀਤ ਸਮਰਪਿਤ ਕਰ ਦਈਏ ਜਾਂਦੇ ਜਾਂਦੇ ਇਸੇ ਟੌਪਿਕ ਤੇ। ਆਪਾਂ ਮਿਲਦੇ ਆ ਫਿਰ ਸ਼ਾਮ ਨੂੰ, ਮੈਂ ਡਰਾਈਵ ਕਰ ਰਿਹਾ ਸਿਡਨੀ ਆ ਰਿਹਾ ਕੱਲ ਨੂੰ, ਫਿਰ ਕੰਮ ਹੈ
ਗੇਮਾਂ ਦੇ ਬਹੁਤ। ਜੀ ਸ਼ਾਮ ਨੂੰ ਮਿਲਦੇ ਆ ਤੇ
ਜੀ
ਚਿੰਤਨ ਐਸੇ ਬੈਠ ਕੇ ਕਰਾਂਗੇ ਉਸ ਚਿੰਤਨ ਦੀ ਸਾਂਝ ਵੀ ਕੱਲ ਵਾਲੇ ਪ੍ਰੋਗਰਾਮ ਆਵਾਂਗੇ।
ਹਾਂਜੀ, ਉਹ ਮੇਰੇ ਲਈ ਆਈਸਕ੍ਰੀਮ ਲਿਆ, ਉਹ ਬੜੀ ਸਵਾਦ ਸੀਗੀ ਪਿਛਲੀ ਵਾਰੀ ਜਿਹੜੀ ਖਾਧੀ ਆਪਾਂ ਤੇ।
ਕੋਈ ਗੱਲ ਨਹੀਂ,
ਚਲੋ ਮਿਲਦੇ ਆ ਅਮਰੀਕ ਭਾਜੀ ਥੋੜੀ ਦੇਰ ਤੱਕ। ਸਤਿ ਸ੍ਰੀ ਅਕਾਲ ਭਾਜੀ,
ਓਕੇ ਜੀ, ਨਮਸਕਾਰ।
ਹਾਂਜੀ, ਸੋ ਲਓ ਜੀ ਦੋਸਤੋ, ਗੱਲਾਂ ਕਰਦੇ ਪ੍ਰੋਗਰਾਮ ਕਰਦੇ ਬਹੁਤ ਵੱਧ ਘੱਟ ਕਈ ਵਾਰੀ ਕਿਹਾ ਹੋ ਜਾਂਦਾ, ਕਈ ਵਾਰੀ ਤੁਸੀਂ ਸਹਿਮਤ ਵੀ ਨਹੀਂ ਹੁੰਦੇ ਤਾਂ ਮਾਫੀ ਚਾਹੁੰਦੇ ਹਾਂ, ਪਰ ਤੁਸੀਂ ਆਪਣੇ ਵਿਚਾਰ ਜ਼ਰੂਰ ਸਭਿਅਕ ਤਰੀਕੇ ਨਾਲ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ, ਕੋਈ ਪ੍ਰੋਬਲਮ ਨਹੀਂ ਹੈਗੀ। ਕੋਹਲੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਥੋੜੇ ਲੇਟ ਹੋ ਗਏ, ਪਰ ਦੋਸਤੋ ਪ੍ਰੋਗਰਾਮ ਚ ਜੁੜਿਆ ਕਰੋ। ਪੋਡਕਾਸਟ ਜਿਹੜਾ ਠੀਕ 15 ਮਿੰਟ ਬਾਅਦ ਮਿਲ ਜਾਏਗਾ, ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਅਗਰ ਕੋਈ ਤੁਹਾਨੂੰ ਗਲਤ ਲੱਗੇ ਤਾਂ ਸਾਨੂੰ ਮੈਸੇਜ ਪਾ ਸਕਦੇ ਹੋ। ਤੇ ਲਓ ਜੀ ਫਿਰ ਆ ਗੀਤ ਹੁਣ ਸਮਰਪਿਤ ਕਰਨਾ ਸੱਸ ਨੂੰ ਦੇ ਰਿਲੇਸ਼ਨ ਨੂੰ। ਇਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ, ਕੱਲ ਨੂੰ ਫਿਰ ਮਿਲਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਸਿਡਨੀ ਤੋਂ ਪੇਸ਼ ਕਰਾਂਗੇ। ਨੋਹਾ ਤੋਂ ਡਰਦੀ ਸੱਸ ਛੁੱਟੀ ਨਾ ਪਾਉਂਦੀ।